Mere pranidhare,
mere pranidhare,
धनदार सभी तू मेरे धनदार प्राणदार नमस्कार दंडौत वंदना अनक बार जाओ बार उठत बैठत सोवत जागत ए मन तुझे चितार सुख दुख इस मन की व्यथा तुझी आगे सार मेरी ओट बरबुद धन तुम्ही तुम्हें मेरे परिवार जो तुम करो सोई परम अमर देख नानक सुख चरणार तू मेरे प्राण उतार प्रभु जी तू मेरे प्राण उतार तू मेरे प्राण उतार प्रभु जी मेरे प्राणदार प्राणी उधार मेरे प्राणी उधार मेरे प्राणी उधार प्रभु जी तू मेरे प्राणी उधार प्राण उधार प्रभु तू मेरे प्राण उधार तू मेरे प्राण उधार प्रभु तू मेरे प्राण उधार चितवृत्तियां एकाग्र करो गज के बोलो सतनाम गुरु महाराज का बहुत ही प्यारा वाक है ये जो आप पढ़ गए हाँ लेकिन इसका यह नहीं पता भी है कि गहरी बात गुरु महाराज कह गए प्राणा का आधार कोई ना कोई चीज हर बंदे की होया कर दी पोलिटिकल बंदा है इलेक्शन च लड़ता है उदा आधार है कि मैं जित जावा जितने तो बाद पदवी मिले मिनिस्टर बन जा चीफ मिनिस्टर बन जा होर कोई अहुदा मिल जाए जे ना मिले तो उदा दिल कट जाता है उदास हो जाता है दूसरे उसनों मनाते ने तीरज देंदे ने किसी का आधार अपना पुत्र है किसी का आधार अपना पैसा है किसी का अपनी जायदाद है अनेक आधार ने जीवन दे लेकिन इतने महाराज ने कहा हे प्रभु तू ही मेरे प्राणा का आधार है तेन मैं नमस्कार करदा डंडौत बंदना अनक वार जाऊं बारे बार बार बलिहार जाना हुण कौन है जिहदा आधार होवे उहदी जीवन कहा जा हुंदा महाराज कहिंदे उठदा बहिंदा सौंदा जागदा कदे भी परमेश्वर नूं नहीं भुलदा इथे आके गल सारी खत्म हो जाती है ਵਾਹਿਗੁਰੂ ਨੂੰ ਨਾ ਭੁੱਲਣਾ, ਇੱਕ ਵਾਹਿਗੁਰੂ ਨੂੰ ਸਦਾ ਹੀ ਭੁੱਲੇ ਰਹਿਣਾ, ਭੁਲਾਉਣ ਵਾਲੀਆਂ ਚੀਜ਼ਾਂ 'ਚ ਪੈ ਕੇ ਭੁੱਲੇ ਰਹਿਣਾ ਅਤੇ ਦੂਰ ਰਹਿਣਾ ਪਰਮੇਸ਼ੁਰ ਤੋਂ। ਗਾਉਣਾ ਵੀ, ਪੜ੍ਹਨਾ ਵੀ, ਸੁਣਨਾ ਵੀ, ਅਰਥ ਵੀ ਕਰਨੇ, ਲੇਕਿਨ ਪ੍ਰਾਣਾਂ ਦਾ ਆਧਾਰ ਨਹੀਂ ਪਰਮੇਸ਼ੁਰ ਬਣਾਇਆ ਅਜੇ। ਜਿਸ ਦੇ ਪ੍ਰਾਣਾਂ ਦਾ ਆਧਾਰ ਬਣ ਗਿਆ ਉਹਦੇ ਬਾਰੇ ਤਾਂ ਇਸ ਤਰ੍ਹਾਂ ਦੇ ਨਾਲ ਆਉਂਦਾ ਹੈ, ਜੋ ਮੱਛਲੀ ਬਿਨ ਪਾਣੀ ਜੀਵਨ ਪਾਵੇ ਚਾਤ ਕੋ ਮਹਾਰਾਜ ਨੇ ਪੰਛੀਆਂ ਦੀਆਂ ਮਿਸਾਲਾਂ ਦਿੱਤੀਆਂ ਨੇ ਵੀ ਜਿਸ ਦੇ ਪ੍ਰਾਣਾਂ ਦਾ ਆਧਾਰ ਪਰਮੇਸ਼ੁਰ ਬਣ ਗਿਆ ਉਹਦੀ ਜੋ ਗਤੀ ਹੁੰਦੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ, ਜਿਉਂ ਮਛਲੀ ਬਿਨ ਪਾਣੀ ਹੈ ਕਿ ਜੀਵਨ ਪਾਵੇ, ਬੂੰਦ ਬਹਿਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ, ਨਾਦ ਕਰੰਗ ਕੇ ਵੇਧਿਆ ਸਨਮੁਖ ਉੱਠਤਾਵੇ। ਹਰਨ ਨੂੰ ਪਹਿਲਾਂ ਘੰਡੇ ਹੇੜੇ ਦੀ ਆਵਾਜ਼ ਸੁਣਾਈ ਜਾਂਦੀ ਸੀ, ਸ਼ਿਕਾਰੀ ਲੋਕ ਵਜਾਈ ਜਾਂਦੇ ਸੀ, ਹਰਨ ਜਦੋਂ ਸੁਣਦਾ ਸੀ ਉਹਦਾ ਪਿਆਰ ਸੀ, ਉਹਦੀ ਖਿੱਚ ਸੀ ਉਹਦੇ ਅੰਦਰ ਜ਼ਬਰਦਸਤ, ਉਹ ਹਰਨ ਬੇਸੁੱਧ ਹੋ ਕੇ ਤੁਰਿਆ ਜਾਂਦਾ ਸੀ ਉਸ ਥਾਂ ਦੇ ਉੱਤੇ, ਅਤੇ ਉਸ ਵੇਲੇ ਸ਼ਿਕਾਰੀ ਉਹਨੂੰ ਫੜ ਲੈਂਦਾ ਸੀ, ਆਪਣੀ ਜਾਨ ਦੀ ਵੀ ਪਰਵਾਹ ਨਹੀਂ ਸੀ ਕਰਦਾ ਕਿਉਂਕਿ ਆਧਾਰ ਸੀ ਉਹਦਾ ਨਾਦ। ਇਵੇਂ ਜਿਵੇਂ ਫੁੱਲ ਦੇ ਵਿੱਚ ਭੌਰਾ ਬਣ ਚਲਿਆ ਜਾਂਦਾ, ਆਧਾਰ ਹੈ ਸੁਗੰਧੀ ਉਹਦੀ, ਰਾਤ ਨੂੰ ਉੱਡਦਾ ਨਹੀਂ ਹੈ, ਆਪਣੇ ਨਿਕਲਦਾ ਨਹੀਂ ਵਿੱਚੋਂ, ਸਵੇਰ ਨੂੰ ਮਰਿਆ ਹੋਇਆ ਹੀ ਨਿਕਲਦਾ। ਇਹ ਤਾਂ ਮਸਾਲਾ ਨੇ, ਜੇ ਇਹਦਾ ਅਡਵਰਸ ਲਵੋ ਅਸਰ ਤਾਂ ਇਹ ਹੈ ਵੀ ਇਹ ਆਧਾਰ ਚੰਗਾ ਹੋਇਆ ਵੀ ਮੱਛੀ ਮਰ ਜਾਂਦੀ ਹੈ, ਹਰਨ ਵੀ ਫਸ ਜਾਂਦਾ ਹੈ, ਅਤੇ ਇਵੇਂ ਜਿਵੇਂ ਪਪੀਹਾ ਦੂਏ ਸਾਰੇ ਜਾਨਵਰਾਂ ਦਾ ਹੈ। ਪਰ ਜਿਸ ਦਾ ਆਧਾਰ ਵਾਹਿਗੁਰੂ ਹੈ ਉਹ ਅਮਰ ਹੋ ਜਾਇਆ ਕਰਦਾ, ਉਹਦੀ ਮਾਨਤਾ ਹੁੰਦੀ ਹੈ ਸਾਰੇ ਸੰਸਾਰ 'ਤੇ। ਗੁਰੂ ਨਾਨਕ ਪਾਤਸ਼ਾਹ ਜਦੋਂ ਪਹਿਲੀ ਉਦਾਸੀ ਤੋਂ ਬਾਅਦ ਮਾਤਾ ਜੀ ਪਾਸ ਆਉਂਦੇ ਨੇ ਮਾਤਾ ਜੀ ਨੇ ਬੜਾ ਹੀ ਪਿਆਰ ਕਰਿਆ। ਇਤਿਹਾਸ ਵਿੱਚ ਤਾਂ ਇਸ ਤਰ੍ਹਾਂ ਆਉਂਦਾ ਕਿ ਮਾਤਾ ਜੀ ਦਾ ਵਿਰਾਗ ਇੰਨਾ ਛੁੱਟਿਆ ਕਿ ਮਹਾਰਾਜ ਦੇ ਵੀ ਜਿਹੜੇ ਬਸਤਰ ਸੀ ਉਹ ਭਿਉਂਦੇ। ਮਾਂ ਨੂੰ ਹੁੰਦਾ ਜੀ ਪੁੱਤਰ ਤਾਂ ਇਕੱਲਾ ਪੁੱਤਰ ਸੀ, ਪਿਆਰ ਸੀ ਦਿਲੋਂ, ਅਵੱਗਿਆ ਕਦੇ ਕਰਦੇ ਨਹੀਂ ਸੀ, ਫਿੱਕਾ ਕਦੇ ਬੋਲਦੇ ਨਹੀਂ ਸੀ। ਗੁਰੂ ਨਾਨਕ ਤਾਂ ਜਿਹਨੇ ਵੀ ਦੇਖ ਲਿਆ, ਜਿਹਨੇ ਵੀ ਸੁਣ ਲਿਆ, ਉਹੀ ਉਹਨਾਂ ਦੇ ਪਿੱਛੇ ਲੱਗ ਜਾਂਦਾ ਸੀ। ਉਹ ਤਾਂ ਮਾਂ ਸੀ, ਉਹਨੂੰ ਉਹਦਾ ਸੀ ਖਿਆਲ ਵੀ ਮੇਰੇ ਨਾਲ ਹੁਣ ਬੈਠ ਕੇ ਗੱਲਾਂ ਕਰਨਗੇ, ਆਪਣਾ ਜਿੱਥੇ ਜਿੱਥੇ ਗਏ ਨੇ ਸਾਰਾ ਹਾਲ ਦੱਸਣਗੇ, ਦੋ ਚਾਰ ਦਿਨ ਸਾਡੇ ਇਸ ਤਰ੍ਹਾਂ ਲੰਘ ਜਾਣਗੇ। ਲੇਕਿਨ ਗੁਰੂ ਮਹਾਰਾਜ ਜੀ ਕੋਈ ਬਾਤ ਨਹੀਂ ਕਰ ਰਹੇ, ਸੁਭਾਵਿਕ ਗੱਲਾਂ ਦੋ ਚਾਰ ਕਰਕੇ ਅੰਤਰਮੁਖ ਰਹਿੰਦੇ ਨੇ। ਤੇ ਐਸਾ ਵੀ ਆਉਂਦਾ ਕਿ ਆਪਦੇ ਬੁੱਲਾਂ ਤੇ ਕਈ ਵਾਰੀ ਹਰਕਤ ਆਉਣੀ, ਮਾਂ ਨੇ ਦੇਖਣਾ ਵੀ ਬੁੱਲ ਹਿੱਲ ਰਹੇ ਨੇ। ਕਹਿਣ ਲੱਗੀ, ਬੇਟਾ ਮੇਰੇ ਨਾਲ ਕੋਈ ਤੂੰ ਗੱਲ ਨਹੀਂ ਕਰਦਾ, ਇੰਨੀ ਦੇਰ ਬਾਅਦ ਆਇਆ। ਕਹਿਣ ਲੱਗੇ, ਮਾਤਾ ਮੈਨੂੰ ਫੁਰਸਤ ਨਹੀਂ ਹੈ, ਵਿਹਲ ਨਹੀਂ ਹੈ, ਮੇਰਾ ਇੱਕ ਐਸੇ ਵੱਡੇ ਨਾਲ ਪਿਆਰ ਪੈ ਗਿਆ ਕਿ ਉਹਦੇ ਪਿਆਰ 'ਚੋਂ ਮੈਂ ਨਿਕਲ ਨਹੀਂ ਸਕਦਾ, ਉਹ ਮੇਰੇ ਜੀਵਨ ਦਾ ਆਧਾਰ ਬਣ ਗਿਆ। ਹੁਣ ਜੇ ਮੈਂ ਉਹਨੂੰ ਕਹਿੰਦਾ ਤਾਂ ਮੈਂ ਬਚਦਾ, ਜੇ ਨਹੀਂ ਕਹਿੰਦਾ ਤਾਂ ਮੈਨੂੰ ਸ਼ੱਕ ਹੈ ਕਿ ਮੈਂ ਬਚਣਾ ਨਹੀਂ ਹੈ, ਮੇਰੇ ਜੀਵਨ ਦਾ ਸੰਬੰਧ ਪੈ ਗਿਆ ਉਹਦੇ ਨਾਲ। ਇਹ ਨਹੀਂ ਵੀ ਸਰੀਰਕ ਮੌਤ ਹੋ ਜਾਏਗੀ, ਨਹੀਂ, ਦੋ ਤਰ੍ਹਾਂ ਦੀ ਹੁੰਦੀ ਹੈ ਜ਼ਿੰਦਗੀ। ਇੱਕ ਤਾਂ ਉਹ ਹੈ ਜਿਹੜੀ ਆਪਾਂ ਜਿਉਂਦੇ ਹਾਂ, ਇਹਨੂੰ ਕੈਮੀਕਲ ਲਾਈਫ ਕਹਿੰਦੇ ਨੇ। ਆਪਾਂ ਖੁਰਾਕ ਖਾਂਦੇ ਹਾਂ, ਦੁੱਧ ਪੀਂਦੇ ਹਾਂ, ਵਿਟਾਮਿਨ ਖਾਂਦੇ ਹਾਂ, ਹੋਰ ਸਾਰੀਆਂ ਚੀਜ਼ਾਂ ਸੈੱਟ ਕਰ ਰੱਖਦੇ ਹਾਂ ਸਰੀਰ ਨੂੰ, ਲੇਕਿਨ ਇਹ ਜ਼ਿੰਦਗੀ ਦੇ ਜਿਹੜੀ ਜਿਉਂਦੇ ਹਾਂ, ਇਹ ਕੈਮੀਕਲ ਲਾਈਫ ਹੈ। ਜਿਵੇਂ ਪੌਦੇ ਨੇ, ਪਾਣੀ ਮਿਲ ਜਾਂਦਾ, ਧੁੱਪ ਮਿਲ ਜਾਂਦੀ ਹੈ, ਸੋਹਣਾ ਖੁੱਲ੍ਹਾ ਥਾਂ ਮਿਲ ਜਾਂਦਾ, ਇਹ ਜਿਉਂਦੇ ਨੇ। ਇਵੇਂ ਜਿਵੇਂ ਇਨਸਾਨ ਵੀ ਅਤੇ ਹੈਵਾਨ ਵੀ ਖੁਰਾਕ ਦੇ ਆਸਰੇ ਜਿਉਂਦੇ ਨੇ, ਪਰ ਇਹ ਕੈਮੀਕਲ ਲਾਈਫ ਹੈ, ਇਹ ਲਾਈਫ ਨਹੀਂ ਹੈ। ਲਾਈਫ ਤਾਂ ਉਹ ਹੈ ਜਿਹੜੀ ਗੁਰੂ ਮਹਾਰਾਜ ਨੇ ਦੱਸਿਆ ਵੀ ਇਹ ਸਰੀਰ ਦੇ ਅੰਦਰ ਇੱਕ ਜ਼ਿੰਦਗੀ ਹੈ ਜਿਹੜੀ ਆਦਮੀ ਨੂੰ ਪ੍ਰਾਪਤ ਨਹੀਂ ਹੁੰਦੀ। ਸੁਖਾਲਾ ਦੱਸਣ ਵਾਸਤੇ ਆਪਨੇ ਕਿਹਾ, ਸੋ ਜੀਵਿਆ ਜਿਸ ਮਨ ਬਸਿਆ ਸੋਏ। ਕਹਿੰਦੇ ਪਿਆਰਿਓ, ਇਹ ਤਾਂ ਕੈਮੀਕਲ ਲਾਈਫ ਹੈ, ਲੇਕਿਨ ਜਿਹੜੀ ਅਸਲੀ ਜ਼ਿੰਦਗੀ ਹੈ ਉਹ ਹੈ ਜਿੱਥੇ ਜਿਸ ਦੇ ਮਨ ਵਿੱਚ ਪਰਮੇਸ਼ਰ ਵਸ ਗਿਆ, ਹਰ ਵਕਤ ਪਰਮੇਸ਼ਰ ਯਾਦ ਰਹਿੰਦਾ। ਪਿਛਲੀ ਵਾਰੀ ਮੈਂ ਦੱਸਿਆ ਸੀ ਵੀ ਯਾਦ ਰਹਿਣਾ ਬੜਾ ਮੁਸ਼ਕਲ ਹੈ, ਉਹਦੇ ਵਾਸਤੇ ਬੜੇ ਸਾਧਨ ਕਰਨੇ ਪੈਂਦੇ ਨੇ ਵੀ ਕਿਸੇ ਤਰੀਕੇ ਨਾਲ ਇੱਧਰਲੇ ਪਾਸਿਓਂ ਨਿਕਲ ਕੇ ਅਸੀਂ ਪਰਮੇਸ਼ਰ ਦੇ ਮੰਡਲ 'ਚ ਚਲੇ ਜਾਈ। ਬੁੱਲਾ ਆਪਣੇ ਮੁਰਸ਼ਦ ਦੇ ਪਾਸ ਆਉਂਦਾ ਲਾਹੌਰ ਤੋਂ, ਕਸੂਰ ਦੇ ਰਹਿਣ ਵਾਲਾ ਸੀ, ਲਾਹੌਰ ਆਉਂਦਾ, ਬੈਠਾ ਰਿਹਾ ਅਤੇ ਮੁਰਸ਼ਦ ਵੀ ਦੇਖਦਾ ਰਿਹਾ ਵੀ ਕੋਈ ਚੰਗੀ ਰੂਹ ਆਈ ਹੈ, ਕਿਉਂਕਿ ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਜੇ ਕੋਈ ਗਾਹਕ ਆ ਜਾਵੇ। ਉਹ ਦੇਖਦੇ ਨੇ ਵੀ ਗਾਹਕ ਪੂਰਾ ਹੈ ਕਿ ਕੱਚਾ ਹੈ, ਉਹ ਆਪਣਾ ਆਪਣਾ ਹਿਸਾਬ ਹੈ ਸੇ ਹਰੇਕ ਦਾ। ਅਤੇ ਆਪਨੇ ਜਦ ਸਾਰੀ ਸੰਗਤ ਪਰੇ ਚਲੀ ਗਈ, ਸਾਰੇ ਖਲਕਤ ਦੂਰ ਹੋ ਗਈ, ਉਸ ਵੇਲੇ ਪੁੱਛਿਆ ਵਾ, ਕਹਿੰਦੇ ਪ੍ਰੇਮੀਆ ਤੂੰ ਕਿਵੇਂ ਆਇਆ, ਕਿੱਥੋਂ ਆਇਆ? ਕਹਿਣ ਲੱਗਾ, ਮਹਾਰਾਜ ਮੈਂ ਕਸੂਰ ਤੋਂ ਆਇਆ, ਮੈਂ ਰੱਬ ਨੂੰ ਪਾਉਣਾ, ਕਿਉਂਕਿ ਮੇਰੇ ਨਿਸ਼ਚੇ ਦੇ ਅੰਦਰ ਤੁਹਾਤੋਂ ਵੱਡਾ ਕੋਈ ਐਸਾ ਉਸਤਾਦ ਨਹੀਂ ਹੈ ਜਿਹੜਾ ਰੱਬ ਨੂੰ ਮਿਲਾ ਦੇਵੇ। ਕਹਿੰਦੇ ਬੁੱਲਿਆ, ਇਹ ਤਾਂ ਔਖੀ ਚੀਜ਼ ਨਹੀਂ ਹੈ, ਇਹ ਤਾਂ ਬਹੁਤ ਸੁਖਾਲੀ ਹੈ। ਉਸ ਵੇਲੇ ਕਿਰਤ ਕਰਦੇ ਸੀ, ਪਿਆਜ ਲਾ ਰਹੇ ਸੀ, ਉੱਥੇ ਹੀ ਬੈਠੇ ਪਹਿਲਾਂ ਬਚਨ ਕਰਦੇ ਸੀ, ਫਿਰ ਪਿਆਜ ਲਾਉਣ ਲੱਗ ਗਏ। ਉਹਨਾਂ ਨੇ ਪਨੀਰ ਹੀ ਪੱਟੀ ਅਤੇ ਉਹ ਫੜ ਕੇ ਉਹੀ ਪਿਆਜ ਇੱਧਰ ਲਾ ਤਾ। ਕਹਿੰਦੇ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਅਤੇ ਇੱਧਰ ਲਾਉਣਾ, ਸੰਸਾਰ ਦੇ ਵਿੱਚੋਂ ਬਿਰਤੀ ਖਿੱਚ ਲੈਣੀ, ਪਰਮੇਸ਼ਰ ਵੱਲ ਲਾ ਦੇਣੀ, ਸੰਸਾਰ ਦੀ ਯਾਦ ਮਨੋਂ ਭੁਲਾ ਦੇਣੀ ਅਤੇ ਪਰਮੇਸ਼ਰ ਦੀ ਯਾਦ ਮਨ ਵਿੱਚ ਵਸਾ ਲੈਣੀ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਪਰਮੇਸ਼ਰ ਅੰਦਰ ਵਸ ਜਾਂਦਾ ਹੈ, ਫਿਰ ਯਾਦ ਪੱਕੀ ਹੋ ਜਾਂਦੀ ਹੈ। ਮਹਾਰਾਜ ਕਹਿਣ ਲੱਗੇ, ਮਾਤਾ ਦੋ ਤਰ੍ਹਾਂ ਦੀ ਜ਼ਿੰਦਗੀ ਹੈ, ਇੱਕ ਤਾਂ ਜਿਹੜੀ ਆਮ ਦੁਨੀਆ ਜਿਉ ਰਹੀ ਹੈ, ਇੱਕ ਜ਼ਿੰਦਗੀ ਉਹ ਹੈ ਜਿਹਨੂੰ ਜੀਵਨ ਕਿਹਾ ਜਾਂਦਾ, ਜਿਹੜਾ ਹੁਲਾਰੇ ਮਾਰਦਾ, ਜਿਹਦੇ 'ਚ ਕਦੇ ਚਿੰਤਾ ਨਹੀਂ ਆਉਂਦੀ, ਕਦੇ ਘਾਟਾ ਨਹੀਂ ਆਉਂਦਾ, ਕਦੇ ਕੋਈ ਚੀਜ਼ ਨਹੀਂ ਆਉਂਦੀ, ਉਹ ਨਿਰਾ ਜੀਵਨ ਹੈ। ਉਹ ਜੀਵਨ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਜੇ ਜੀਵਿਆ ਪਤ ਲੱਥੀ ਜਾਏ, ਸਭ ਹਰਾਮ ਦੇਤਾ ਕੁਛ ਖਾਏ। ਉਹ ਤਾਂ ਹਰਾਮ ਖਾਂਦਾ ਹੈ ਕਿਉਂਕਿ ਉਹਦੀ ਜ਼ਿੰਦਗੀ ਨਹੀਂ ਆਈ, ਮੁਰਦਾ ਹੈ। ਅਤ ਸੁੰਦਰ ਕੁਨੀਨ ਚਤੁਰ ਮੁੱਖ ਗਿਆਨੀ ਧਨਵੰਤ, ਪੰਜ ਸਿਫਤਾਂ ਇੱਕੋ ਬੰਦੇ 'ਚ ਹੋਣ, ਹੱਦ ਤੋਂ ਜ਼ਿਆਦਾ ਹੁਸ਼ਿਆਰ ਹੋਵੇ ਗੱਲਾਂ ਬਾਤਾਂ ਦਾ, ਮੂੰਹ ਦਾ ਗਿਆਨੀ ਹੋਵੇ, ਮਿਥਿਆ ਗਿਆਨੀ ਹੋਵੇ। ਗਿਆਨ ਤਾਂ ਆ ਜਾਂਦਾ, ਪੁਸਤਕਾਂ ਪੜ੍ਹ ਕੇ ਆ ਜਾਂਦਾ, ਸੁਣ ਕੇ ਆ ਜਾਂਦਾ, ਸੰਤਾਂ ਦੇ ਬਚਨ ਸੁਣ ਕੇ ਆ ਜਾਂਦਾ, ਲੇਕਿਨ ਉਹ ਗਿਆਨ ਮਿਥਿਆ ਗਿਆਨ ਹੋਇਆ ਕਰਦਾ, ਉਹਨੂੰ ਅੰਧ ਗਿਆਨ ਕਹਿੰਦੇ ਨੇ। ਉਹ ਐਵੇਂ ਘੋਟਾ ਲਾਇਆ ਹੁੰਦਾ ਜਿਵੇਂ ਤੋਤੇ ਨੂੰ ਘੋਟਾ ਲਵਾ ਦਿਉ, ਉਹਦੇ ਵੀ ਘੋਟਾ ਲੱਗਿਆ ਹੁੰਦਾ, ਅਸਰ ਕੋਈ ਨਹੀਂ ਹੁੰਦਾ ਉਹਦੇ ਉੱਤੇ, ਉਹ ਨਾ ਆਪ ਤਰਦਾ ਨਾ ਕਿਸੇ ਨੂੰ ਤਰਨ ਕੋਈ ਤਰ ਸਕਦਾ, ਕਿਉਂਕਿ ਉਹਦੇ 'ਚ ਹੈ ਨਹੀਂ, ਸ਼ਕਤੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਉਂਦਾ ਉਹ ਹੈ ਜਿਹਦੇ ਅੰਦਰ ਨਾਮ ਦੀ ਰੌ ਚੱਲਦੀ ਹੈ, ਰੌਮਕਦੀ ਹੈ, ਖੇੜਾ ਹੀ ਖੇੜਾ ਹੈ, ਪਰਮੇਸ਼ੁਰ ਨਾਲ ਹਰ ਵਕਤ ਜੁੜਿਆ ਰਹਿੰਦਾ। ਹੁਣ ਆਪਾਂ ਵੀ ਜੇ ਦੇਖੀਏ ਵਾਹਿਗੁਰੂ ਇੱਥੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੀਰਤਨ ਕਰਦਿਆਂ ਨੂੰ, ਬਹੁਤ ਹੀ ਮੈਂ ਇਹੀ ਗੱਲ ਕਹਿਣਾ, ਬਹੁਤੇ ਦੀਵਾਨਾ ਚਾਹੇ ਕੋਈ ਪ੍ਰਸੰਗ ਹੋਵੇ ਚਾਹੇ ਕੋਈ ਅਰਥ ਕਰੀਏ, ਇੱਕੋ ਗੱਲ ਮੈਂ ਕਹਿਣਾ ਬਈ ਪਰਮੇਸ਼ੁਰ ਸਾਰੇ ਪਰਿਪੂਰਨ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਜੇ ਉਹਦੇ ਨਾਲ ਸੁਰਤ ਜੁੜ ਜਾਵੇ, ਜੇ ਉਹਦੇ ਜੇ ਉਹ ਵੱਸ ਜਾਵੇ ਅੰਦਰ, ਵੱਸਦਾ ਤਾਂ ਹੈਗਾ ਅਤੇ ਪਤਾ ਲੱਗ ਜਾਵੇ ਨਾ ਸਾਨੂੰ, ਪੜਦਾ ਪਾਸੇ ਹਟ ਜਾਵੇ, ਫਿਰ ਹੁੰਦਾ ਕੀ ਹੈ ਕਹਿੰਦੇ ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਨਵ ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ 'ਚ ਵੱਸ ਜਾਵੇ, ਜਿਹਦੇ ਹਿਰਦੇ 'ਚ ਵੱਸ ਗਿਆ ਉਹਦੇ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਹੁੰਦਾ। ਇੱਥੇ ਰਿਕੁਐਸਟ ਕੀਤੀ ਗਈ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਉਧਾਰ ਹੈ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਮਾਤਾ ਕਹਿਣ ਲੱਗੀ ਨਾਨਕ ਜੀ ਬੋਲੇ ਤਾਂ ਵੀ ਫਰਕ ਪੈਂਦਾ, ਮਹਾਰਾਜ ਨੇ ਕਿਹਾ ਮਾਤਾ ਬੋਲਣ ਨਾਲ ਵੀ ਫਰਕ ਪੈਂਦਾ ਹੈ। ਅੱਖਾਂ ਜੀਵਾਂ ਵਿਸਰੇ ਮਰ ਜਾਵਾਂ, 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 ਅੱਖਾਂ ਜੀਵਾਂ ਵਿਸਰੇ ਜਾਵਾਂ, ਅੱਖਾਂ ਜੀਵਾਂ ਵਿਸਰੇ ਮਰ ਜਾਵਾਂ, ਅੱਖਾਂ ਜੀਵਾਂ ਵਿਸਰੇ ਮਰ ਜਾਵਾਂ, ਅੱਖਾਂ ਦੀ ਵਾਂਗ ਤੁਰੇ ਮਰ ਜਾਵਾਂ। ਮਾਤਾ ਮੇਰਾ ਤਾਂ ਜੀਵਨ ਹੈ, ਜੇ ਪਰਮੇਸ਼ਰ ਭੁੱਲ ਜਾਵੇ ਇੱਕ ਤਿਲ ਵਾਸਤੇ ਵੀ ਤਾਂ ਵੀ ਮੌਤ ਹੋ ਜਾਂਦੀ ਹੈ। ਕਹਿੰਦੇ ਕਿਹਾ ਜਿਹਾ ਹੈ ਉਹ ਨਾਮ ਮਹਾਰਾਜ, ਕਹਿੰਦੇ ਸਾਰੇ ਹੀ ਸੁੱਖ ਦਿੰਦਾ, ਕੋਈ ਵੀ ਦੁੱਖ ਨਹੀਂ ਰਹਿੰਦਾ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਜੋ ਹਿਰਦੇ 'ਚ ਵਸ ਜਾਵੇ। ਸ਼ਕਤੀਆਂ ਸਾਰੀਆਂ ਹੀ ਆ ਕੇ ਪੈਰ ਚੁੰਮਣ ਲੱਗ ਜਾਂਦੀਆਂ, ਕਿਉਂਕਿ ਨਾਮ ਦੇ ਅਧੀਨ ਨੇ, ਪਰਮੇਸ਼ਰ ਦੀ ਯਾਦ ਦੇ ਅਧੀਨ ਨੇ ਸਾਰੀਆਂ ਸ਼ਕਤੀਆਂ। ਇਹ ਔਖਾ ਹੈ ਮਾਤਾ, ਲੈ ਨਹੀਂ ਹੁੰਦਾ ਨਾਮ ਕਿਸੇ ਦੇ। ਇੱਕ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਖਾਲਸਾ ਸਾਜਿਆ, ਬੜਾ ਭਾਰੀ ਜੱਗ ਕੀਤਾ ਉਸ ਵੇਲੇ, ਐਸੀ ਮਰਿਆਦਾ ਤੁਰੀ ਆਉਂਦੀ ਸੀ ਕਿ ਪਹਿਲਾਂ ਵੀ ਜਦ ਤੱਕ ਇਹ ਜਾਤਪਾਤ ਨੂੰ ਤੋੜਿਆ ਨਹੀਂ ਸੀ ਗਿਆ ਚੰਗੀ ਤਰ੍ਹਾਂ ਨਾਲ, ਉਸ ਵੇਲੇ ਬ੍ਰਾਹਮਣਾਂ ਦੀ ਪੰਗਤ ਤੱਕ ਅੱਡ ਲੱਗਿਆ ਕਰਦੀ ਸੀ। ਪਰ ਪਹਿਲਾਂ ਖਾਂਦੇ ਸੀ, ਫਿਰ ਉਹ ਆਪਣੇ ਬਹੁਤ ਕੁਛ ਕਰਦੇ ਸੀ ਖਾਣ ਵੇਲੇ। ਉਹ ਪੰਡਿਤ ਜਿਹੜਾ ਕਿਰਪਾ ਰਾਮ ਸੀ ਉਹ ਲੇਟ ਹੋ ਗਿਆ। ਗੁਰੂ ਮਹਾਰਾਜ ਨੇ ਕਿਹਾ, ਸਿੰਘੋ ਤੁਸੀਂ ਸਾਰੇ ਹੀ ਪੰਡਿਤਾਂ ਤੋਂ ਵੀ ਉੱਤੇ ਹੋ, ਤੁਸੀਂ ਬੈਠੋ ਪੰਗਤਾਂ ਲਓ। ਉਹ ਇੱਕ ਭਰਮ ਤੋੜਨਾ ਸੀ, ਪੰਗਤਾਂ ਲੱਗ ਗਈਆਂ, ਪ੍ਰਸ਼ਾਦੇ ਵਰਤਾ ਦਿੱਤੇ ਗਏ ਅਤੇ ਉਹ ਲੇਟ ਹੋ ਕੇ ਆਈ ਸਾਰੀ ਮੰਡਲੀ ਬ੍ਰਾਹਮਣਾਂ ਦੀ। ਉਹ ਆ ਕੇ ਮਹਾਰਾਜ ਨੂੰ ਉਲਾਂਭਾ ਦੇਣ ਲੱਗ ਗਿਆ, ਕਹਿੰਦਾ ਹੇ ਗੁਰੂ ਜੀ, ਤੁਸੀਂ ਧਰਮ ਦੇ ਰਾਖੇ ਹੋ, ਧਰਮ ਦੀ ਮਰਿਆਦਾ ਦੇ ਵੀ ਤੁਸੀਂ ਰਾਖੇ ਹੋ, ਤਿੰਨਾਂ ਯੁੱਗਾਂ ਤੋਂ ਸਤਯੁਗ, ਤ੍ਰੇਤਾ, ਦੁਆਪਰ, ਇਹ ਮਰਿਆਦਾ ਸਾਡਾ ਚਲੀ ਆਈ ਹੈ ਕਿ ਬ੍ਰਾਹਮਣ ਨੂੰ ਉੱਚਾ ਦਰਜਾ ਮਿਲਦਾ ਰਿਹਾ, ਬ੍ਰਾਹਮਣ ਦੀ ਰਕਸ਼ਾ ਰਾਜਾ ਕਰਦਾ ਰਿਹਾ, ਕਸ਼ਤਰੀ ਕਰਦੇ ਰਹੇ ਨੇ, ਅਤੇ ਸਾਡਾ ਤਾਂ ਮਾਣ ਹੀ ਕੋਈ ਨਾ ਰਿਹਾ। ਤੁਸੀਂ ਤਾਂ ਇਹਨਾਂ ਸਾਰਿਆਂ ਨੂੰ, ਜਿਹਨਾਂ 'ਚ ਸ਼ੂਦਰ ਨੇ, ਛੋਟੀਆਂ ਜਾਤਾਂ ਦੇ ਲੋਕ ਹੈ, ਇਹਨਾਂ ਨੂੰ ਮਗਰ ਪ੍ਰਸ਼ਾਦਾ ਛਕਾ ਤਾ। ਰੋਣ ਲੱਗ ਗਿਆ ਇਹ ਕਹਿ ਕੇ। ਮਹਾਰਾਜ ਕਹਿੰਦੇ, ਪੰਡਿਤ ਜੀ ਰੋਵ ਨਾ, ਉਹ ਸਾਨੂੰ ਭੁੱਲੇ ਗਿਆ ਵੀ ਤੁਸੀਂ, ਤੁਹਾਨੂੰ ਪਹਿਲਾਂ ਪ੍ਰਸ਼ਾਦਾ ਛਕਾਉਣਾ। ਪਰ ਇੱਕ ਗੱਲ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ, ਚਾਰੇ ਜਿਹੜੇ ਵਰਨ ਸੀ ਉਹਨਾਂ ਨੂੰ ਇੱਕ ਕਰ ਦਿੱਤਾ, ਸਾਰੇ ਹੀ ਬ੍ਰਾਹਮਣ ਬਣਾ ਦਿੱਤੇ, ਸਾਰੇ ਹੀ ਕਸ਼ਤਰੀ ਬਣਾ ਦਿੱਤੇ, ਸਾਰੇ ਹੀ ਵੈਸ ਬਣਾ ਦਿੱਤੇ, ਸਾਰੇ ਹੀ ਸ਼ੂਦਰ ਬਣਾ ਦਿੱਤੇ। ਬ੍ਰਾਹਮਣ ਦਾ ਕੰਮ ਹੁੰਦਾ ਹੈ ਜੱਗ ਕਰਨਾ, ਜੱਗ ਕਰਾਉਣਾ, ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਦਾਨ ਦੇਣਾ, ਦਾਨ ਲੈਣਾ। ਮੇਰਾ ਖਾਲਸਾ ਵੀ ਇਸੇ ਤਰ੍ਹਾਂ ਕਰੇਗਾ, ਬ੍ਰਹਮ ਵਿੱਦਿਆ ਪੜ੍ਹਾਵੇਗਾ, ਬ੍ਰਹਮ ਵਿੱਦਿਆ ਪੜ੍ਹੇਗਾ, ਦਾਨ ਇੱਥੇ ਤੱਕ ਦੇਵੇਗਾ ਕਿ ਆਪਣਾ ਸਰਬੰਸ ਵੀ ਕੁਰਬਾਨ ਕਰ ਦੇਵੇਗਾ। ਦਾਨ ਲਵੇਗਾ ਨਹੀਂ, ਪਰ ਦਾਨ ਤੇ ਨਹੀਂ ਮੈਂ ਪੜ੍ਹਨ ਦਿੱਤਾ ਖਾਲਸਾ, ਮਿਹਨਤ ਕਰੋ, ਕਿਰਤ ਕਰੋ, ਕਿਰਤ ਕਰਕੇ ਆਪਣੇ ਹੱਥੋਂ ਦਾਨ ਦਿਓ। ਤੀਸਰੀ ਬਾਤ ਗੱਲ ਹੈ ਕਿ ਜੱਗ ਕਰਨਾ ਅਤੇ ਜੱਗ ਕਰਾਉਣਾ, ਇਹਦਾ ਜੱਗ ਸਦਾ ਹੀ ਚੱਲਿਆ ਕਰੇਗਾ, ਦਿਨ ਰਾਤ ਚੱਲੂ। ਜਿੱਥੇ ਖਾਲਸਾ ਹੋਏਗਾ ਉੱਥੇ ਜਦ ਵੀ ਜੀ ਕਰਦਾ ਪ੍ਰਸ਼ਾਦਾ ਆ ਕੇ ਛਕ ਲਓ, ਉੱਥੇ ਪ੍ਰਸ਼ਾਦਾ ਹਰ ਵਕਤ ਮਿਲੇਗਾ। ਉਹ ਇਹ ਨਹੀਂ ਵੀ ਖਾਸ ਜੱਗ ਕਰਨਾ ਪੈਣਾ, ਰੌਲਾ ਪਾਉਣਾ ਪੈਣਾ ਜੀ, ਅੱਜ ਜੱਗ ਹੈ ਜੀ, ਅੱਜ ਆਓ ਜੀ, ਇੱਥੇ ਸਾਰੇ ਪਦਾਰਥ ਇੱਥੇ ਹਰ ਵਕਤ ਹਾਜ਼ਰ ਰਹਿੰਦੇ ਨੇ। ਦੂਸਰਾ ਹੈ ਕਸ਼ਤਰੀ ਮੈਂ ਸ਼ਸਤਰਧਾਰੀ ਬਣਾ ਦਿੱਤਾ, ਸ਼ਸਤਰ ਇਸਦਾ ਕਸਾਈ ਦਾ ਛੁਰਾ ਨਹੀਂ ਹੋਏਗਾ, ਡਾਕਟਰ ਦਾ ਨਸ਼ਤਰ ਹੋਏਗਾ, ਜਿੱਥੇ ਬਰਿਆਈ ਹੋਵੇਗੀ ਉੱਥੇ ਇਹ ਵਰਤੇਗਾ, ਆਪਣੀ ਕੁਰਬਾਨੀ ਦੇ ਦੇਗਾ, ਦਾਨ ਕਰ ਦੇਗਾ ਆਪਣਾ ਆਪ ਉਹਦੇ ਵਿੱਚ। ਤੀਸਰਾ ਇਹਨੂੰ ਮੈਂ ਸਮੱਤ ਦੇਣੀ ਹੈ, ਇਹ ਡਾਕਟਰ ਵੀ ਹੋਣਗੇ, ਇੰਜੀਨੀਅਰ ਵੀ ਹੋਣਗੇ, ਵਪਾਰੀ ਵੀ ਹੋਣਗੇ, ਕਿਰਤੀ ਵੀ ਹੋਣਗੇ, ਸਿਰੇ ਦੀ ਕਿਰਤ ਕਰਨਗੇ, ਜਿੱਥੇ ਵੀ ਜਾਣਾ ਹਰ ਵਾਰ ਕਹਿਣਗੇ ਦੇਗ ਦੇਗ ਜਗ ਮੈਂ ਦਊ ਚਲੇ। ਦੇਗ ਕਹਿੰਦੇ ਨੇ ਪ੍ਰੋਸਪੈਰਿਟੀ ਨੂੰ, ਸਿੱਖ ਜਿਹੜਾ ਮੇਰਾ ਖਾਲਸਾ ਉਹ ਆਪ ਵੀ ਕਮਾਵੇਗਾ ਕਿ ਦੁਨੀਆਂ ਨੂੰ ਵੀ ਖਿਲਾਵੇਗਾ, ਇਹਦੀ ਦੇਗ ਹਰ ਵਕਤ ਚੱਲਦੀ ਰਹੇਗੀ, ਤੋਟਾ ਨਹੀਂ ਆਏਗਾ, ਦੇਗ ਇਹਦੀ ਅੰਦਰ ਚੱਲੇਗੀ ਹਰ ਵਕਤ, ਖਾਲਸਾ ਜੋ ਜੋ ਕਰੇ ਨਿਤ ਜੰਗ। ਜਿਹੜਾ ਦੁਸ਼ਮਣਾਂ ਦੇ ਨਾਲ ਬਾਕੀ ਦੁਸ਼ਮਣਾਂ ਨਾਲ ਜਿਹੜਾ ਲੜਾਈ ਕਰੂਗਾ, ਦੁਨੀਆਂ ਦੇ ਦੁਸ਼ਮਣ ਤਾਂ ਕੁਛ ਨਹੀਂ ਹੁੰਦੇ, ਮਰ ਜਾਂਦਾ ਦੁਸ਼ਮਣੀ ਖਤਮ ਹੋ ਜਾਂਦੀ ਹੈ, ਪਰ ਸਾਡਾ ਵਾਹ ਇਸੇ ਦੁਸ਼ਮਣਾਂ ਦੇ ਨਾਲ ਜਿਹੜੇ ਮਰਦੇ ਹੀ ਨਹੀਂ ਹੈ, ਕਾਬੂਏ ਨਹੀਂ ਆਉਂਦੇ, ਕੋਈ ਬਿਰਲਾ ਪੁਰਸ਼ ਹੈ ਜਿਹਦੇ ਕਾਬੂ ਆ ਜਾਣ, ਕ੍ਰੋਧ ਨਹੀਂ ਕਾਬੂ ਆਉਂਦਾ, ਬੜੇ ਬੜੇ ਨੂੰ ਦੇਖ ਲਓ ਤੁਸੀਂ ਮਾੜੀ ਜਿਹੀ ਗੱਲ ਕਹਿ ਦਿਓ ਜਿਹੜੀ ਮਾਫਕ ਨਾ ਆਉਂਦੀ ਹੋਵੇ, ਕ੍ਰੋਧ ਆ ਜਾਏਗਾ ਉਹਨੂੰ, ਲੋਭ ਨਹੀਂ ਮੋਹ ਵੀ ਉਵੇਂ ਜਿਵੇਂ ਰਹਿੰਦਾ ਟੁੱਟਦਾ ਨਹੀਂ ਹੈ, ਅਪਮਾਨ ਤਾਂ ਆਦਮੀ ਦੇ ਅੰਦਰ ਹਟਦਾ ਹੀ ਨਹੀਂ ਹੈ, ਹੋਰ ਅਨੇਕਾਂ ਨੇ ਨਿੰਦਿਆ ਚੁਗਲੀ ਈਰਖਾ ਬਖੀਲੀ ਦੂਜੇ ਨਫ਼ਰਤ ਕਰਨੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਜੰਗ ਕਰੇਗਾ ਇੱਕ ਵਾਰੀ ਇੱਕ ਦੀਵਾਨ ਦੇ ਅੰਦਰ, ਹੁਣ ਤਾਂ ਪੁਸਤਕ ਬਣ ਚੁੱਕੀ ਹੈ ਰਾਜਕੁਮਾਰੀ ਅਤੇ ਭਾਈ ਤਲੋਕੇ ਦੀ ਜਿਹਦੇ 'ਚ ਸਾਖੀ ਆਉਂਦੀ ਹੈ, ਉਹਦੇ 'ਚ 275 ਬੈਰੀ ਗਣੇ ਨੇ ਉਹਦੇ 'ਚ, ਜਿਨ੍ਹਾਂ ਦਾ ਸਾਡਾ ਹਰ ਵਕਤ ਵਾਹ ਪੈਂਦਾ। ਇਹ ਖਾਲਸੇ ਨੇ ਹਰ ਵਕਤ ਜੰਗ ਕਰਨਾ, ਕਦੇ ਵੇਸਲਾ ਨਹੀਂ ਹੋਣਾ, ਇਹ ਕਮਜ਼ੋਰੀਆਂ ਇਸ ਨੂੰ ਕਦੇ ਢਾ ਨਹੀਂ ਸਕਣਗੀਆਂ, ਚੜ੍ਹਦੀ ਕਲਾ 'ਚ ਰਹੇਗਾ। ਬਾਕੀ ਸ਼ੂਦਰ ਹੈ, ਸੇਵਾ ਨੂੰ ਪਿਆਰੇ ਹੋ, ਅਸੀਂ ਸਭ ਤੋਂ ਉੱਤਮ ਜਗ੍ਹਾ ਦੇ ਦਿੱਤੀ, ਸੇਵਾ ਦੇ ਵਿੱਚ ਹੀ ਸਾਰੀ ਚੀਜ਼ਾਂ ਦੇ ਫਲ ਰੱਖ ਦਿੱਤੇ। ਸੇਵਾ ਨੂੰ ਤੁਸੀਂ ਹੇਚ ਸਮਝਦੇ ਸੀ, ਛੋਟੀ ਗੱਲ ਸਮਝਦੇ ਸੀ, ਪਰ ਅਸੀਂ ਤਾਂ ਸੇਵਾ ਵਾਲਿਆਂ ਨੂੰ ਸਭ ਤੋਂ ਉੱਤੇ ਕਰ ਦਿੱਤਾ। ਜਿਹੜਾ ਬ੍ਰਾਹਮਣ ਦਾ ਸੀਰ ਸੀ, ਉਹ ਸ਼ੂਦਰ ਦੇ ਪੈਰਾਂ ਤੇ ਜਾਏਗਾ, ਸੇਵਾ ਕਰਨ ਵਾਲਿਆਂ ਦੇ ਚਰਨਾਂ ਤੇ ਚੁੱਕੇਗਾ। ਉਲਟੀ ਖੇਲ ਪ੍ਰਮ ਕੀ, ਪੈਰਾਂ ਉੱਪਰ ਸੀਸ ਨਵਾਇਆ। ਸਭ ਅਸੀਂ ਤਾਂ ਇੱਕ ਮੁਕੰਮਲ ਵਜੂਦ ਕਾਇਮ ਕਰਿਆ ਜਿਹਦੇ ਵਿੱਚ ਸਾਰੇ ਇਹ ਗੁਣ ਹੋਣ, ਤੇ ਫਿਰ ਇਦੋਂ ਉੱਪਰ ਇਹ ਹੋਵੇ ਕੇਵਲ ਬ੍ਰਾਹਮਣ ਬਣ ਕੇ ਦਿਮਾਗੀ ਬੰਦਾ ਨਾ ਹੋਵੇ, ਕਰਨੀ ਕਮਾਈ ਵਾਲਾ ਹੋਵੇ, ਤੇ ਉਸ ਤੋਂ ਬਾਅਦ ਇਹਨੂੰ ਆਤਮ ਵਿਦਿਆ ਪ੍ਰੈਕਟੀਕਲੀ ਇਹਦਾ ਗਿਆਨ ਹੋਵੇ, ਤੇ ਆਪਣੀ ਹੋਂਦ ਨੂੰ ਬਟਾ ਕੇ ਪਰਮੇਸ਼ਰ ਨੂੰ ਹਰ ਵਕਤ ਦੇਖਣ ਵਾਲਾ ਹੋਵੇ। ਸੋ ਇਹਨਾਂ ਨੂੰ ਦਾਨ ਦਿੱਤਾ ਹੋਇਆ ਫਲਦਾ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਹੀਂ ਕੋ, ਅੱਗੇ ਫਲਾ ਇਨਹੀ ਕੋ ਦਿਓ ਔਰ ਆਨ ਕੋ ਦਾਨ ਦਿਓ ਸਫੀ। ਸੋ ਤੁਸੀਂ ਤਾਂ ਇਹਨਾਂ ਨੂੰ ਬੜੇ ਛੋਟੇ ਗਿਣਾਏ ਆ, ਅਸੀਂ ਤਾਂ ਇਹ ਉੱਪਰ ਕਰ ਦਿੱਤੇ। ਮਹਾਰਾਜ ਫਿਰ ਸਾਡਾ ਗੁਜ਼ਾਰਾ ਕਿਵੇਂ, ਤੁਹਾਡਾ ਗੁਜ਼ਾਰਾ ਉਵੇਂ ਜਿਵੇਂ ਰੱਖਾਂਗੇ ਅਸੀਂ, ਤੁਹਾਨੂੰ ਉਵੇਂ ਦੁਸ਼ਾਲੇ ਦੇਵਾਂਗੇ, ਉਵੇਂ ਸੋਨੇ ਦੀਆਂ ਮੋਹਰਾਂ ਦੇਵਾਂਗੇ, ਤੁਸੀਂ ਸਵੇਰ ਨੂੰ ਆ ਜਾਇਓ, ਇਕੱਠੇ ਹੋ ਕੇ ਸਵੇਰੇ ਆ ਜਾਇਓ, ਅਤੇ ਅਸੀਂ ਤੁਹਾਨੂੰ ਜਿਹੜੇ ਕੰਮ ਲਾਉਣਾ ਹੈ ਉਹ ਲਾ ਦਾਂਗੇ, ਤੁਹਾਨੂੰ ਬੈਠਿਆਂ ਨੂੰ ਮਿਲੂ ਸਭ ਕੁਛ, ਕੁਛ ਕਰਨ ਦੀ ਲੋੜ ਨਹੀਂ ਹੋਏਗੀ। ਕੇਸੋ ਰਾਮ ਦੇ ਸਾਥੀ ਸਵੇਰ ਵੇਲੇ ਸਾਰੇ ਹੀ ਆ ਗਏ ਸੱਜ ਰਹੀ, ਮਹਾਰਾਜ ਨੇ ਕਿਹਾ ਜਲਦੀ ਆ ਜਾਇਓ ਜਰਾ। ਉਸ ਵੇਲੇ ਨਾਗਰੀ ਸਿੰਘਾਂ ਨੂੰ ਕਿਹਾ ਕਿ ਇਹ ਪਕਵਾਨ ਖਾਂਦੇ ਨੇ, ਸੋਹਣੇ ਪਕਵਾਨ ਬਣਾ ਦਿਓ, ਦੁੱਧ ਵਗੈਰਾ ਮੱਖਣ ਵਗੈਰਾ, ਅਤੇ ਇਹਨਾਂ ਨੂੰ ਛਕਾ ਦਿਓ ਸਵੇਰੇ। ਉਹ ਜਦੋਂ ਛਕਾਇਆ ਤਾਂ ਮਰਿਆਦਾ 'ਚ ਨਹੀਂ, ਬਹੁਤ ਆਦਮੀ ਰਹਿੰਦੇ, ਰੱਜ ਕੇ ਖਾਣਾ ਸ਼ੁਰੂ ਕਰ ਦਿੰਦੇ ਨੇ, ਸਾਰਿਆਂ 'ਚ ਇਹ ਜਿਨ੍ਹਾਂ ਨੇ ਖਿਆਲ ਹੋਵੇ, ਖਾਣ ਪੀਣ ਦਾ ਖਿਆਲ ਹੋਵੇ, ਉਹ ਖਾਈ ਜਾਂਦਾ, ਉਹ ਪੇਟ ਭਰ ਕੇ ਖਾ ਲਏ ਹਾਜ਼ਰੀ। ਕਹਿੰਦੇ ਮਹਾਰਾਜ ਹੁਣ ਕੰਮ ਦੱਸੋ, ਕਹਿੰਦੇ ਉਹ ਆਸਣ ਲੱਗੇ ਪਏ ਨੇ, ਮਾਲਾ ਪਈ ਹੈ ਹਰੇਕ ਦੇ ਉੱਤੇ, ਇੱਕ ਬਣ ਕੇ ਇਹਨਾਂ ਵਾਹਿਗੁਰੂ ਕਹਿਣਾ, ਵਾਹਿਗੁਰੂ ਵਾਹਿਗੁਰੂ ਕਹਿ ਜਾਣਾ, ਨੇਤਰ ਬੰਦ ਹੋਣ ਤੁਹਾਡੇ, ਰੀੜ੍ਹ ਦੀ ਹੱਡੀ ਸਿੱਧੀ ਹੋਵੇ ਅਤੇ ਮਨ ਟਿਕਿਆ ਹੋਇਆ ਹੋਵੇ, ਅਤੇ ਤੁਸੀਂ ਇਹ ਕਹੀ ਜਾਓ ਜਿਹੜੇ ਆ ਤੁਹਾਨੂੰ ਦੱਸਣਾ ਬਾਅਦ ਵਿੱਚ ਦੇਣੀ ਹੈ, ਤੁਹਾਡੇ ਦਸਣਾ ਦੇ ਅਸੀਂ ਪਹਿਲਾਂ ਹੀ ਰੱਖ ਦਿੱਤੀ ਹੈ। ਸਾਰਿਆਂ ਦੇ ਉੱਤੇ ਸਰੋਪੇ ਰੱਖ ਦਿੱਤੇ, ਮੋਹਰਾਂ ਰੱਖ ਦਿੱਤੀਆਂ, ਕਹਿੰਦੇ ਜਾਓ ਰੋਜ਼ ਤੁਹਾਨੂੰ ਇਸ ਤਰ੍ਹਾਂ ਅਸੀਂ ਦਿਆ ਕਰਾਂਗੇ। ਉੱਥੇ ਬੈਠ ਕੇ ਹੁਣ ਪੇਟ ਭਰ ਕੇ ਖਾਧਾ ਹੋਇਆ, ਭਜਨ ਤਾਂ ਮੰਗਦਾ ਨਹੀਂ, ਭਜਨ ਤਾਂ ਕਹਿੰਦਾ ਵੀ ਅੱਧਾ ਖਾ, ਅੱਧਾ ਅੱਧਾ ਭੁੱਖ ਰੱਖ, ਅੱਧੀ ਚਾਰ ਹਿੱਸੇ ਕਰ, ਦੋ ਹਿੱਸੇ ਤਾਂ ਅਨਾਜ ਨਾਲ ਭਰ ਲੈ, ਇੱਕ ਨੂੰ ਪਾਣੀ ਲਿਕੁਇਡ ਪਾ ਲੈ, ਇੱਕ ਬਿਲਕੁਲ ਖਾਲੀ ਰੱਖ, ਨਹੀਂ ਭਜਨ ਨਹੀਂ ਹੋਇਆ ਕਰਦਾ, ਆਦਮੀ ਰੱਜ ਕੇ ਖਾ ਲੇ, ਵਾਸੀਆਂ ਆਉਣਗੀਆਂ, ਨੀਂਦ ਆਊਗੀ, ਚਿੱਤੇ ਨਹੀਂ ਲੱਗਦਾ। ਉਹ ਥੋੜ੍ਹੀ ਦੇਰ ਤੋਂ ਬਾਅਦ ਅੱਖਾਂ ਖੋਲ੍ਹ ਕੇ ਇੱਕ ਦੂਜੇ ਵੱਲ ਦੇਖਣ ਲੱਗ ਗਏ। ਮਹਾਰਾਜ ਨੇ ਪੁੱਛਿਆ ਕਰਨ ਲੱਗ ਕੇ, ਕਹਿੰਦੇ ਮਹਾਰਾਜ ਉਹ ਦੇਖੀ ਜਾਂਦੇ ਨੇ, ਤੇ ਕਹਿੰਦੇ ਬੰਦ ਕਰੋ ਉਹਨਾਂ ਨੂੰ। ਉਹ ਬੰਦ ਕਰਤਾ, ਕਹਿੰਦੇ ਤੁਸੀਂ ਪੰਡਿਤ ਜੀ, ਬ੍ਰਾਹਮਣ ਦੇਵਤਾ ਜੀ, ਤੁਸੀਂ ਅੱਖਾਂ ਨਾ ਖੋਲ੍ਹੋ, ਅੰਦਰ ਧਿਆਨ ਲਗਾਓ, ਅੰਦਰ ਪਰਮੇਸ਼ਰ ਦੇ ਨਾਲ ਜੁੜੋ। ਜਿਹੜਾ ਮੰਤਰ ਤੁਹਾਨੂੰ ਜਪਣ ਨੂੰ ਕਿਹਾ ਉਹਨੂੰ ਜਪੋ। ਥੋੜ੍ਹੀ ਦੇਰ ਬਾਅਦ ਫਿਰ ਉਵੇਂ ਵਾਸੀਆਂ ਆਉਣ ਲੱਗ ਗਈਆਂ, ਇੱਕ ਦੂਏ ਨਾਲ ਸਲਾਹ ਕਰੀ, ਕਹਿੰਦੇ ਇਹ ਨਹੀਂ ਆਪਾਂ ਤਾਂ ਹੋਣਾ ਕੰਮ, ਉੱਠੋ। ਉਹ ਉੱਠੇ, ਜਿਹੜਾ ਭੇਟਾ ਦਿੱਤੀ ਸੀ ਉਹ ਤਾਂ ਲੈ ਗਏ, ਵਿਚਾਲੇ ਹੀ ਚਲੇ ਗਏ। ਇਹ ਤੋਂ ਬਾਅਦ 10 ਵਜੇ ਜਲ ਪਾਣੀ ਆ ਗਿਆ। ਦੁਪਹਿਰ ਨੂੰ ਲੰਗਰ ਲੱਗਿਆ ਹੋਇਆ, ਮਠਿਆਈਆਂ ਬਣ ਰਹੀਆਂ ਨੇ, ਸੁਗੰਧੀ ਆ ਰਹੀ ਹੈ। ਦੇਖਦੇ ਨੇ ਵੀ ਦੁਪਹਿਰਾ ਕਦ ਹੋਵੇ। ਉਹ ਜਿਹੜਾ ਖੋਲਦਾ ਸਿੰਘਾਂ ਨੇ ਡਾਂਟਣਾ ਸ਼ੁਰੂ ਕਰਤਾ ਵੀ ਤੁਹਾਨੂੰ ਕੰਮ ਲਾਇਆ, ਬਹੁਤਾ ਨਹੀਂ ਲਾਇਆ ਤੁਸੀਂ, 2.5 ਘੰਟੇ ਹੁਣ ਕਰੋ, ਥੋੜ੍ਹਾ ਆਰਾਮ ਲਓ, ਫਿਰ 2.5 ਘੰਟੇ, ਫਿਰ ਆਰਾਮ ਲਓ, ਫਿਰ 2.5 ਘੰਟੇ, 8 ਘੰਟੇ ਪੂਰੇ ਕਰਾਉਣੇ ਨੇ ਤੁਹਾਡੇ। ਉਹ ਅੱਧਾ ਕੁ ਦਿਨ ਜਦ ਹੋਇਆ ਤਾਂ ਸਾਰੇ ਹੀ ਉੱਠ ਕੇ ਮਹਾਰਾਜ ਕੋ ਆ ਕੇ ਕਹਿੰਦੇ, ਸੱਚੇ ਪਾਤਸ਼ਾਹ ਇਹ ਨਹੀਂ ਸਾਡੇ ਕੰਮ ਆਉਂਦਾ, ਜਿਹੜਾ ਤੁਸੀਂ ਸਾਨੂੰ ਸਰੋਪੇ ਦਿੱਤੇ ਨੇ, ਦੱਸਣਾ ਦਿੱਤੀ ਆ, ਉਹ ਉੱਥੇ ਹੀ ਅਸੀਂ ਛੱਡਿਆ। ਮਹਾਰਾਜ ਕਹਿੰਦੇ ਤਾਂ ਲੈ ਜਾਓ, ਤੁਹਾਨੂੰ ਰੋਜ਼ ਮਿਲੂ। ਕਹਿੰਦੇ ਮਹਾਰਾਜ ਇਹ ਤਾਂ ਕੰਮੇ ਔਖਾ, ਸਾਡਾ ਤਾਂ ਕੰਮ ਬਹੁਤਾ ਹੀ ਸੁਖਾਲਾ ਹੈ। ਰਾਹੂ ਖੇਤੀ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਮਾਰ ਲਿਆਵੇ ਛੇਤੀ। ਅਮਾਈਆਂ ਜਾ ਕੇ ਕਹਿ ਦੇਣਾ ਵੀ ਤੁਹਾਡਾ ਜਿਹੜਾ ਪੁੱਤਰ ਹੈ ਨਾ ਬੱਚਾ, ਇਹ ਰੁੜਦਾ, ਇਹਨੂੰ ਰੱਖਿਓ, ਇਹਨੂੰ ਇਹ ਤੋਂ ਡਰ ਹੈ। ਮਾਜੀ ਕਹਿੰਦੀ ਲੈ ਵੀ ਸੱਪ ਤੋਂ ਡਰ ਪੈ ਗਿਆ। ਜਾਂ ਕਹਿਣਾ ਸਿੰਘਾਂ ਵਾਲੇ ਤੋਂ ਡਰ ਹੈ, ਜਾਂ ਕਹਿਣਾ ਪੰਜਿਆਂ ਵਾਲੇ ਤੋਂ ਡਰ ਹੈ, ਜੇ ਜੰਗਲ ਜੰਗਲ ਦੇ ਨੇੜੇ ਰਹਿੰਦੇ ਨੇ। ਫੇਰ ਪੰਡਿਤ ਜੀ ਕੋਈ ਉਪਾਅ, ਕਹਿੰਦੇ 7 ਧਾਤਾਂ ਦਾ ਦਿਓ, 7 ਧਾਤਾਂ ਦਿਓ ਅਤੇ ਪੀਲੀ ਧਾਤ ਉਹਦੇ ਵਿੱਚ ਪਾਓ, ਪੀਲਾ ਸੋਨਾ ਹੁੰਦਾ, ਇੰਨੇ ਪੈਸੇ ਪਾਓ, ਇੰਨਾ ਤੇਲ ਪਾਓ, ਇੰਨਾ 7 ਕਿਸਮ ਦਾ ਅਨਾਜ ਦਿਓ, ਅਸੀਂ ਫਿਰ ਤਪ ਕਰਾਂਗੇ, ਪਾਠ ਕਰਾਂਗੇ, ਫਿਰ ਤੁਹਾਨੂੰ ਕੋਈ ਡਰ ਨਹੀਂ। ਡਰ ਤਾਂ ਪਹਿਲਾਂ ਵੀ ਨਹੀਂ ਸੀ। ਕਹਿੰਦੇ ਮਹਾਰਾਜ ਸਾਡੀ ਤਾਂ ਪੱਤਰੀ ਬੜੀ ਉਹ ਸ਼ਿਕਾਰ ਨੇ, ਪੱਤਰੀ ਹਮਾਰੀ ਬੜੀ ਸ਼ਿਕਾਰ ਨੇ, ਮਾਰ ਲਿਆਵੇ ਛੇਤੀ, ਇੱਥੇ ਕਿਹੜਾ ਵਹਿਰੂ ਵਹਿਰੂ ਕਰੂਗਾ। ਤੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਾਤਾ, ਨਾਮ ਜਪਣਾ ਸਿਖਾਲਾ ਨਹੀਂ ਹੈ, ਨਾਮ ਦੇ ਵਿੱਚ ਸਾਰੀਆਂ ਬਰਕਤਾਂ ਨੇ। ਆਦਮੀ ਦੇ ਜੰਮਣ ਮਰਨ ਦਾ ਰੋਗ ਹਟ ਜਾਂਦਾ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ, ਪਰ ਨਾਮ ਜਪਣਾ ਔਖਾ ਹੈ, ਜਪਦਾ ਨਹੀਂ ਸੰਸਾਰ, ਉਹਦੀ ਬਿਰਤੀ ਨਹੀਂ ਬਣਦੀ ਹੈ, ਅੰਦਰਲੇ ਪਾਸੋਂ ਚਾਉ ਨਹੀਂ ਉੱਠਦਾ ਨਾਮ ਜਪਣ ਦਾ। ਸੋ ਆਖਣ ਔਖਾ ਸਾਚਾ ਨਾ, ਪਰ ਜੇ ਸੱਚੇ ਨਾਮ ਦੀ ਭੁੱਖ ਲੱਗ ਜਾਵੇ ਅੰਦਰ ਵੀ ਮੈਂ ਨਾਮ ਜਪਣਾ, ਜਿਵੇਂ ਰੋਟੀ ਖਾਣ ਦੀ ਭੁੱਖ ਹੁੰਦੀ ਹੈ ਆਦਮੀ ਨੂੰ, ਹੁੰਦਾ ਵੀ ਪਕਵਾਨ ਪੱਕ ਰਹੇ ਨੇ ਵੀ ਮੈਨੂੰ ਭੁੱਖ ਹੈ, ਛੇਤੀ ਮਿਲ ਜਾਵੇ। ਜੇ ਇਸ ਤਰ੍ਹਾਂ ਦੀ ਭੁੱਖ ਲੱਗ ਜਾਵੇ ਤਾਂ ਉਹਦੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ ਹੈ। ਸਾਰੇ ਦੁੱਖਾਂ ਦਾ ਖਾਤਮਾ ਹੋ ਜੇ ਸਤਨਾਮ ਜਪ ਕੇ ਵਾਹਿਗੁਰੂ, ਦੁੱਖਾਂ ਦਾ ਖਾਤਮਾ ਹੋ ਜੇ ਸਤਨਾਮ ਜਪ ਕੇ ਵਾਹਿਗੁਰੂ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ ਬਈ ਸਤਨਾਮ ਜਪ ਕੇ ਵਾਹਿਗੁਰੂ, ਦੁੱਖਾਂ ਦਾ ਨਾਸ਼ ਹੋ ਜਾਵੇ ਸਤਨਾਮ ਜਪ ਕੇ ਵਾਹਿਗੁਰੂ। ਪਿਆਰੇ ਬਈ ਸਤਨਾਮ ਜਪ ਕੇ ਵਾਹਿਗੁਰੂ, ਪਿਆਰੇ ਸਤਨਾਮ ਜਪ ਕੇ ਵਾਹਿਗੁਰੂ, ਪਿਆਰੇ ਸਤਨਾਮ ਜਪ ਕੇ ਵਾਹਿਗੁਰੂ। ਮੇਰੇ ਪਿਆਰੇ ਵਈ ਸਤਨਾਮ ਜਪੇ ਵਾਹਿਗੁਰੂ ਪਿਆਰੇ ਸਤਨਾਮ ਜਪੇ ਵਾਹਿਗੁਰੂ ਸਾਰੇ ਦੁੱਖਾਂ ਦਾ ਨਾਸ਼ ਹੋ ਜਾਵੇ 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 ਸਤਨਾਮ ਜਪੇ ਵਾਹਿਗੁਰੂ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁੱਖ ਜੇ ਭੁੱਖ ਲੱਗ ਜਾਵੇ ਇਸ ਭੁੱਖ ਲੱਗਣ ਦੇ ਨਾਲ ਸਾਰੇ ਦੁੱਖ ਖਤਮ ਹੋ ਜਾਇਆ ਕਰਦੇ ਤੋ ਇਸ ਕਰਕੇ ਮਾਤਾ ਮੈਂ ਪਰਮੇਸ਼ਰ ਨੂੰ ਯਾਦ ਰੱਖ ਰਿਹਾ ਕਿਉਂਕਿ ਮੇਰੇ ਪ੍ਰਾਣਾਂ ਦਾ ਆਧਾਰ ਹੈ ਨਾਮਦੇਵ ਦਾ ਜਦੋਂ ਪਰਮੇਸ਼ਰ ਨੇ ਛੱਪਰ ਬਣਾਤਾ ਉਸ ਵੇਲੇ ਗੁਆਂਢਣ ਨੇ ਦੇਖਿਆ ਵੀ ਬਹੁਤ ਹੀ ਵਧੀਆ ਛੱਪਰ ਹੈ ਕਮਾਲਦਾਸ ਦੇ ਛੱਪਰੀ ਬਣਾਈ ਹੈ ਨਾਮਦੇਵ ਨੂੰ ਕਹਿਣ ਲੱਗੀ ਨਾਮਦੇਵ ਤੇਰਾ ਜਿਹੜਾ ਮਿਸਤਰੀ ਆਇਆ ਸੀ ਬਣਾਉਣ ਵਾਲਾ ਛੱਪਰ ਛਾਉਣ ਵਾਲਾ ਉਹ ਤਾਂ ਕਮਾਲ ਦਰਜੇ ਦਾ ਉਹਨੇ ਤਾਂ ਚਿਹਰੇ ਨਹੀਂ ਲਾਇਆ ਦੇਖਦੇ ਦੇਖਦੇ ਹੀ ਬਣਾ ਕੇ ਚਲਿਆ ਗਿਆ ਆਹ ਮੇਰੇ ਸਾਹਮਣੇ ਵੀ ਥਾਂ ਪਿਆ ਮੈਂ ਵੀ ਬਣਾਉਣਾ ਚਾਹੁੰਦੀ ਹਾਂ ਇਹੋ ਜਿਹੀ ਛੱਪਰੀ ਇਹ ਮੈਨੂੰ ਤੂੰ ਦੱਸ ਪਾ ਉਹ ਕਿੱਥੇ ਰਹਿੰਦਾ ਪਾੜ ਪੜੋਸਣ ਪੁੱਛੇ ਨਾਵਾਂ ਕਾ ਪਹਿਛਾਣ ਸਵਾਈਓ ਤੋ ਮੈਂ ਦੁੱਗਣੀ ਮਜ਼ਦੂਰੀ ਦੇਹੋ ਮੈਂ ਮੋਹ ਕੋ ਵਿਹੜੀ ਦਿਓ ਬਤਾਈ ਜੇ ਤੋ ਦੁੱਗਣੀ ਮਜ਼ਦੂਰੀ ਦੇਵਾਂਗੀ ਤੇ ਮੈਨੂੰ ਉਸ ਵਿਹੜੀ ਦੀ ਦੱਸ ਪਾ ਦੇ ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਭੈਣ ਅਰੇ ਬਾਈ ਵਿਹੜੀ ਦੇਣ ਨਾ ਜਾਈ ਉਹ ਵਿਹੜੀ ਦਿੱਤਾ ਨਹੀਂ ਜਾਂਦਾ ਆਪੇ ਆਉਂਦਾ ਉਹ ਸਿਫਾਰਿਸ਼ ਨਹੀਂ ਬਣਦਾ ਕਿਸੇ ਦੀ ਆਪਣੇ ਆਪ ਹੀ ਆਉਂਦਾ ਕਾਹਦਾ ਆਉਂਦਾ ਕਹਿੰਦੀ ਜਦੋਂ ਪ੍ਰਾਣਾਂ ਦਾ ਆਧਾਰ ਬਣ ਜਾਵੇ ਉਹ ਤਾਂ ਬਿਨਾਂ ਜਿਉਣਾ ਔਖਾ ਹੋ ਜਾਵੇ ਜਦੋਂ ਜਿਉਣਾ ਸਕੇ ਆਦਮੀ ਹਰ ਵਕਤ ਨਾਮ ਉਹਦਾ ਆਧਾਰ ਹੈ ਜ਼ਿੰਦਗੀ ਦਾ ਤੇ ਸਾਨੂੰ ਸਾਰੀਆਂ ਚੀਜ਼ਾਂ ਸਭ ਨੂੰ ਆਧਾਰ ਹੈ ਕਿਸੇ ਨੂੰ ਪ੍ਰੋਪਰਟੀ ਦਾ ਕਿਸੇ ਨੂੰ ਪੈਸੇ ਦਾ ਕਿਸੇ ਨੂੰ ਪੁੱਤਰਾਂ ਧੀਆਂ ਦਾ ਇੱਕ ਚੀਜ਼ ਮਨ ਚਾਹੀ ਪਾਸੇ ਹੋ ਜਾਵੇ ਆਦਮੀ ਸਾਰੀ ਜ਼ਿੰਦਗੀ ਦੁਖੀ ਹੋ ਜਾਂਦਾ ਕਿਉਂਕਿ ਆਧਾਰ ਸੀ ਉਹਨਾਂ ਦਾ ਕਹਿਣ ਲੱਗੇ ਜਿਸ ਵਕਤ ਬੇਟੀ ਦਾ ਆਧਾਰ ਹੋ ਜਾਏ ਹਮਰਾ ਬੇਟੀ ਪ੍ਰਾਣ ਆਧਾਰ ਬੇਟੀ ਪ੍ਰੀਤ ਮਜ਼ਦੂਰੀ ਮੰਗਦਾ ਜੇ ਕੋਈ ਸ਼ਾਨ ਸੁਭਾਵ ਹੈ ਉਹ ਪਿਆਰ ਦੀ ਮਜ਼ਦੂਰੀ ਮੰਗਦਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੇ ਚਿਤਾਰੇ ਬੜੀ ਔਖੀ ਗੱਲ ਚਾਰ ਗੱਲਾਂ ਕਹਿਣੀਆਂ ਉੱਠਦਾ ਵੀ ਬਹਿੰਦਾ ਵੀ ਸੌਂਦਾ ਵੀ ਜਾਗਦਾ ਵੀ ਉਹਨੂੰ ਚਿਤਾਰਦਾ ਜਿਵੇਂ ਕੋਈ ਦੁਸ਼ਮਣ ਮਨ ਵਿੱਚ ਵੱਸ ਗਿਆ ਹੋਵੇ ਮਾਰਨ ਨੂੰ ਫਿਰਦਾ ਹੋਵੇ ਸਾਜ਼ਿਸ਼ਾਂ ਕਰਦਾ ਹੋਵੇ ਹਰ ਵਾਰ ਮਨ ਚਿਤਾਰਦਾ ਰਹਿੰਦਾ ਉਹਨੂੰ ਵੀ ਉਹ ਹੁਣ ਕੀ ਕਰੂਗਾ ਉਹਨੂੰ ਕਿਵੇਂ ਕਰੀਏ ਕਿਵੇਂ ਹੈਂਡਲ ਕਰੀਏ ਡਰ ਡਰ ਉੱਠੂਗਾ ਉਹਦੀ ਪ੍ਰੈਜੈਂਸ ਮਹਿਸੂਸ ਕਰਦਾ ਇਸ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦੀ ਪ੍ਰੈਜੈਂਸ ਮਹਿਸੂਸ ਕਰਨ ਲੱਗ ਜਾਵਾਂਗੇ ਹਰ ਵਾਰ ਤੋਂ ਚਿਤਾਰਾਂਗੇ ਉਹ ਵਾਹਿਗੁਰੂ ਕੋਈ ਕਿਤੋਂ ਬਾਹਰੋਂ ਤਾਂ ਆਉਣਾ ਨਹੀਂ ਨਾ ਉਹ ਤਾਂ ਪਰਿਪੂਰਨ ਹੈ ਤੁਹਾਡੇ ਅੰਦਰ ਹੈ ਸਾਰਿਆਂ ਦੇ ਬਾਹਰ ਕਿਸੇ ਦੇ ਵੀ ਨਹੀਂ ਹੈ ਸਭ ਤੋਂ ਕੀਮਤੀ ਚੀਜ਼ ਅੰਦਰ ਪਈ ਹੈ ਲੇਕਿਨ ਉਸ ਦਾ ਪਤਾ ਨਹੀਂ ਲੱਗਦਾ ਆਦਮੀ ਭੁੱਲਿਆ ਪਿਆ ਮਾਇਆ ਨੇ ਭੁਲਾ ਦਿੱਤਾ ਸਾਰਾ ਦਿਨ ਭੁੱਲਦਾ ਹਰ ਸਵਾਸ ਭੁੱਲਦਾ ਜੇ ਭਜਨ ਵੀ ਕਰਨ ਲੱਗ ਗਿਆ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਗਿਆ ਅੱਖਰ ਤਾਂ ਪੜ ਜਾਊਗਾ ਲੇਕਿਨ ਭੁੱਲਿਆ ਰਹੇ ਜੇ ਮਾਲਾ ਫੇਰਨ ਲੱਗ ਗਿਆ ਵਾਹਿਗੁਰੂ ਵਾਹਿਗੁਰੂ ਤਾਂ ਕਰੀ ਜਾਊਗਾ ਲੇਕਿਨ ਭੁੱਲਿਆ ਰਿਹਾ ਭੁੱਲ ਨਹੀਂ ਦੂਰ ਹੁੰਦੀ ਭੁੱਲ ਜਿੰਨਾ ਚਿਰ ਦੂਰ ਨਹੀਂ ਹੁੰਦੀ ਗੱਲ ਨਹੀਂ ਬਣਦੀ ਉਹ ਜਦੋਂ ਭੁੱਲ ਦੂਰ ਹੋ ਗਈ ਤੇ ਉਹਦੀ ਮਹਿਮਾ ਦਾ ਪਤਾ ਲੱਗ ਗਿਆ ਵੀ ਉਹ ਤਾਂ ਸਾਰਾ ਕੁਛ ਉਹੀ ਹੈ ਪਿਆਰ ਕਰਨ ਵਾਲਾ ਹੈ ਸੱਤ ਹੈ ਚਿੱਤ ਹੈ ਆਨੰਦ ਹੈ ਪਿਆਰ ਕਰਦਾ ਹੈ ਫੇਰ ਉਹਦੇ ਨਾਲੋਂ ਆਦਮੀ ਦਾ ਮਨ ਟੁੱਟਿਆ ਨਹੀਂ ਕਰਦਾ ਹੁਣ ਇੱਥੇ ਤੱਕ ਪਹੁੰਚੀ ਹੈ ਕਿਵੇਂ ਮਹਾਰਾਜ ਕਹਿੰਦੇ ਪਿਆਰੇ ਇਹ ਤਾਂ ਬੜੀ ਔਖੀ ਗੱਲ ਹੈ ਲੇਕਿਨ ਹੈ ਬੜੀ ਸੌਖੀ ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਬਾਸਾ ਪੁਰ ਘਗਨ ਅੰਦਰ। ਇਹ ਕਾਇਆ ਦਾ ਜਿਹੜਾ ਕਿਲਾ ਹੈ ਨਾ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ ਹੈ, ਇਹਦੇ ਵਿੱਚ ਤੂੰ ਝਾਤੀ ਮਾਰ। ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਬਾਦਸ਼ਾਹ ਪੁਰ ਗਗਨ ਅੰਦਰ, ਇਹਦੇ ਵਿੱਚ ਸੱਚਾ ਵੱਸਦਾ ਪੈ ਰਹਿੰਦਾ ਕਿੱਥੇ ਹੈ? ਕਹਿੰਦੇ ਗਗਨ ਮੰਡਲ ਚ। ਗਗਨ ਮੰਡਲ ਅਸਮਾਨ ਨੂੰ ਕਹਿੰਦੇ ਨੇ। ਇਹ ਸਰੀਰ ਦਾ ਅਸਮਾਨ ਕਿਹੜਾ ਹੈ? ਸਭ ਤੋਂ ਜਿਹੜਾ ਉੱਚਾ ਪੁਆਇੰਟ ਹੈ ਦਸਵਾਂ ਦੁਆਰ, ਇਹਦੇ ਵਿੱਚ ਕਹਿੰਦੇ ਉੱਥੇ ਰਹਿੰਦਾ ਅਸਰ ਥਾਨ ਸਦਾ ਨਰਮਾਇਲ। ਉਹ ਮੈਲ ਤੋਂ ਰਹਿਤ ਅਸਥਰ ਥਾਨ ਹੈ, ਉਹ ਜਾਂਦਾ ਨਹੀਂ, ਕਦੇ ਨਾਸ਼ ਨਹੀਂ ਹੁੰਦਾ ਉਸ ਥਾਨ ਦਾ, ਆਪੇ ਆਪ ਪੈ ਜਾਂਦਾ। ਉਹਨੇ ਆਪਣੇ ਵਾਸਤੇ ਸਰੀਰ ਵਿੱਚ ਥਾਂ ਰੱਖਿਆ ਹੈ, ਇਹਨੂੰ ਅਵਾਰਡ ਆਫ ਦਾ ਗੋਡ ਕਹਿੰਦੇ ਨੇ। ਹਰ ਸਰੀਰ ਦੇ ਅੰਦਰ ਉਹਨੇ ਆਪਣਾ ਥਾਂ ਰੱਖਿਆ ਹੋਇਆ, ਸਭ ਦੇ ਅੰਦਰ ਵੱਸਦਾ। ਉੱਥੇ ਜਾ ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੈ ਬਸਤ ਸੰਭਾਲੇ, ਬੱਜਰ ਕਪਾਟ ਜੜੇ ਜੜ ਜਾਣੇ, ਗੁਰਸ਼ਬਦੀ ਕਲਾਏ ਦਾ ਇੱਥੇ ਮਹਾਰਾਜ ਨੇ ਭੇਜਦੇ ਤਾਂ ਬਈ ਬੱਜਰ ਕਪਾਟ ਲੱਗੇ ਹੋਏ ਨੇ, ਉੱਥੇ ਸੁਰਤ ਜਾਂਦੀ ਨਹੀਂ ਹੈ, ਲੇਕਿਨ ਗੁਰੂ ਦਾ ਜਿਹੜਾ ਸ਼ਬਦ ਹੈ ਜੇ ਉਹ ਮਿਲ ਜਾਵੇ ਨਾ ਉਹ ਕਲਾ ਖੋਲ ਦਿੰਦਾ। ਫੇਰ ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ ਆਪੇ ਲਖ ਲਖਾਏ ਨੂੰ। ਦਸਵਾਂ ਜਿਹੜਾ ਦਰਵਾਜ਼ਾ ਹੈ ਜਿਹਦੇ ਬਾਰੇ ਅਸੀਂ ਸੁਣਦੇ ਤਾਂ ਆ ਰਹੇ ਹਾਂ, ਪੜ੍ਹਦੇ ਵੀ ਆ ਰਹੇ ਹਾਂ, ਪਰ ਅਸੀਂ ਉੱਥੇ ਪਹੁੰਚਦੇ ਨਹੀਂ, ਕਿਉਂ? ਸਾਨੂੰ ਚਾਬੀ ਨਹੀਂ ਮਿਲੀ। ਉਹ ਜਿਹੜੀ ਚੀਜ਼ ਉਹਨੂੰ ਖੋਲਦੀ ਆ ਉਹ ਨਹੀਂ ਸਾਨੂੰ ਮਿਲੀ ਆ। ਪੜ੍ਹ ਲਓ ਦਰਵਾਜ਼ੇ ਕਾ ਕੋਟ ਹੈ, ਕੋਟ ਹੈ, ਉਹ ਕੋਟ ਹੈ, ਦਸਮ ਗੁਪਤਰ ਚੀਜ਼ਾ। ਦਰਵਾਜ਼ੇ ਕਾ ਕੋਟ ਹੈ, ਦਸਮ ਗੁਪਤਰ ਚੀਜ਼ਾ। ਨਾ ਦਰਵਾਜ਼ੇ ਕਾ ਕੋਟ ਹੈ, ਉਹ ਕੋਟ ਹੈ, ਉਹ ਕੋਟ ਹੈ, ਦਸਮ ਗੁਪਤਰ ਚੀਜ਼ਾ। ਨਾ ਦਰਵਾਜ਼ੇ ਕਾ ਕੋਟ ਹੈ, ਦਸਮ ਗੁਪਤਰ ਚੀਜ਼ਾ। ਦਰਵਾਜ਼ੇ ਕਾ ਕੋਟ ਹੈ, ਉਹ ਕੋਟ ਹੈ, ਕੋਟ ਹੈ, ਦਸਵਾਂ ਗੁਪਤਰ ਚੀਜ਼ਾ। ਨਾ ਦਰਵਾਜ਼ੇ ਕਾ ਕੋਟ ਹੈ, ਦਸਵਾਂ ਗੁਪਤਰ ਚੀਜ਼ਾ। ਬੱਜਰ ਕਪਾਟ ਨਾ ਖੁੱਲਣੀ, ਨਾ ਖੁੱਲਣੀ, ਨਾ ਖੁੱਲਣੀ, ਗੁਰ ਸ਼ਬਦ ਕਲੀਜਾ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ। ਅਨਹਦ ਵੱਜੇ ਧੁਨ ਵੱਜਦੇ, ਉਹ ਵੱਜਦੇ, ਵੱਜ ਗੁਰ ਸ਼ਬਦ ਸੁਣੀਜੈ। ਅਨਹਦ ਵੱਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਅਨਹਦ ਵੱਜੇ ਧੁਨ ਵੱਜਦੇ, ਉਹ ਵੱਜਦੇ, ਉਹ ਵੱਜ ਗੁਰ ਸ਼ਬਦ ਸੁਣੀਜੈ। ਅਨਹਦ ਵੱਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਟਟਕਟ ਅੰਤਰ ਚਾਨਣਾ ਉਹ ਚਾਨਣਾ ਉਹ ਚਾਨਣਾ ਕਰ ਭਗਤ ਮਲੀਜੈ ਟਟਕਟ ਅੰਤਰ ਚਾਨਣਾ ਕਰ ਭਗਤ ਮਲੀਜੈ ਤਬ ਮੈਂ ਇੱਕ ਉਹ ਵਰਤਦਾ ਉਹ ਵਰਤਦਾ ਉਹ ਵਰਤਦਾ ਜਿਨ ਆਪੇ ਰਚਨ ਰਚਾਈ ਸਭ ਮੈਂ ਇੱਕ ਵਰਤਦਾ ਜਿਨਿਆ ਪੇਰ ਦਰਸਾਈ ਉਹ ਬਾਬਾ ਸੱਚੇ ਪਾਤਸ਼ਾਹ ਉਹ ਪਾਤਸ਼ਾਹ ਉਹ ਪਾਤਸ਼ਾਹ ਤੂੰ ਸੱਚੀ ਨਾਈ ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਗੁਰੂ ਮਹਾਰਾਜ ਨੇ ਫਰਮਾਨ ਕਰਤਾ ਕਿ ਪਿਆਰਿਓ ਇਹ ਵੀ ਥੋਤੇ ਗੁਪਤ ਨਹੀਂ ਅਸੀਂ ਰੱਖਦੇ ਇਹ ਸਰੀਰ ਦੇ ਅੰਦਰ ਨੌ ਦਰਵਾਜ਼ੇ ਤਾਂ ਪ੍ਰਗਟ ਨੇ ਕਿਲ੍ਹਾ ਹੈ ਬਣਿਆ ਹੋਇਆ ਹੈ ਦਸਵਾਂ ਜਿਹੜਾ ਹੈ ਇਹਦੇ ਦਰਵਾਜ਼ੇ ਅੰਦਰ ਨੂੰ ਖੁੱਲਦੇ ਨੇ ਬਾਹਰ ਨੂੰ ਨਹੀਂ ਖੁੱਲਦੇ ਬਾਕੀਆਂ ਦੇ ਦਰਵਾਜ਼ੇ ਸਭ ਬਾਹਰ ਨੂੰ ਖੁੱਲਦੇ ਅੱਖਾਂ ਮੀਚੀ ਬੈਠੇ ਹਾਂ ਦਰਵਾਜ਼ਾ ਖੁੱਲਿਆ ਅੱਖਾਂ ਖੁੱਲ ਗਿਆ ਬਾਹਰਲੇ ਪਾਸੇ ਦਿਖਣ ਲੱਗ ਗਿਆ ਕੰਨਾਂ ਦਾ ਦਰਵਾਜ਼ਾ ਬੰਦ ਕਰਿਆ ਹੋਇਆ ਧਿਆਨ ਦੇ ਕੇ ਸੁਣ ਲਾ ਜੋ ਦਰਵਾਜ਼ਾ ਖੁੱਲ ਜਾਂਦਾ ਨਾਸਕਾਂ ਨੇ ਬੰਦ ਕਰੀ ਹੋਈ ਹੈ ਕੱਢ ਦੋ ਜਿਹੜਾ ਕੋਈ ਹੈ ਲਿੱਕਾ ਅਤੇ ਉਹ ਸੁਗੰਧੀ ਆਉਣ ਲੱਗ ਜਾਂਦੀ ਹੈ ਜਾਂ ਦੁਰਗੰਧੀ ਆਉਣ ਲੱਗ ਜਾਂਦੀ ਹੈ ਇਵੇਂ ਜਿਵੇਂ ਸਾਰੇ ਦਰਵਾਜ਼ੇ ਬਾਹਰ ਨੂੰ ਖੁੱਲਦੇ ਇੱਕ ਦਰਵਾਜ਼ਾ ਪਰਮੇਸ਼ਰ ਨੇ ਲਾਇਆ ਜਿਹੜਾ ਅੰਦਰ ਨੂੰ ਖੁੱਲਦਾ ਹੁਣ ਅੰਦਰ ਨੂੰ ਖੁੱਲਣ ਦੇ ਵਿੱਚ ਸਾਰੀ ਵਸਤੂ ਪਈ ਹੈ ਬਾਹਰਲੇ ਨੂੰ ਤਾਂ ਮਹਾਰਾਜ ਨੇ ਗਿਣਿਆ ਨਹੀਂ ਬਿਸ਼ਟਾ ਆਸਤ ਰਗਤ ਪਰੇਟੇ ਚਾਮ ਇਸ ਉੱਪਰਲੇ ਰੱਖੇ ਗਵਾਨ ਕਾਹਦਾ ਤੇਰਾ ਸਰੀਰ ਬਣਿਆ ਹੋਇਆ ਗਾਰਬੇਜ ਹੈ ਗੰਦ ਬੰਦ ਦਾ ਥੈਲਾ ਬਣਿਆ ਹੋਇਆ ਕਿਸੇ ਦਾ ਪਲਾਸਟਿਕ ਵਧੀਆ ਲਾਇਆ ਕਿਸੇ ਦਾ ਘਟੀਆ ਲਾਇਆ ਉਹਦੇ 'ਚ ਆਦਮੀ ਬਹੁਤ ਹੋ ਜਾਂਦਾ ਇੱਕ ਵਸਤ ਬੂਝੇ ਤਾਂ ਹੋਵੇਂ ਪਾਕ ਬਿਨ ਬੂਝੇ ਤੂੰ ਸਦਾ ਨਪਾਕ ਜੇ ਤਾਂ ਇਹਦੇ 'ਚ ਆਤਮ ਤੱਤ ਨੂੰ ਬੁੱਝ ਲਿਆ ਤਾਂ ਤਾਂ ਤੂੰ ਪਾਕ ਹੈ ਜੇ ਆਤਮ ਤੱਤ ਦਾ ਤੈਨੂੰ ਪਤਾ ਨਹੀਂ ਲੱਗਿਆ ਤਾਂ ਨਾਪਾਕ ਹੈ ਫਿਰ ਖੁੱਲਦਾ ਨਹੀਂ ਹੈ ਦਰਵਾਜ਼ਾ ਕੋਈ ਜ਼ੋਰ ਲਾ ਲਓ ਬਥੇਰੇ ਜ਼ੋਰ ਤਰੀਕੇ ਬਣਾਏ ਹੱਠ ਯੋਗ ਬਣਾਇਆ ਰਾਜਯੋਗ ਬਣਾਇਆ ਪਰ ਜੋ ਅਸਲੀ ਗੁਰੂ ਮਹਾਰਾਜ ਨੇ ਰਾਹ ਦੱਸਿਆ ਕਿ ਇਹ ਗੁਰੂ ਦੇ ਸ਼ਬਦ ਬਗੈਰ ਨਹੀਂ ਖੁੱਲਦਾ ਇੱਕ ਸਾਰਿਆਂ ਨੂੰ ਪਤਾ ਇੱਕ ਕਹਾਣੀ ਹੁੰਦੀ ਸੀ ਅਲੀ ਬਾਬਾ ਚਾਰੀ ਚਾਲੀ ਚੋਰਾਂ ਦੀ ਉਹ ਪਹਾੜ ਦੇ ਵਿੱਚ ਇੱਕ ਗੁਫਾ ਸੀ ਉਹਨੂੰ ਦਰਵਾਜ਼ੇ ਪੱਥਰ ਦਾ ਲੱਗਿਆ ਹੋਇਆ ਸੀ ਉਹਦੇ ਵਿੱਚ ਉਹ ਡਾਕਾ ਮਾਰਦੇ ਹੁੰਦੇ ਅਤੇ ਜਾ ਕੇ ਉਹ ਸਮਾਨ ਆਪਣਾ ਰੱਖ ਦਿੰਦੇ ਸੀ ਉਹ ਦਰਵਾਜ਼ਾ ਨਹੀਂ ਸੀ ਖੁੱਲਦਾ ਦਰਵਾਜ਼ਾ ਖੁੱਲਦਾ ਸੀ ਖੁੱਲ ਸਮ ਸਮ ਕਹਿੰਦੇ ਸੀ ਉਹਨੂੰ ਅੱਖਰ ਰੱਖਿਆ ਹੋਇਆ ਸੀ ਸਮ ਸਮ ਜਦੋਂ ਸਮ ਸਮ ਕਹਿਣਾ ਉਹ ਪੱਥਰ ਇੱਧਰ ਨੂੰ ਤਿਲਕ ਜਾਣਾ ਦੂਆ ਇੱਧਰ ਨੂੰ ਦਰਵਾਜ਼ਾ ਖੁੱਲ ਜਾਣਾ ਐਸੇ ਤਰ੍ਹਾਂ ਦੇ ਨਾਲ ਪਰਮੇਸ਼ਰ ਨੇ ਜਿਹੜਾ ਅੰਦਰਲਾ ਦਰਵਾਜ਼ਾ ਹੈ ਨਾ ਉਹਦੇ ਅੱਖਰ ਰੱਖੇ ਅੱਖਰਾਂ ਦੀ ਕੁੰਜੀ ਆ ਉਹ ਨਾ ਤਾਂ ਉਹ ਹੈ ਲੋਹੇ ਦੀ ਕੁੰਜੀ ਨਾ ਕਿਸੇ ਹੋਰ ਕਿਸਮ ਦੀ ਕੁੰਜੀ ਆ ਅੱਖਰਾਂ ਦੀ ਕੁੰਜੀ ਆ ਕੁੰਜੀ ਇਹਨੂੰ ਸਾਡੇ ਜਿਹੜਾ ਰਸਤਾ ਹੈ ਇਹਦੇ 'ਚ ਚਾਰ ਅੱਖਰਾਂ ਦੀ ਕੁੰਜੀ ਲੱਗਦੀ ਹੈ ਉਹ ਕੁੰਜੀ ਮਿਲਦੀ ਕਿੱਥੋਂ ਹੈ ਮਹਾਰਾਜ ਕਹਿੰਦੇ ਉਹ ਤਾਂ ਸਮਰੱਥ ਗੁਰੂ ਦਿਆਲ ਹੋ ਕੇ ਦਿੰਦਾ ਜ਼ੋਰ ਨਾਲ ਨਹੀਂ ਉਹ ਕੁੰਜੀ ਮਿਲਦੀ ਉਹ ਹੈ ਵੀ ਪਰਮੇਸ਼ੁਰ ਦਾ ਵਾਹਿਗੁਰੂ 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 ਕਰਕੇ ਖੁੱਲਦਾ ਪਰ ਐਂ ਨਹੀਂ ਖੁੱਲਦਾ ਚਾਬੀ ਲੈਣੀ ਪੈਂਦੀ ਹੈ ਇਹਦੀ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ ਗੁਰਪ੍ਰਸ਼ਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ ਇੱਥੇ ਮਹਾਰਾਜ ਨੇ ਦੀਵਾਰ ਕਰ ਦਿੱਤਾ ਵੀ ਆਪਣੇ ਆਪ ਨਹੀਂ ਖੁੱਲਦੀ ਹੈ ਗੁਰੂ ਦੀ ਕਿਰਪਾ ਨਾਲ ਜੇ ਇਹ ਚਾਬੀ ਮਿਲ ਜਾਵੇ ਤਾਂ ਇਹ ਦਰਵਾਜ਼ਾ ਖੋਲਦੀ ਹੈ ਨਹੀਂ ਨਹੀਂ ਖੋਲਦੀ ਨਹੀਂ ਤਾਂ ਮੇਰੇ ਅੱਖਰ ਨੇ ਜਿਸ ਕਾ ਗ੍ਰਹਿ ਦਿਨ ਦੀਆ ਤਾਲਾ ਕੁੰਜੀ ਗੁਰ ਸੌਂ ਪਾਈ ਜਿਹਦਾ ਇਹ ਘਰ ਸੀ ਆਪਣਾ ਆਪਣੇ ਘਰ ਨੂੰ ਕੋਠੀ ਨੂੰ ਤਾਲਾ ਲਾ ਲਿਆ ਉਹਨੇ ਗੇਟ ਨੂੰ ਅਤੇ ਚਾਬੀ ਦੇ ਤੀ ਗੁਰੂ ਨੂੰ ਜਿਹਦੀ ਡਿਊਟੀ ਲਾਈ ਹੈ ਵੀ ਜੇ ਕੋਈ ਚਾਬੀ ਮੰਗੇ ਆ ਜਾਵੇ ਤਾਂ ਦੇ ਨਹੀਂ ਤੂੰ ਦੇਖ ਕੇ ਅਧਿਕਾਰੀ ਦੇਖ ਕੇ ਨਹੀਂ ਐਵੇਂ ਨਾ ਫੜਾਈ ਜਾਈ ਚਾਬੀਆਂ ਜੇ ਫੜਾ ਵੀ ਦਿੱਤੀ ਉਹਨੇ ਕਰਨਾ ਕੁਛ ਨਹੀਂ ਉਹ ਲੈ ਕੇ ਰੱਖ ਦਿੰਦਾ ਕੁਝ ਜਦ ਗਾਹਕ ਇਹ ਨਹੀਂ ਹੈ ਅੰਦਰ ਉਹਦੇ ਲੱਗਣੇ ਨਹੀਂ ਲੱਗੀ ਹੋਈ ਚਾਬੀ ਲੈ ਕੇ ਕੀ ਕਰੂਗਾ ਫਿਰ ਲੈ ਕੇ ਰੱਖ ਦੂਗਾ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕ ਅਪਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ ਕਹਿੰਦੇ ਜਿੰਨੇ ਅਪਾਵ ਕਰਨੇ ਕਰ ਲਓ ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਚਾਬੀ ਨਹੀਂ ਮਿਲਦੀ ਉਹਨੂੰ ਉਹਨਾਂ ਚਿਰ ਨਹੀਂ ਉਹ ਖੁੱਲਦਾ ਕਈ ਜਿੰਦੇ ਨੇ ਕਿ ਇੱਕੋ ਹੀ ਜਿੰਦਾ, ਇਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਇੰਨਾ ਪਤਾ ਵੀ ਹਾਂ ਬੱਜਰ ਕਪਾਟ ਨੇ, ਉਹਨਾਂ ਨੂੰ ਤਾਲਾ ਲੱਗਿਆ ਹੋਇਆ, ਉਹ ਤਾਲਾ ਗੁਰੂ ਤੋਂ ਸ਼ਬਦ ਲੈਣਾ ਪੈਂਦਾ। ਹੁਣ ਜਿੱਥੇ ਥਾਈ ਅਸੀਂ ਆਹ ਤਾਂ ਗੱਲ ਅਸੀਂ ਸਮਝ ਗਏ, ਹੁਣ ਇਦੋਂ ਦੀ ਗੱਲ ਸਮਝਣੀ ਕਹਾਂ ਜਿਹੜੀ ਹੈ ਨਾ, ਉਹਨੂੰ ਧਿਆਨ ਨਾਲ ਸੁਣੋ, ਕਿਉਂਕਿ ਸਾਡੇ ਮੂਹਰੇ ਪ੍ਰੋਬਲਮ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਜੇ ਤਾਂ ਇਹਦਾ ਅਰਥ ਹੋਵੇ ਵੀ ਚਲੋ ਕੋਈ ਦੇਹਧਾਰੀ ਗੁਰੂ ਹੈ, ਉਹਨੂੰ ਤਾਂ ਕੋਈ, ਉਹ ਆਪਣੇ ਗੁਰੂ ਕੋਲ ਚਲੇ ਜਾਂਦਾ, ਕਹਿੰਦਾ ਚਾਬੀ ਦੇ ਦਿਓ, ਉਹਦੇ ਕੋਲ ਜੇ ਹੈਗੀ ਦੇ ਦੂਗਾ, ਜੇ ਨਹੀਂ ਹੈਗੀ ਵਿਚਾਰਾ ਕੀ ਕਰੇ। ਇੱਥੇ ਚਾਬੀ ਲੈਣ ਵਾਸਤੇ ਪੰਜ ਪਿਆਰਿਆਂ ਦੇ ਸਾਹਮਣੇ ਆਉਣਾ ਪੈਂਦਾ, ਯਾਚਨਾ ਕਰਨੀ ਪੈਂਦੀ ਹੈ ਵੀ ਮੈਂ ਆਇਆ ਪਰਮੇਸ਼ਰ ਨੂੰ ਮਿਲਣਾ, ਮੈਨੂੰ ਚਾਬੀ ਦਿਓ। ਉਹਨਾਂ ਕੋਲ ਹੈ ਚਾਬੀ ਗੁਰਮੰਤਰ ਦੀ, ਉਹ ਪੰਜੇ ਇੱਕੋ ਜ਼ਬਾਨ ਹੋ ਕੇ ਗੁਰਮੰਤਰ ਦੀ ਦਾਤ ਦਿੰਦੇ ਆ। ਇੱਥੇ ਤੱਕ ਤਾਂ ਆਪਾਂ ਸਮਝ ਗਏ, ਹੁਣ ਸਾਨੂੰ ਹੋ ਗਿਆ ਵੀ ਅਸੀਂ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਕੇ। ਇੱਥੇ ਜਾ ਕੇ ਗੱਲ ਵਿਗੜ ਗਈ ਸਾਰੀ, ਉਹ ਚਾਬੀ ਇਸ ਤਰ੍ਹਾਂ ਤਾਂ ਨਹੀਂ ਵੀ ਚਾਬੀ ਹੋ ਗਈ ਮੇਰੇ ਕੋਲ, ਚਾਬੀ ਹੋ ਗਈ, ਖਜ਼ਾਨਾ ਬੰਦ ਪਿਆ ਅੰਦਰ, ਤਾਂ ਚਾਬੀ ਲਾਈ ਨਹੀਂ, ਤੈਨੂੰ ਦੱਸ ਚਾਬੀ ਦਾ ਫਾਇਦਾ ਕੀ ਹੋਇਆ। ਆਪਣੇ ਆਪ ਨੂੰ ਬੰਦਿਸ਼ ਵਿੱਚ ਵੀ ਪਾਇਆ, ਬੰਦੇ ਸਹਿਜ ਭਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਰਹਿਤਾਂ ਵਿੱਚ ਵੀ ਆਇਆ, ਆਪਣੇ ਜੀਵਨ ਨੂੰ ਸੰਜਮ ਵਿੱਚ ਵੀ ਕੀਤਾ, ਅਤੇ ਜਗ੍ਹਾ ਜੇ ਵਰਤੋਂ ਨਹੀਂ ਕਰੀ ਤਾਂ ਫਿਰ ਕੁਛ ਵੀ ਨਹੀਂ ਬਣਿਆ। ਇੱਥੇ ਆ ਕੇ ਅਸੀਂ ਖੜ ਜਾਂਦੇ ਹਾਂ ਸਾਰੇ, ਬਈ ਮੈਂ ਤਾਂ ਜੀ ਅੰਮ੍ਰਿਤ ਛਕ ਲਿਆ, ਬਸ ਉਹ ਵੀ ਕਹਿੰਦੇ ਨੇ ਵੀ ਤੈਂ ਅੰਮ੍ਰਿਤ ਛਕ ਲਿਆ, ਹੁਣ ਤਾਂ ਜਮਣ ਮਰਨ ਤੇਰਾ ਘਟ ਗਿਆ। ਐਂ ਨਹੀਂ, ਅੰਮ੍ਰਿਤ ਅੰਮ੍ਰਿਤ ਨਾਮ ਨੂੰ ਕਿਹਾ ਗੁਰੂ ਮਹਾਰਾਜ ਨੇ, ਹਰ ਹਰ ਅੰਮ੍ਰਿਤ ਨਾਮ ਹੈ ਮੇਰੀ ਜ਼ਿੰਦਗੀ ਏ, ਹਰ ਅੰਮ੍ਰਿਤ ਗੁਰਮਤ ਪਾਏ ਰਾਮ। ਗੁਰੂ ਦੀ ਮਤ ਧਾਰਨ ਕਰਨ ਨਾਲ ਇਹ ਅੰਮ੍ਰਿਤ ਮਿਲਦਾ ਜਿਹਦੀ ਮੈਂ ਗੱਲ ਕਰ ਰਿਹਾ। ਮਹਾਂਪੁਰਸ਼ ਤਿੰਨ ਤਰ੍ਹਾਂ ਦਾ ਅੰਮ੍ਰਿਤ ਦੱਸਦੇ ਨੇ। ਇੱਕ ਤਾਂ ਅੰਮ੍ਰਿਤ ਉਹ ਹੈ ਜਿਹੜਾ ਜਨਮ ਸੰਸਕਾਰ ਸੰਸਕਾਰ ਵੇਲੇ ਕਰਦੇ ਹਾਂ, ਬੱਚਾ ਪੈਦਾ ਹੋਇਆ ਉਸ ਵੇਲੇ ਇਹ ਸੀਗਾ ਵੀ ਕੋਈ ਸ਼ੁਭ ਕਰਮ ਸ਼ੁਭ ਕਰਮੀ ਬੰਦਾ ਹੋਵੇ, ਅੰਦਰੋਂ ਬਾਹਰੋਂ ਇੱਕਾ ਜਿਹਾ ਇੱਕੋ ਜਿਹਾ ਹੋਵੇ, ਪਹਿਲਾ ਡਰੋਪ ਜਿਹੜਾ ਜਾਣਾ ਉਹਦੇ ਹੱਥੋਂ ਜਾਵੇ। ਆਪਣੇ ਹੋ ਗਿਆ ਵੀ ਗੁਰੂ ਘਰ ਦੇ ਨਾਲ ਮੂਲ ਮੰਤਰ ਦਾ ਪਾਠ ਕਰਕੇ ਉਹ ਅੰਮ੍ਰਿਤ ਗੁਰੂ ਘਰ ਦੇ ਕਿਸੇ ਪ੍ਰੇਮੀ ਗੁਰਸਿੱਖ ਦੇ ਹੱਥੋਂ ਜਾਣਾ, ਉਹਨੂੰ ਜਨਮ ਸੰਸਕਾਰ ਅੰਮ੍ਰਿਤ ਕਹਿੰਦੇ ਨੇ। ਦੂਸਰਾ ਅੰਮ੍ਰਿਤ ਹੈ ਕਿ ਜਿਸ ਵਕਤ ਅਸੀਂ ਗੁਰੂ ਧਾਰਨ ਕਰਦੇ ਹਾਂ, ਉਸ ਵੇਲੇ ਉਹ ਮਰਿਆਦਾ ਹੁੰਦੀ ਹੈ, ਸਾਰੇ ਯੱਗੋ ਪਵੀਤ, ਚਾਹੇ ਯੱਗ ਜਨੇਊ ਪਾਉਣਾ, ਚਾਹੇ ਤੁਸੀਂ ਬੁੱਧ ਮੱਤ ਜਾਣਾ, ਚਾਹੇ ਜੈਨ ਮੱਤ ਜਾਣਾ, ਉਹਨਾਂ ਨੂੰ ਸਿਰ ਦੇ ਵਾਲ ਪੱਟਣੇ ਨੇ ਬਿਠਾ ਕੇ, ਸਾਰੇ ਇਸਲਾਮ ਦੇ ਵਿੱਚ ਜਾਣਾ, ਸੁਨਤ ਹੋਣੀ ਹੈ, ਹੋਰ ਚੀਜ਼ਾਂ ਹੋਣੀਆਂ ਨੇ, ਉਹਨਾਂ ਨੇ ਉਹ ਚੀਜ਼ਾਂ ਕਰਨੀਆਂ ਨੇ। ਉਹ ਇੱਕ ਮੱਤ ਦੇ ਵਿੱਚ ਦਾਖਲ ਕਰਨ ਵਾਲੀ ਕਿਰਿਆ ਹੈ। ਇਹਦੇ ਨਾਲ ਪੰਜ ਪਿਆਰੇ ਮੰਤਰ ਦਿੰਦੇ ਨੇ। ਹੁਣ ਮੰਤਰ ਦੇ ਉਹ ਕਹਿੰਦੇ ਨੇ ਜਾਪ ਕਰ, ਇਹਦਾ ਪੰਜ ਬਾਣੀਆਂ ਦਾ ਪਾਠ ਕਰ। ਪੰਜ ਬਾਣੀਆਂ ਦਾ ਛੋਟਾ ਜਿਹਾ ਚੀਜ਼ ਹੈ, ਇੰਨੇ ਕਿੰਨੇ ਦਾ ਕੰਮ ਬਣਦਾ ਨਹੀਂ ਹੈ, ਇਹ ਤਾਂ ਹੈ ਵੀ ਭੁੱਲ ਨਾ ਜਾਵੇ ਕਿਤੇ। ਜੇ ਪੰਜ ਬਾਣੀਆਂ ਇੱਕ ਪੜ੍ਹੀ ਜਾਣੀਆਂ ਨੇ, ਬਾਣੀ ਤਾਂ ਸਮਝ ਆਉਣੀ, ਉਹਦੇ ਜਾਪ ਸਾਹਿਬ ਹੀ ਨਹੀਂ ਸਮਝ ਆਉਂਦਾ, ਜਪਜੀ ਸਾਹਿਬ ਨਹੀਂ ਸਮਝ ਆਉਂਦਾ, ਬਾਣੀ ਦਾ ਵਿਚਾਰ ਨਹੀਂ ਹੈ ਪਿਆਰ ਦੇ ਨਾਲ। ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਬੜ ਹੋ ਜਾਵੇ ਉਨੀ ਥੋੜ੍ਹੀ ਹੈ, ਇਹਨੂੰ ਵਿਚਾਰੋ, ਵਿਚਾਰ ਕੇ ਹਿਰਦੇ 'ਚ ਧਾਰਨ ਕਰੋ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ, ਜਿਹੜਾ ਹਿਰਦੇ ਤੋਂ ਇਸ ਬਾਣੀ ਦੀ ਕਦਰ ਕਰਦਾ ਹੈ, ਉਹਦੇ ਅੰਦਰ ਨਾਮ ਦੀ ਰੌਹ ਚੱਲ ਪੈਣੀ ਹੈ। ਬਾਣੀ ਦੇ ਨਾਮ ਕੰਪਲਸਰੀ ਨੇ, ਜ਼ਰੂਰੀ ਹੈ। ਗੁਰੂ ਸੱਤਵੇਂ ਪਾਤਸ਼ਾਹ ਨੂੰ ਪੁੱਛਿਆ ਕਿ ਮਹਾਰਾਜ ਬਾਣੀ ਪੜ੍ਹਨੀ ਜ਼ਰੂਰੀ ਹੈ, ਇਹਦੀ ਮਹੱਤਤਾ ਕੀ ਹੈ? ਮਹਾਰਾਜ ਕਹਿੰਦੇ ਬਾਣੀ ਹੈ ਧਰਤੀ, ਨਾਮ ਕਹਿੰਦੇ ਨਾਮ ਹੈ ਇਹਦਾ ਫਲ, ਜਿਹੜਾ ਬਿਰਛ ਨਿਕਲਣਾ ਫਲਦਾਰ ਇਹਦੇ ਵਿੱਚੋਂ। ਹੁਣ ਧਰਤੀ ਤੋਂ ਬਿਨਾਂ ਨਹੀਂ ਨਿਕਲ ਸਕਦਾ, ਇਸ ਕਰਕੇ ਬਾਣੀ ਵਿਚਾਰਨੀ, ਬਾਣੀ ਪੜ੍ਹਨੀ, ਬਾਣੀ ਨੂੰ ਹਿਰਦੇ ਵਿੱਚ ਤਾਰਨਾ, ਇਹ ਸਾਡਾ ਮੁੱਖ ਕਰਮ ਹੈ ਗਾਹਾਂ ਚੱਲਣ ਵਾਸਤੇ। ਜੇ ਦਰਵਾਜ਼ਾ ਖੋਲ੍ਹਣਾ, ਚਾਬੀ ਤਾਂ ਸਾਨੂੰ ਮਿਲ ਗਈ, ਚਾਬੀ ਮਿਲ ਗਈ, ਮੰਤਰ ਸਾਨੂੰ ਮਿਲ ਗਿਆ। ਜੇ ਤਾਂ ਇਹਨੂੰ ਸੰਭਾਲ ਕੇ ਰੱਖਤਾ, ਭੁੱਲ ਭੱਲ ਗਿਆ, ਫਿਰ ਭੁੱਲ ਜਾਂਦੇ ਨੇ। ਮੈਂ ਦੇਖਿਆ, ਮੈਨੂੰ ਆ ਕਹਿੰਦੇ ਨੇ ਜੀ ਨਾਮ ਦਿਓ, ਮੈਂ ਕਿਹਾ ਨਾਮ ਤਾਂ ਜਿਹੜਾ ਤੁਸੀਂ ਨਾਮ ਮੰਗਦੇ ਨਾ ਉਹ ਪੰਜ ਪਿਆਰਿਆਂ ਕੋਲ ਹੈ, ਉਹ ਤੋਂ ਲੈ ਲਓ, ਤੁਹਾਨੂੰ ਗਾਹ ਵਾਲੇ ਨਾਮ ਦਾ ਪਤਾ ਨਹੀਂ ਹੈ। ਸੋ ਇਹ ਜਿਹੜਾ ਹੈ, ਇਹਨੂੰ ਕਿਸੇ ਧਰਮ ਦੇ ਸੰਸਕਾਰਾਂ ਦੇ ਵਿੱਚ ਆਉਣ ਵਾਸਤੇ, ਜਿਵੇਂ ਈਸਾਈਅਤ ਦੇ ਅੰਦਰ ਜਲ ਪੜਾਉਂਦੇ ਨੇ ਉਹ ਵੀ ਪੜ੍ਹ ਕੇ। ਇਸੇ ਤਰ੍ਹਾਂ ਦੇ ਨਾਲ ਸਾਡੇ ਪੰਜ ਬਾਣੀਆਂ ਪੜ੍ਹ ਕੇ ਨਾਮ ਦੀ ਦਾਤ ਦਿੱਤੀ ਜਾਂਦੀ ਹੈ। ਪਹਿਲਾਂ ਤਾਂ ਹੋਰ ਚੀਜ਼ ਸੀਗੀ, ਜਿਉਂ ਜਿਉਂ ਸਮਾਂ ਪੈਂਦਾ ਤਿਉਂ ਤਿਉਂ ਧਰਮ ਦੇ ਵਿੱਚ ਰਲਾਵਟ ਆ ਜਾਂਦੀ ਹੈ, ਉਹਦੇ 'ਚ ਕਮਜ਼ੋਰੀਆਂ ਆ ਜਾਂਦੀਆਂ, ਫਿਰ ਰਿਟੂਅਲ ਦੇ ਆਸਰੇ ਧਰਮ 'ਚ ਆਉਂਦਾ, ਸੱਤ ਦੇ ਆਸਰੇ ਘੱਟ ਜਾਇਆ ਕਰਦਾ। ਉਸ ਵੇਲੇ ਉਹਨੂੰ ਸ਼ਾਮਲ ਕਰਨ ਵਾਸਤੇ ਕੋਈ ਬਾਣੀ ਪੜ੍ਹੀ, ਰਹਿਤਾਂ ਦੱਸੀਆਂ, ਅਤੇ ਨਾਲ ਪੰਜ ਪਿਆਰਿਆਂ ਨੇ ਮੰਤਰ ਦੇ ਤਾ, ਜਿਹਨੂੰ ਗੁਰਮੰਤਰ ਕਹਿੰਦੇ ਨੇ। ਹੁਣ ਗੁਰਮੰਤਰ ਕੀ ਕਰਨਾ? ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਤੇ ਪੁੱਛੋ ਕੀ ਕਰਨਾ ਇਹ। ਗੁਰੂ ਮਹਾਰਾਜ ਕਹਿੰਦੇ ਇਸ ਮੰਤਰ ਨੂੰ ਨਾ ਤੂੰ ਭੁੱਲ, ਹਰ ਵਕਤ ਜਪ, ਹਰ ਵਕਤ ਜਪ। ਇਹਦੇ ਜਪਣ ਦੇ ਤਰੀਕੇ ਨੇ, ਇੱਕੋ ਨਹੀਂ ਹੈ ਰਸਤਾ, ਇਹਦੇ 'ਚੋਂ ਆਪਣੇ ਆਪ ਵੀ ਮਿਲ ਜਾਂਦਾ। ਜੇ ਕਿਸੇ ਗੁਰਮੁਖ ਨਾਲ ਸੰਗਤ ਹੋ ਜਾਵੇ, ਜਿਹੜਾ ਰਾਹ ਦਾ ਜਾਣੂ ਹੈ, ਫਿਰ ਇਹ ਸਖਾਲਾ ਹੋ ਜਾਇਆ ਕਰਦਾ ਸਫ਼ਰ ਕੱਟਣਾ। ਸੋ ਇਸ ਕਰਕੇ ਜਿਹੜਾ ਦੂਸਰਾ ਅੰਮ੍ਰਿਤ ਹੈ, ਜਿਸਨੂੰ ਅੰਮ੍ਰਿਤ ਮਹਾਰਾਜ ਨੇ ਬਾਣੀ ਦੇ ਅੰਦਰ ਕਿਹਾ, ਉਹ ਜਿਹੜਾ ਅੰਮ੍ਰਿਤ ਹੈ ਉਹ ਨਾਮ ਹੈ ਪਰਮੇਸ਼ਰ ਦਾ। ਐਂ ਪੜ੍ਹ ਲਓ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਮਨਾ ਅੰਮ੍ਰਿਤ ਹਰ ਹਰ ਨਾਮ ਹੈ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜ਼ਿੰਦਗੀ। ਮਿਲਦਾ ਕਿੱਥੋਂ ਹੈ? ਕਹਿੰਦੇ ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਗੁਰੂ ਦੀ ਮਤ ਜਾ ਧਾਰਨ ਕਰ ਲਏਗਾ, ਉਹਦੀਆਂ ਇੰਸਟਰਕਸ਼ਨਾਂ ਨੂੰ ਓਬੇ ਕਰ ਲਏਗਾ, ਉਸ ਵੇਲੇ ਤੈਨੂੰ ਇਹਦੀ ਪ੍ਰਾਪਤੀ ਹੋ ਜਾਏਗੀ। ਇਹ ਕੰਮ ਕੀ ਕਰੇਗਾ? ਕਹਿੰਦੇ ਕੰਮ ਕਰੇਗਾ ਜਿਹੜਾ ਤੈਨੂੰ ਜਨਮ ਮਰਨ ਦਾ ਚੱਕਰ ਪਾਇਆ ਹੋਇਆ ਨਾ ਮਾਇਆ ਨੇ ਤੇ ਹਉਮੈ ਨੇ, ਇਹ ਉਹਦਾ ਸਰਵਨਾਸ਼ ਕਰ ਦੇਗਾ, ਜੜੋਂ ਘੱਟ ਦੇਗਾ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਉਹ ਇਸ ਵਿਉਹ ਨੂੰ ਲਾ ਦੇਵੇਗਾ। ਜਦੋਂ ਹਉਮੈ ਦਾ ਨਾਸ਼ ਹੋ ਗਿਆ, ਹਉਮੈ ਕਰਕੇ ਹੀ ਅਸੀਂ ਵਾਹਿਗੁਰੂ ਨਾਲ ਟੁੱਟੇ ਹੋਏ ਹਾਂ। ਜੇ ਹਉਮੈ ਦਾ ਨਾਸ਼ ਹੋ ਜਾਵੇ, ਤੂੰ ਤੂੰ ਕਰਤਾ ਤੂੰ ਹੁਆ, ਮੁਜਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਾਂ ਤੂੰ। ਕਹਿੰਦੇ ਇਹ ਸਰੀਰ ਦੇ ਵਿੱਚ ਉਹੀ ਆ, ਹੈਗਾ ਤਾਂ ਉਹੀ ਨਾ, ਹੁਣ ਤੱਕ ਤਾਂ ਅਸੀਂ ਰੋਕਿਆ ਹੋਇਆ, ਜੀਵ ਬਣਿਆ ਹੋਇਆ, ਜੀਵ ਨੇ ਰੋਕਿਆ ਹੋਇਆ ਉਹਨੂੰ, ਪਰਮੇਸ਼ਰ ਨੂੰ, ਪਰਮੇਸ਼ਰ ਨੂੰ ਮਿਲ ਨਹੀਂ ਦਿੰਦਾ। ਮਹਾਰਾਜ ਕਿਤੇ ਤਾਂ ਇਹਨੂੰ ਕੰਧ ਕਹਿੰਦੇ ਨੇ, ਹਾਂ ਭੀਤ ਭਇਓ ਹੈ ਵਿੱਚੋ ਸੁੰਤ ਦੇਸ਼ ਮਿਟਾਇਓ। ਪਰਮੇਸ਼ਰ ਦਾ ਦੇਸ਼ ਕੋਲ ਹੈ, ਸਰੀਰ ਦੇ ਅੰਦਰ ਹੈ, ਕਿਤੇ ਸਾਨੂੰ ਜਾਣ ਦੀ ਲੋੜ ਨਹੀਂ ਹੈ। ਬਾਬੇ ਫਰੀਦ ਨੇ 12 ਸਾਲ ਬਹੁਤ ਘੋਰ ਤਪ ਕਰਿਆ, ਮਾਤਾ ਦੇ ਕੋਲ ਗਿਆ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਮਾਤਾ ਨੂੰ ਪਤਾ ਲੱਗਿਆ ਵੀ ਇਹਦੇ ਸ਼ਕਤੀਆਂ ਆ ਗਈਆਂ, ਇੱਕ ਸੰਤ ਆ ਗਏ, ਪੀਰ ਆ ਗਏ, ਆ ਕੇ ਕਹਿਣ ਲੱਗੇ ਫਰੀਦਾ ਕਿੱਥੇ ਕਿ ਪਹੁੰਚ ਗਿਆ ਤੂੰ? ਉਹ ਕੁਰਸੀ 'ਤੇ ਬੈਠੇ ਸੀ, ਇਹਨੇ ਐਂ ਨਿਗਾਹ ਕਰੀ, ਕੁਰਸੀ 5 ਫੁੱਟ ਉੱਚੀ ਚੱਕਤੀ, ਉੱਪਰ ਨੂੰ ਜਾਈ ਜਾਂਦੀ ਹੈ, ਉਹਨੇ ਹੱਥ ਮਾਰਿਆ, ਕੁਰਸੀ ਥੱਲੇ ਆ ਗਈ। ਕਹਿਣ ਲੱਗੇ ਫਰੀਦਾ ਅਜੇ ਤਾਂ ਤੇਰਾ ਕੁਛ ਨਹੀਂ ਬਣਿਆ, ਕੋਈ ਚੀਜ਼ ਨਹੀਂ ਬਣੀ, ਅਜੇ ਬੜੀ ਦੂਰ ਹੈ ਜਿੱਥੇ ਪਹੁੰਚਣਾ ਮੰਜ਼ਿਲ ਜਿਹੜੀ ਹੈ, ਇੱਥੇ ਮੰਜ਼ਿਲ ਨਹੀਂ ਹੈ, ਮੰਜ਼ਿਲ ਤਾਂ ਉੱਥੇ ਜਿਉਂਦੇ ਨੂੰ ਮਰਨਾ ਪੈਣਾ। ਜੇ ਤਾਂ ਪ੍ਰੇਮ ਖੇਲਣ ਦਾ ਚਾਹੋ, ਸਿਰ ਤਾਂ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਵਣਾ, ਦੁਬਾਰਾ ਫਿਰ ਚਲਿਆ ਜਾਂਦਾ। ਫਰੀਦ ਦੀ ਤਪੱਸਿਆ ਬੜੀ ਵੱਡੀ ਗਿਣੀ ਗਈ ਹੈ ਇਤਿਹਾਸ ਦੇ ਅੰਦਰ, ਕਿਉਂਕਿ ਇਹਨੂੰ ਦੇਖਣ ਵਾਸਤੇ ਬੜੇ ਬੜੇ ਜਿਹੜੇ ਪੀਰ ਸੀਗੇ ਉਹ ਆਇਆ ਕਰਦੇ ਸੀ। ਪੁੱਠਾ ਲੜਕ ਰਿਹਾ ਖੂਹ ਦੇ ਅੰਦਰ, ਤਲੀਆਂ ਦੇ ਉੱਤੇ ਕਾਂ ਆ ਕੇ ਠੋਂਗਾ ਮਾਰੀ ਜਾਂਦੇ ਨੇ, ਮਾਸ ਖਾ ਲਿਆ, ਬਾਹਰ ਪਿਆ ਸੁੱਕਿਆ ਹੋਇਆ ਪਿੰਜਰ ਬਣਿਆ ਹੋਇਆ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਰੱਬ ਨਾ ਬੋੜਿਓ ਦੇਖ ਬੰਦੇ ਦੇ ਪਾਗ। ਉਹ ਰੱਬ ਕਹਿੰਦਾ ਅਜੇ ਬੋੜਿਆ ਨਹੀਂ, ਆ ਕੇ ਮੈਨੂੰ ਦਰਸ਼ਨ ਨਹੀਂ ਦਿੱਤੇ ਉਹਨੇ। ਕਾਕਾ ਕਰਨ ਨਲੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਏ ਮੈਂ ਪਿਰ ਦੇਖਣ ਕੀ ਆਸ। ਮੈਨੂੰ ਆਸ ਲੱਗੀ ਹੋਈ ਹੈ ਦੇਖਿਓ ਕਿਤੇ ਮੇਰੀ ਅੱਖ ਨਾ ਤੁਸੀਂ ਖਾ ਦਿਓ। ਉਸ ਵੇਲੇ ਕੋਈ ਮਹਾਂਪੁਰਸ਼ ਆਏ, ਹਾਲਤ ਦੇਖੀ ਉਹਦੀ, ਕਹਿੰਦੇ ਫਰੀਦਾ ਤੇਰੇ 24 ਸਾਲ ਐਵੇਂ ਗਏ, ਕਿਸੇ ਕਿਨਾਰੇ ਨਹੀਂ, ਰਿੱਧੀਆਂ ਸਿੱਧੀਆਂ ਆ ਗਈਆਂ ਤਾਂ ਕੀ ਹੈ ਮਹਾਰਾਜ? ਕਹਿੰਦੇ ਰਿੱਧੀ ਸਿੱਧੀ ਕੁਛ ਨਹੀਂ ਫਸਾਉਣ ਵਾਲੀ ਚੀਜ਼ ਹੈ, ਰਿੱਧ ਸਿੱਧਾ ਮੋਹ ਹੈ, ਨਾਮ ਨਾ ਵਸੇ ਮਨ ਆਏ। ਨਾਮ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਰਿੱਧੀਆਂ ਸਿੱਧੀਆਂ ਛਕਤੇ ਤੋਂ, ਜੇ ਨਾਮ ਵਸ ਜਾਵੇ ਨਵ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਉਹਨੂੰ ਲੋੜ ਨਹੀਂ ਹੁੰਦੀ ਨਾ ਮਾਨਤਾ ਦੀ, ਨਾ ਲੋਕਾਂ ਦੀ, ਨਾ ਕਾਸੇ ਦੀ ਹੁੰਦੀ, ਉਹ ਉੱਚਾ ਲੰਘਿਆ ਹੁੰਦਾ ਇਹਨਾਂ ਗੱਲਾਂ ਤੋਂ। ਫਰੀਦਾ ਅਜੇ ਤਾਂ ਤੇਰਾ ਕੁਛ ਬਣਿਆ ਨਹੀਂ ਮਹਾਰਾਜ, ਮੈਂ ਤਾਂ ਬਹੁਤ ਜ਼ਿਆਦਾ 24 ਸਾਲ ਹੋ ਗਏ, ਮੇਰਾ ਸਰੀਰ ਦੇਖੋ ਰੰਗ ਕਾਲਾ ਹੋ ਗਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕੋਇਲ ਨੂੰ ਪੁੱਛਦਾ ਬਾਬਾ ਫਰੀਦ ਵੀ ਇਹ ਕੋਇਲ ਤੇਰਾ ਅਤੇ ਮੇਰਾ ਰੰਗ ਇੱਕੋ ਜਿਹਾ ਲੱਗਦਾ, ਵੀ ਤੂੰ ਕਿਉਂ ਕਾਲੀ ਹੋ ਗਈ? ਕਹਿੰਦੀ ਫਰੀਦਾ ਆਪਣੇ ਪਿਰਹੋਂ ਪ੍ਰੀਤਮ ਕਿਹੋ ਬਿਰਹੋਂ ਜਾਲੀ, ਮੇਰਾ ਪ੍ਰੀਤਮ ਨਹੀਂ ਮੈਨੂੰ ਮਿਲਿਆ, ਉਹਦੇ ਬਿਰੇ ਨੇ ਮੈਨੂੰ ਜਾਲ ਛੱਡਿਆ। ਕਿਉਂਕਿ ਕੋਇਲ ਇੱਕ ਐਸਾ ਪੰਛੀ ਹੈ ਜਿਹੜਾ ਕਦੇ ਵੀ ਤੁਸੀਂ ਜੋੜਾ ਬੈਠਾ ਨਹੀਂ ਦੇਖੋਗੇ, ਬਾਕੀ ਸਾਰੇ ਪੰਛੀ ਜੋੜੇ 'ਚ ਨੇ, ਇਹਨੂੰ ਬਿਰਾ ਪੱਕਾ ਲੱਗਿਆ ਹੋਇਆ ਜੀ। ਇਹਦੀ ਬੋਲਦੇ ਵਿੱਚ ਬੜੀ ਖਿੱਚ ਹੈ, ਰੰਗ ਕਾਲਾ। ਫਰੀਦਾ ਮੈਨੂੰ ਮਿਲਿਆ ਨਹੀਂ ਜਿਹਨੂੰ ਮੈਂ ਮਿਲਣਾ ਚਾਹੁੰਦੀ, ਐਸੀ ਹਾਲਤ ਹੋਈ ਹੋਈ ਹੈ। ਮਹਾਤਮਾ ਨੇ ਕਿਹਾ ਫਰੀਦਾ ਅਜੇ ਤਾਂ ਤੂੰ ਕੁਛ ਵੀ ਨਹੀਂ ਸਫ਼ਰ ਤੈਅ ਕਰਿਆ, ਅਜੇ ਤਾਂ ਬਾਹਰ ਬਾਹਰ ਘੁੰਮਦਾ ਫਿਰਦਾ ਹੈ, ਮਹਾਰਾਜ ਕਿਰਪਾ ਕਰੋ। ਕਹਿੰਦੇ ਮੰਨ ਲਏਗਾ, ਕਿਰਪਾ ਕਰੋ ਜੇ ਮੈਨੂੰ ਆਪਣਾ ਪ੍ਰੀਤਮ ਮਿਲਣਾ ਚਾਹੀਦਾ, ਜਿਹੜਾ ਕੁਛ ਤੁਸੀਂ ਕਹੋਗੇ ਉਹ ਮੈਂ ਕਰਨ ਨੂੰ ਤਿਆਰ ਹਾਂ। ਉਸ ਵੇਲੇ ਇਸ ਤਰ੍ਹਾਂ ਸੁਣਿਆ ਉਹਨੇ, ਪਿਆਰੇ ਜੰਗਲਾਂ ਦੇ ਵਿੱਚ ਕਾਨੂੰ ਢੂੰਡਦਾ ਖੋਜ ਮਨ ਆਪਣੇ ਨੂੰ, ਜੰਗਲਾਂ ਦੇ ਵਿੱਚ ਕਾਨੂੰ ਢੂੰਡਦਾ ਖੋਜ ਮਨ ਆਪਣੇ ਨੂੰ, ਜੰਗਲਾਂ ਦੇ ਵਿੱਚ ਸਾਨੂੰ ਢੂੰਡਦਾ ਖੋਜ ਮਨ ਆਪਣੇ ਨੂੰ, ਜੰਗਲਾਂ ਦੇ ਵਿੱਚ ਸਾਨੂੰ ਢੂੰਡਦਾ ਖੋਜ ਮਨ ਆਪਣੇ ਨੂੰ, ਪਿਆਰੇ ਬਈ ਖੋਜ ਮਨ ਆਪਣੇ ਨੂੰ, ਪਿਆਰੇ ਖੋਜ ਮਨ ਆਪਣੇ ਨੂੰ, ਬਾਬਾ ਬਾਬਾ ਬਈ ਖੋਜ जमाने आपने मेरे प्यारे वेखो जमाने आपने नो चारे जंगलां दे विच सानू पूंगदे खोज माने आपने जंगल जंगल क्या पवे बनखंडा मोड़े पति रब लिया जंगल क्या टूबे प्यारिया तेरी तो ढूंढ गलत है जिस चीज नू तू ढूंढ रहा वो तो तेरे अंदर है तू बाहर टोलता फिर एक माई दी सूई गुआच गई बाहर टोलन लग गई बाजार के रेते हथ मिट्टी हथ लाई जाती है देखी जाती है लाई जाती है सारे कई ने देखा एक सियाणा आदमी आया कहिंदा माता बहुत देर तो मैं देख रहा तू ए की रेता फोली जानी है कहीं पुत्रा मेरी सोई गुआच गई कहीं तेन याद है किथे गुआची है कहिंदा अंदर गुआची है तू अंदर क्यों नहीं ढूंढ इथों लभ जो तेन बाहर ढूंढे थे अंदर तलाश कर कहिंदी उत्थे तां नेरा है मैनूं पता नहीं लगदा पई तां उत्ते ही होणी है नेरा है उन्हें कृपा करी जाके चरणा लिया लिया के करता उहदी सूई लभ गई अंदर ए कहानियां पहली दूजी जमात च पढ़ाउंदे हुंदे मतलब हुंदा इहदा बड़ा गहरा हुण आ के सानूं पता लग्गिया वी गल्लां की सीगियां उह अंदर पई आ चीज सारी चोलदे आ असीं बाहरले पासे फरीदा तन तपैत नूर ज्यो बालन हड बलन पैरी थका सिर जुला जेबू पिरी मिले मैं टोलदा फिरदा परमेश्वर नू मेरे हड बालन मंगन चल रहे ने ते जे मैं पैरां नाल तुरदा तुरदा थक जावा फिर मैं सिर दे भार तुरू अपनी चाल नहीं बंद करनी जे मैनू मिल जा आवाज आई हक दी तन ना दबाए तनूर जो बालन हट ना बाल कानू तू करदा सिर पैरी क्या फेड़िया अंदर पीरी निहाल जिन्हू टोलदा वो तेरे अंदर खुश होया तेनू इंतजार कर रहे उथे तां तू जांदा नहीं जिथे वह बैठा तू टोली जाना बाहर ऐसा एक बाणी दे विच आउंदा फरमान बड़ो प्यार नाल नौकर देख जे कामण पूरी बस्त अनूप ना पाई देख जे कामण पूरी बस्त अनूप ना पाई नौकर देख जे कामण पूरी बस्त अनूप ना पाई देख जे कामण पूरी बस्त अनूप ना पाई बस अनूप ना पाई पाई रूप ना पाई ਵਸਤਰ ਰੂਪ ਨਾ ਪਾਏ ਕਰ ਦੇਖ ਦੇ ਕਾਮਨ ਪੂਰੀ ਵਸਤਰ ਰੂਪ ਨਾ ਪਾਏ ਦੇਖ ਦੇ ਕਾਮਨ ਪੂਰੀ ਵਸਤਰ ਰੂਪ ਨਾ ਪਾਏ ਕਾਮਣ ਭੁੱਲੀ ਵਸਤਰ ਰੂਪ ਨਾ ਪਾਈ ਅੱਖਾਂ ਦੇ ਵਿੱਚ ਹਰ ਵਤ ਦੇਖਦਾ ਹੈ ਕੰਨਾਂ ਨਾਲ ਸੁਣਦਾ ਰਹਿੰਦਾ ਜੀਭ ਨਾਲ ਬੋਲਦਾ ਰਹਿੰਦਾ ਨੌਂ ਘਰਾਂ ਚ ਘੁੰਮਦਾ ਫਿਰਦਾ ਅਨੇਕਾਂ ਕਿਸਮ ਦੇ ਚੀਜ਼ਾਂ ਦੇ ਨਾਲ ਇਹਦਾ ਮੋਹ ਪੈਂਦਾ ਪਰ ਮਹਾਰਾਜ ਕਹਿੰਦੇ ਪਿਆਰੇ ਇਹਨਾਂ ਦਾ ਤਾਂ ਬਣਨਾ ਨਹੀਂ ਕੁਛ ਤੇਰੇ ਜਿਹੜੇ ਫਿਟਾਈਲ ਇਹ ਸਾਰੇ ਐਕਸ਼ਨ ਨੇ ਕਿਸੇ ਕੰਮ ਨਹੀਂ ਆ ਰਹੇ ਇਹ ਤਾਂ ਥੱਕਦਾ ਨਹੀਂ ਨਾ ਤੂੰ ਰੱਜੇ ਐਸਾ ਫਰਮਾਨ ਆਉਂਦਾ ਰੰਗ ਤਮਾਸੇ ਅੱਖੀਆਂ ਦੇਖਣ ਰਜੀਆਂ ਰੰਗ ਤਮਾਸੇ ਇਆਂ ਦੇਖਣ ਰਜੀਆਂ ਦੇਖਣ ਰਜੀਆਂ ਬਹੁ ਰੰਗ ਤਮਾਸੇ ਬੇਅੰਤ ਰੰਗ ਤੇ ਤਮਾਸੇ ਕਹਿੰਦੇ ਦੇਖੀ ਜਾਓ ਰੱਜ ਜਾਣਗੀਆਂ ਅੱਖਾਂ ਕਦੇ ਅੱਖਾਂ ਨਾ ਰੱਜਣਗੀਆਂ ਕੰਨ ਨਹੀਂ ਰੋਣੇ ਤੇ ਹਾਸੇ ਦੇ ਤੇ ਗਾਉਣੇ ਸਾਉਣੇ ਸੁਣ ਕੇ ਕਦੇ ਕੰਨ ਨਹੀਂ ਰੱਜਦੇ ਜੀਭ ਜਿਹੜੀ ਹੈ ਸਵਾਦ ਨਾਲ ਖਾਂਦੀ ਹੋਈ ਨਹੀਂ ਰੱਜਦੀ ਰੱਜ ਕੇ ਕੋਈ ਜਿਉਂਦਾ ਨਹੀਂ ਹੈ ਹੋਰ ਜਿਉਣਾ ਚਾਹੁੰਦਾ ਹੋਰ ਜਿਉਣਾ ਚਾਹੁੰਦਾ ਮਹਾਰਾਜ ਕਹਿੰਦੇ ਤਾਂ ਸਾਰੇ ਕੂੜੇ ਪਰਵਾਸੇ ਨੇ ਪਿਆਰੇ ਉਹ ਤੁਸੀਂ ਆਏ ਸੀ ਪਰਮੇਸ਼ੁਰ ਨੂੰ ਮਿਲਣ ਪਰਮੇਸ਼ੁਰ ਤੁਹਾਡੇ ਅੰਦਰ ਫਰੀਦਾ ਤਾਂ ਨਾ ਦਬਾਏ ਤਨੂਰ ਜੋ ਬਾਲਣ ਹੱਟ ਨਾ ਬਾਲ ਸਿਰ ਪੈ ਨਹੀਂ ਕਿਆ ਫੇੜਿਆ ਅੰਦਰ ਪੀ ਨਿਆਲ ਤੇਰੇ ਅੰਦਰ ਬੈਠਾ ਜਿਹਨੇ ਜਿਹਨੂੰ ਇੱਕ ਵਾਰੀ ਦੇਖ ਕੇ ਤੈਨੂੰ ਰੱਜ ਆ ਜਾਏਗਾ ਹਾਂ ਡੁਨੈਦੀ ਸੱਜਣਾ ਸੱਜਣ ਮੈਂਡੇ ਨਾਲ ਇਹ ਮੇਰੇ ਨਾਲ ਰਹਿੰਦਾ ਪਰਮੇਸ਼ੁਰ ਜਿਹੜਾ ਤੁਹਾਡੇ ਨਾਲ ਰਹਿੰਦਾ ਸਾਰਿਆਂ ਦੇ ਨਾਲ ਰਹਿੰਦਾ ਨਾਨਕ ਲੱਖ ਨਾ ਲਿਖੀ ਹੈ ਕੋਈ ਗੁਰਮੁਖ ਦੇ ਦਿਖਾਲ ਉਹਨੂੰ ਅਸੀਂ ਆਪਣੇ ਆਪ ਨਹੀਂ ਉੱਥੇ ਤਾਈਂ ਪਹੁੰਚ ਸਕਦੇ ਕੋਈ ਗੁਰਮੁਖ ਜਿਹੜਾ ਉਹ ਦਿਖਾਲ ਦੇਗਾ ਸੋ ਇਸ ਕਰਕੇ ਚਾਬੀ ਤਾਂ ਗੁਰੂ ਨੇ ਦੇ ਤੀ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂ ਪਾਈ ਅਣਕ ਅਭਾਵ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ ਸਤਿਗੁਰੂ ਦੀ ਅਸੀਂ ਕਹਿੰਦੇ ਸ਼ਰਨ ਆ ਗਏ ਜੀ ਉਹ ਚਾਬੀ ਮਿਲਣੀ ਚਾਹੀਦੀ ਹੈ ਜਿੱਥੇ ਅੰਮ੍ਰਿਤ ਹੈ ਅੰਮ੍ਰਿਤ ਕਿੱਥੇ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾਇਆ ਇਹ ਅੰਮ੍ਰਿਤ ਤੇਰੇ ਅੰਦਰ ਹੈ ਕਹਿੰਦੇ ਜਿਹੜਾ ਜਦ ਤੈਨੂੰ ਮਿਲ ਜਾਣਾ ਫਿਰ ਤਾਂ ਅਮਰ ਹੋ ਜਾਣਾ ਫਿਰ ਤਾਂ ਮਰਨਾ ਨਹੀਂ ਹੈ ਸਰੀਰ ਤਾਂ ਮਰ ਜਾਏਗਾ ਪਰ ਜਿਹੜਾ ਇਹਦੇ ਅੰਦਰ ਰਹਿੰਦਾ ਨਾ ਗੇੜੇ ਖਾਂਦਾ ਉਹ ਗੇੜੇ ਨਹੀਂ ਖਾਏਗਾ ਅਮਰ ਹੋ ਜਾਏਗਾ ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਸਾਰੀਆਂ ਸ਼ਕਤੀਆਂ ਦਾ ਮਾਲਕ ਜਿਹੜਾ ਨਾਮ ਹੈ ਦੇਹੀ ਮੈਂ ਇਸ ਕਾ ਵਿਸਰਾਮ ਇਹ ਦੇਹੀ ਦੇ ਵਿੱਚ ਹੈ ਨਿਸ਼ਾਨੀ ਵੀ ਹੈ ਮਹਾਰਾਜ ਕੋਈ ਕਹਿੰਦੇ ਹਾਂ ਉੱਥੇ ਫੁਰਨੇ ਵਾਸ਼ਨਾਵਾਂ ਖਤਮ ਟੋਟਲ ਅਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ ਮਨੋ ਨਾਸ਼ ਹੋ ਜਾਂਦਾ ਵਾਸ਼ਨਾ ਖਾਇ ਹੋ ਜਾਂਦੀ ਹੈ ਤਤ ਗਿਆਨ ਪ੍ਰਗਟ ਹੋ ਜਾਂਦਾ ਤਿੰਨ ਗੱਲਾਂ ਹੁੰਦੀਆਂ ਨੇ ਤੱਤਵ ਗਿਆਨ ਹੈ ਜਿਉਂਦਾ ਤਿਉਂ ਜਿਵੇਂ ਨਜ਼ਰ ਆ ਜਾਵੇ ਹੁਣ ਨਹੀਂ ਸਾਨੂੰ ਆਉਂਦਾ ਹੁਣ ਅਸੀਂ ਦੇਖਦੇ ਹਾਂ ਸਾਨੂੰ ਸਭ ਫਿਕਸ਼ੀਅਸ ਨਜ਼ਰ ਆ ਰਿਹਾ ਮਿਥਿਆ ਨਜ਼ਰ ਆ ਰਿਹਾ ਝੂਠ ਨਜ਼ਰ ਆ ਰਿਹਾ ਇਹਦੇ ਵਿੱਚ ਉਹ ਚੀਜ਼ ਨਹੀਂ ਨਜ਼ਰ ਆਈ ਜਿਹੜੀ ਇਹਦੇ ਇਹਨੂੰ ਸਾਰੀ ਨੂੰ ਕਾਇਮ ਰੱਖੀ ਹੋਇਆ ਜਿਹਨੇ ਬਾਹਰਲਾ ਬਾਹਰਲਾ ਫੋਕਟ ਤਾਂ ਸਾਨੂੰ ਨਜ਼ਰ ਆਉਂਦਾ ਅੰਦਰਲਾ ਨਹੀਂ ਆਉਂਦਾ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸਾਰੇ ਦਰਖਤਾਂ ਦੇ ਵਿੱਚ ਅੱਗ ਹੈ ਸਾਰੇ ਦੁੱਧਾਂ 'ਚ ਘੇਰਿਆ ਹੈ ਇਸੇ ਤਰ੍ਹਾਂ ਨਾਲ ਹਰ ਬੰਦੇ ਦੇ ਅੰਦਰ ਜੋਤ ਹੈ ਪਰਮੇਸ਼ੁਰ ਦੀ ਉਹ ਜਦ ਤੱਕ ਉਹ ਜੋਤ ਦੇ ਸਾਨੂੰ ਦਰਸ਼ਨ ਨਹੀਂ ਹੁੰਦੇ ਅਸੀਂ ਜੰਮਦੇ ਮਰਦੇ ਰਹਾਂਗੇ ਸੋ ਉਹਦੇ ਬਾਰੇ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਜਿਹੜਾ ਹੈ ਪਿਆਰਿਆ ਉਹ ਹੈ ਪਰਮੇਸ਼ੁਰ ਦਾ ਨਾਮ ਇਹਦੇ ਬਾਰੇ ਪਤਾ ਕਿਵੇਂ ਲੱਗੇ ਜਿਹਨੂੰ ਬ੍ਰਹਮ ਗਿਆਨ ਅੰਮ੍ਰਿਤ ਕਹਿੰਦੇ ਨੇ ਉਹ ਮਹਾਂਪੁਰਸ਼ ਜਿਹੜਾ ਤੱਤਵੇਤਾ ਮਹਾਂਪੁਰਸ਼ ਹੋਵੇ ਨਾ ਕੋਈ, ਉਹ ਇਹਦੇ ਐਫਰਟਸ ਦੇ ਕੇ ਇਹਨੂੰ ਰਾਹ ਪਾ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾ ਦਿੰਦਾ ਵੀ ਆਹ ਸੁਣ, ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਗ ਤਾਰ ਥਮਿਓ ਪਸਾਰਾ, ਤਬ ਏਕੋ ਏਕੰਕਾਰਾ। ਪਹਿਲਾਂ ਵੀ ਏਕੰਕਾਰ ਸੀ, ਜਿਹੜਾ ਕੁਛ ਤੈਨੂੰ ਨਜ਼ਰ ਆਉਂਦਾ ਇਹ ਵੀ ਏਕੰਕਾਰ। ਸਾਰੇ ਧਰਮ ਗ੍ਰੰਥ ਜਿੰਨੇ ਹੈ ਨਾ, ਤਤ ਗ੍ਰੰਥ, ਚਾਹੇ ਵੇਦ ਨੇ, ਚਾਹੇ ਉਪਨਿਸ਼ਦਾਂ ਨੇ, ਚਾਹੇ ਕੁਰਾਨ ਸ਼ਰੀਫ ਹੈ, ਪੜ੍ਹ ਕੇ ਦੇਖ ਲਓ ਕੁਰਾਨ ਸ਼ਰੀਫ, ਜਿਹੜੀਆਂ ਮੈਂ ਗੱਲਾਂ ਕਹਿੰਦਾ ਆਹੀ ਗੱਲਾਂ ਉੱਥੇ ਲਿਖੀਆਂ ਹੋਈਆਂ। ਕੁਛ ਮਹਾਤਮਾ ਦਾ, ਤੱਤ ਬੇਤੇ ਦਾ, ਆਚਾਰੀਆ ਦਾ ਪੜ੍ਹ ਲਓ ਜਿਹੜਾ ਪਹੁੰਚਿਆ ਹੋਇਆ, ਉਹਨੇ ਅੱਖਾਂ ਨਾਲ ਦੇਖ ਕੇ ਦੱਸਿਆ ਵੀ ਆਏ। ਉਹ ਫਿਰ ਜਿਹੜਾ ਉਹ ਦੱਸ ਦਿੰਦਾ ਸਾਨੂੰ, ਕੌਣ ਦੱਸਦਾ ਸਾਨੂੰ, ਗੁਰੂ ਗ੍ਰੰਥ ਸਾਹਿਬ ਨੇ ਦੱਸ ਦੇਣਾ ਜੇ ਇਹ ਅਵਸਥਾ ਚ ਆ ਗਈ। ਉਹ ਜਦੋਂ ਬਾਣੀ ਨੂੰ ਮੰਨ ਲਾਂਗੇ ਅਸੀਂ, ਫਿਰ ਤਾਂ ਸਾਨੂੰ ਹੁਣੇ ਹੀ ਸ਼ੁਰੂ ਹੋ ਜਾਏਗਾ। ਲੇਕਿਨ ਅਸੀਂ ਮੰਨਦੇ ਨਹੀਂ ਹਾਂ, ਬਾਣੀ ਦੀ ਬਾਤ ਨਹੀਂ ਮੰਨਦੇ। ਮੈਂ ਕਈ ਵਾਰੀ ਬੇਨਤੀ ਕਰੀ ਹੈ ਵੀ ਸਾਡੇ ਅੰਦਰ ਤਾਂ ਰਿਜਕ ਦਾ ਹੀ ਨਹੀਂ ਹੈ, ਕਲਪਨਾ ਕਰੀ ਜਾਂਦੇ ਹਾਂ ਮੈਨੂੰ ਆਹ ਮਿਲ ਜਾਵੇ, ਰੋਟੀ ਮਿਲ ਜਾਵੇ, ਸੰਤਾਂ ਨੂੰ ਕਹੋ ਚਲੋ ਵਰ ਦੇਣਗੇ ਜੀ, ਵਧੂਗਾ। ਮਹਾਰਾਜ ਕਹਿੰਦੇ ਕਾਹੇ ਦੇ ਮਨਚਿਤ ਵਾਹਰ ਅਰਜੀ ਉਹ ਭਰਿਆ, ਆਹ ਤਾਂ ਉਹਨੇ ਦੇਣਾ ਹੀ ਦੇਣਾ। ਪਰ ਕਰੋੜਾਂ ਵਿੱਚ ਇੱਕ ਆਦਮੀ ਹੈ ਜਿਹੜਾ ਇਸ ਦੇ ਉੱਤੇ ਵਿਸ਼ਵਾਸ ਲਿਆਉਂਦਾ, ਬਾਕੀ ਤਾਂ ਗੁਰੂ ਦੀ ਬਾਣੀ ਨੂੰ ਕਹੇ ਮਹਾਰਾਜ ਤੁਸੀਂ ਇਹ ਧੋਖੀ ਆ ਸਾਤੇ ਨਹੀਂ ਮੰਨਦੀ। ਮਹਾਰਾਜ ਕਹਿੰਦੇ ਦਿਨ ਰਾਤ ਨਾਮ ਜਪ, ਕਹਿੰਦੇ ਜੀ ਥੱਕ ਜਾਂਦੇ ਹਾਂ, ਸਾਤੇ ਜਪ ਨਹੀਂ ਹੁੰਦਾ। ਹੁਣ ਬਾਣੀ ਨੂੰ ਅਵੇ ਕਿਵੇਂ ਕਰੀਏ? ਜੇ ਅਵੇ ਨਹੀਂ ਕਰਦੇ ਤਾਂ ਮੰਜ਼ਿਲ ਨਹੀਂ ਲੱਭਦੀ। ਫਿਰ ਅਸੀਂ ਉੱਥੇ ਆ ਜਾਂਦੇ ਹਾਂ ਜੀ, ਦੇਹਧਾਰੀ ਗੁਰੂ ਚਾਹੀਦਾ ਜੀ, ਦੇਹ ਵਾਲਾ ਠੀਕ ਆ, ਜੇ ਕੋਈ ਗੁਰਮੁਖ ਕਿਸੇ ਨੂੰ ਮਿਲਦਾ ਚੰਗਾ, ਮੈਂ ਤਾਂ ਨਹੀਂ ਕਹਿੰਦਾ। ਪਰ ਅਸੀਂ, ਮੈਂ ਤਾਂ ਆਪਣੇ ਸਰੀਰ ਦੀ ਗੱਲ ਕਰਦਾ ਜਿੱਥੇ ਅਸੀਂ ਟਿਕੇ ਹੋਏ ਹਾਂ। ਅਸੀਂ ਜੋ ਸ਼ਬਦ ਗੁਰੂ ਹੈ ਸਾਡਾ, ਸ਼ਬਦ ਗੁਰੂ ਸੁਰ ਤੁਰ ਜਾਣ, ਉਹ ਸ਼ਬਦ ਤੱਕ ਪਹੁੰਚਣਾ ਹੀ ਔਖਾ। ਪੰਜ ਪਿਆਰੇ ਦਿੰਦੇ ਨੇ ਸ਼ਬਦ, ਇਹ ਮੰਤਰ ਹੈ ਗੁਰੂ ਦਾ। ਉਹਦੇ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਸ਼ਬਦ ਦਿੰਦਾ, ਜਿਹਨੂੰ ਗੁਰੂ ਕਾ ਸ਼ਬਦ ਕਹਿੰਦੇ ਨੇ, ਗੁਰੂ ਦਾ ਸ਼ਬਦ, ਉਹ ਸ਼ਬਦ ਹੋਰ ਹੈ। ਉਹ ਮਿਲਦਾ ਅਧਿਕਾਰੀ ਨੂੰ, ਪੂਰਾ ਅਧਿਕਾਰੀ ਹੋਵੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਹਕ, ਨਹੀਂ ਬੋਲ, ਚਾਰ ਨੈਗੇਟਿਵ ਆ ਗਏ ਇਹਦੇ 'ਚ ਵੀ ਕੋਈ ਹੈ ਹੀ ਨਹੀਂ। ਤੂੰ ਕਿਹਦੇ ਅੱਗੇ? ਰਾਮ ਪਦਾਰਥ ਪਾਏ ਕੇ ਪਾਰ, ਕਹਿੰਦੇ ਰਾਮ ਪਦਾਰਥ ਦੀ ਜਿਹੜੀ ਗੰਢੜੀ ਹੈ ਨਾ, ਇਹ ਪਾਰਖੂ ਦੇ ਅੱਗੇ ਖੋਲ, ਅਣਜਾਣ ਬੰਦੇ ਕੋਲ ਹੀਰਿਆਂ ਦੀ ਨਾ ਥੈਲੀ ਖੋਲ, ਉਹਨਾਂ ਨੇ ਕਹਿਣਾ ਕੰਚ ਦੇ ਟੁਕੜੇ ਨੇ। ਜੇ ਕੋਈ ਆ ਗਿਆ, ਕੋਈ ਆਏ ਮਿਲੇਗਾ, ਗਾਹਕ ਲਏਗਾ ਮਹਿੰਗੇ ਬੋਲ, ਕੋਈ ਗਾਹਕ ਆ ਜਾਏਗਾ, ਉਹਨੇ ਫਿਰ ਲੱਖਾਂ ਲੱਖਾਂ ਰੁਪਈਆਂ ਦੇ ਹੀਰੇ ਖਰੀਦ ਲੈਣੇ ਨੇ। ਸੋ ਇਸ ਤਰ੍ਹਾਂ ਦੇ ਨਾਲ ਜੇ ਅਸੀਂ ਇਸ ਗੱਲ 'ਚ ਸੰਸੀਅਰ ਹਾਂ ਬਈ ਅੰਦਰਲੀ ਚਾਬੀ ਵਰਤ ਲਈਏ, ਤਾਂ ਪਿਆਰੇ ਉਹ ਫਿਰ ਪਰਮੇਸ਼ੁਰ ਦਾ ਆਧਾਰ ਬਣਾਉਣਾ ਪੈਣਾ ਆਪਣੇ ਪ੍ਰਾਣਾਂ ਦਾ। ਅੱਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਇਹ ਅਵਸਥਾ ਅੰਦਰ ਆ ਜਾਏਗੀ, ਨਾਮ ਦੇ ਨਾਲ ਇੰਨੀ ਲਿਵ ਲੱਗ ਜਾਏਗੀ ਕਿ ਪ੍ਰਾਣਾਂ ਦਾ ਆਧਾਰ ਨਾਮ ਬਣ ਗਿਆ, ਫਿਰ ਨਾਮ ਅੰਦਰੋਂ ਪ੍ਰਗਟ ਹੋ ਜਾਇਆ ਕਰਦਾ। ਨਾਮ ਜਿਹੜਾ ਹੈ, ਹੁਣ ਨਾਮ ਦੇ ਬਾਰੇ ਨਹੀਂ ਸਾਨੂੰ ਪਤਾ, ਬਹੁਤ ਕਨਫਿਊਜ਼ ਨਾਲ ਸੀ ਨਾਮ ਹੋਇਆ ਕੀ। ਕਿਤੇ ਮਹਾਰਾਜ ਕਹਿੰਦੇ ਧਿਆ ਨਾਮ ਨੂੰ, ਕਿਤੇ ਕਹਿੰਦੇ ਨਾਮ ਨੂੰ ਸੁਣ, ਕਿਤੇ ਕਹਿੰਦੇ ਨਾਮ ਨੂੰ ਮਨ, ਬੇਅੰਤ ਵਿਸ਼ੇਸ਼ਣ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ 'ਚ। ਨਾਮ ਉਹ ਅਵਸਥਾ ਹੈ ਜਿਸ ਵਕਤ ਅੱਖਾਂ ਦਾ ਜਿਹੜਾ ਮੋਤੀਆ ਬਿੰਦ ਹੈ ਉਹ ਲਹਿ ਜਾਵੇਗਾ, ਅਤੇ ਪਰਮੇਸ਼ੁਰ ਹਰ ਘੱਟ ਦੇ ਵਿੱਚ ਵਿਆਪਕ ਨਜ਼ਰ ਆਉਣ ਲੱਗ ਜਾਏਗਾ, ਆਪਣਾ ਆਪ ਖਤਮ ਹੋ ਜਾਏਗਾ। ਇਹਦੇ ਵਿੱਚ ਵੀ ਰੱਬ ਦੱਸੇਗਾ ਸਰਥਾਂ ਦੇ ਉੱਤੇ ਤੁਸੀਂ। ਉਹ ਜਦੋਂ ਇਹ ਕੁੰਜੀ ਮਿਲ ਗਈ ਨਾ ਲਾਈ ਗੁਰੂ ਨੇ, ਉਸ ਵੇਲੇ ਉਹ ਦਰਵਾਜ਼ਾ ਖੁੱਲ੍ਹ ਗਿਆ। ਫਿਰ ਉਹਨੇ ਦੇਖਿਆ ਵੀ ਅੰਦਰ ਪਿਰੀ ਨਿਹਾਲ, ਉਹ ਤਾਂ ਨਿਹਾਲ ਬੈਠਾ ਇੰਤਜ਼ਾਰ ਕਰਦਾ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਪੈ। ਗੱਲ ਤਾਂ ਸਿੱਧੀ ਹੋਈ ਹੈ, ਇਹਦੇ 'ਚ ਕੋਈ ਅੰਗਰੇਜ਼ੀ ਨਹੀਂ ਬੋਲੀ ਜਾਂਦੀ, ਕੁਛ ਨਹੀਂ। ਗੱਲ ਤਾਂ ਇੰਨੀਆਂ ਮੰਨਣ ਦੀ ਹੈ, ਪਰ ਮੰਨ ਨਹੀਂ ਅਸੀਂ ਸਕਦੇ, ਕਿਉਂਕਿ ਮੰਨਣ ਦੀ ਅਵਸਥਾ ਬਹੁਤ ਦੇਰ ਬਾਅਦ ਆਉਂਦੀ ਹੈ। ਜੇ ਆ ਜਾਵੇ ਉਹਦੇ ਬਾਰੇ ਮਹਾਰਾਜ ਨੇ ਫਰਮਾਨ ਕਰਿਆ ਵੀ ਜਿਹਦਾ ਮਨ ਮੰਨਦੇ ਨਾ ਇਸ ਗੱਲ ਨੂੰ, ਉਸਨੂੰ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਪਾਵੇ ਮੁਖ ਦੁਆਰ ਜੇ ਮਨ ਮੰਨ ਜਾਏ, ਜੇ ਮਨ ਮੰਨ ਜਾਏ, ਪਾਵੇ ਮੁਖ ਦੁਆਰ ਜੇ ਮਨ ਮੰਨ ਜਾਏ, ਜੇ ਮਨ ਮੰਨ ਜਾਏ, ਪਾਵੇ ਮੁਖ ਦੁਆਰ ਜੇ ਮਨ ਮੰਨ ਜਾਏ। ਆਵੇ ਮੁਖ ਦੁਆਰ ਜੇ ਮਨ ਮੰਨਦਾ ਜੇ ਮਨ ਮੰਨਦਾ ਪਾਵੇ ਮੁਖ ਦੁਆਰ ਜੇ ਮਨ ਮੰਨਦਾ ਜੇ ਮਨ ਮੰਨਦਾ ਚਾਰ ਪੌੜੀਆਂ ਜਪਜੀ ਸਾਹਿਬ ਚ ਚਾਰ ਪੌੜੀਆਂ ਇੱਕ ਤਰ੍ਹਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਚ ਆਉਂਦੀਆਂ ਮੰਨਣ ਦੀਆਂ। ਮੰਨਾ ਪਾਵੈ ਮੋਖ ਦੁਆਰ, ਮੰਨਾ ਪਰ ਬਾਰ ਹੈ ਸਦਾਰ, ਮੰਨਾ ਤਰੈ ਤਾਰੈ ਗੁਰਸਿੱਖ, ਮੰਨਾ ਨਾਨਕ ਪਾਵੇ ਨਿਮਕ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ। ਮਨ ਮੰਨਿਆ ਨਹੀਂ ਕਰਦਾ ਕਦੇ ਵੀ, ਇਹ ਆਪਣੀ ਦੁਨੀਆ ਚ ਰਹਿੰਦਾ। ਜੇ ਮਨ ਮੰਨ ਜਾਏ, ਜਿਹਦਾ ਮੰਨਿਆ ਹੋਇਆ ਉਹ ਤਾਂ ਉੱਚਾ ਹੋ ਗਿਆ। ਇੱਕ ਮਹਾਤਮਾ ਸੀ ਬਹੁਤ ਤਤਵੇ ਤੇ, ਉਹਨਾਂ ਦੀ ਸੰਗਤ ਬਹੁਤ ਸੀ। ਉਹਨਾਂ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਇਹ ਨਿਰਣਾ ਕਰਨਾ ਚਾਹਿਆ ਸੰਗਤ ਦੇ ਸਾਹਮਣੇ, ਤਾਂ ਕਿ ਪਿੱਛੋਂ ਕੋਈ ਸ਼ੱਕ ਨਾ ਰਹੇ ਕਿਸੇ ਦੇ ਮਨ 'ਚ ਵੀ ਕਿਹੜੇ ਕਿਹਨੂੰ ਅਸੀਂ ਇਹਨਾਂ ਨੂੰ ਉਪਦੇਸ਼ ਦੇਣ ਵਾਸਤੇ ਥਾਪੀਏ। ਉਸ ਵੇਲੇ ਬੜਾ ਸਾਦਾ ਫਾਰਮੂਲਾ ਉਹਨਾਂ ਨੇ ਇਖਤਿਆਰ ਕਰ ਲਿਆ। ਦੋ ਕਬੂਤਰ ਮੰਗਾ ਲਏ, ਉਹਨਾਂ ਦੇ ਦੋ ਚੇਲੇ ਸੀ ਜਿਨ੍ਹਾਂ ਦੇ ਬਾਰੇ ਸਾਰੀ ਸੰਗਤ ਕਹਿੰਦੀ ਸੀ ਵੀ ਇਹ ਹੈ ਜੀ ਜਾਂ ਇਹ ਹੈ ਜੀ ਜਾਂ ਇਹ ਹੈ ਜਾਂ ਇਹ ਹੈ। ਸਾਰੇ ਮਹਾਂਪੁਰਸ਼ਾਂ ਨੂੰ ਆਉਂਦਾ, ਗੁਰੂ ਨਾਨਕ ਸਾਹਿਬ ਨੂੰ ਕਿੰਨਾ ਆਇਆ ਪ੍ਰੋਬਲਮ, ਕਿੰਨਾ ਭੇਖ ਧਾਰਨਾ ਪਿਆ, ਤਾਣਕ ਰੂਪ ਧਾਰਿਆ, ਫਿਰ ਕਿੰਨੇ ਕਦੇ ਜਾ ਕੇ ਰੋੜਾਂ ਤੇ ਪੈਂਦੇ ਨੇ, ਕਦੇ ਰਾਵੀ ਦੇ ਵਿੱਚ ਖੜੇ ਹੋ ਜਾਂਦੇ ਨੇ। ਉਹ ਸਾਰਾ ਦੇਖ ਰਹੇ ਸੀ ਵੀ ਇਹਨਾਂ ਦਾ ਫੇਥ ਕਿੰਨਾ ਕੁ ਹੈ। ਅਖੀਰ ਦੇ ਉੱਤੇ ਕੁੱਟਣੇ ਸ਼ੁਰੂ ਕਰਤੇ, ਜਿਹੜਾ ਨਾ ਨੇੜੇ ਆਉਂਦਾ ਮੱਥਾ ਟੇਕਦਾ ਨੱਠ ਕੇ ਉਹਦੇ ਦਾਰਦੇ ਡੰਡਾ ਕਰਦਿਆਂ ਨੇ ਵੀ ਕਹਿਣਾ ਸ਼ੁਰੂ ਕਰਤਾ ਵੀ ਪਤਾ ਨਹੀਂ ਕੋਈ ਬ੍ਰੇਨ 'ਚ ਫਰਕ ਪੈ ਗਿਆ। ਨੇਚਾ ਉੱਠ ਗਿਆ ਨਾ, ਗੁਰੂ ਤਾਂ ਮੰਨਿਆ ਨਾ, ਨੇਚਾ ਉੱਠ ਗਿਆ, ਮਨੁੱਖਾ ਬਣ ਗਿਆ ਗੁਰੂ ਨਾਨਕ ਸਾਹਿਬ। ਜਿਹੜੇ ਕੱਚੇ ਫੇਥ ਵਾਲੇ ਸੀ ਉਹ ਵੀ ਪਾਸੇ ਹਟਣ ਲੱਗ ਗਏ। ਉਸ ਵੇਲੇ ਐਸਾ ਇਤਿਹਾਸ ਵਿੱਚ ਆਉਂਦਾ ਹੈ ਕਿ ਮਹਾਰਾਜ ਨੇ ਲੰਗਰ ਬੰਦ ਕਰਤਾ ਵੀ ਇੱਕ ਦਿਨ ਵਿੱਚ ਇੱਕ ਵਾਰੀ ਚੱਲੂ। ਫਿਰ ਥੋੜ੍ਹੇ ਦਿਨਾਂ ਬਾਅਦ ਕਿਹਾ ਵੀ ਇੱਕ ਦਿਨ ਬਸ ਤਾਂ ਇੱਕ ਦਿਨ ਚੱਲੂ। ਫਿਰ ਕਿਹਾ ਵੀ ਦੋ ਦਿਨ ਬੰਦ ਅਤੇ ਇੱਕ ਦਿਨ ਚੱਲੂ। ਉਹ 20,000 ਬੰਦਾ ਰਹਿੰਦਾ ਸੀ ਕਰਤਾਰਪੁਰ, ਘਟਣਾ ਸ਼ੁਰੂ ਹੋ ਗਿਆ। ਅਖੀਰ ਕਣਕ ਬੀਜਣ ਦੀ ਰੁੱਤ ਆ ਗਈ, 500 ਹਲ ਇਕੱਠਾ ਕਰਕੇ ਸਾਰੇ ਕਰਤਾਰਪੁਰ ਦੀ ਜੂਹ ਬਹੁਤ ਵੱਡੀ ਸੀ ਉੱਥੇ ਕਣਕ ਬੀਜ ਦਿੱਤੀ। ਮਨ 'ਚ ਹੋ ਗਿਆ ਵੀ ਲੰਗਰ ਫੇਰ ਚੱਲਣਗੇ, ਕਣਕ ਘਟ ਗਈ, ਦਾਣਾ ਆਇਆ ਨਹੀਂ ਹੈ, ਤਾਂ ਕਰਕੇ ਲੰਗਰ ਇਸ ਤਰ੍ਹਾਂ ਤਕਲੀਫ ਹੋ ਗਈ। ਉਹ ਜਿਸ ਬਾਅਦ ਕਣਕ ਪੱਕ ਗਈ, ਬਹੁਤ ਲੈ ਲਹਾਉਂਦੀ ਫਸਲ ਹੋਈ। ਕਹਿੰਦੇ ਮਹਾਰਾਜ ਕਣਕ ਵੱਢ ਲਈਏ, ਕਹਿੰਦੇ ਵੱਢ ਲਓ ਭਾਈ। ਕਣਕ ਵਢਾਤੀ, ਗਰੇ ਲਾ ਲਈਏ, ਕਹਿੰਦੇ ਲਾ ਲਓ। ਕਹਿੰਦੇ ਮਹਾਰਾਜ ਹੁਣ ਕੀ ਆਗਿਆ ਹੈ ਵੀ ਫਲੇ ਜੋੜ ਦਈਏ। ਕਹਿੰਦੇ ਕੀ ਕਰਨੇ, ਫਲੇ ਜੋੜ ਕੇ ਉੱਥੋਂ ਅੱਗ ਲਿਆਓ ਲੰਗਰ ਚੋਂ, ਉਹ ਚੁਆਤੀ ਲਾ ਦਿਓ ਸਾਰੇ ਘਰਿਆਂ ਨੂੰ। ਫਿਰ ਉੱਥੇ ਹੀ ਆ ਗਏ ਸਾਰੇ ਵੀ ਆਹ ਕੀ ਹੋਇਆ, ਕਣਕ ਵੀ ਬੀਜੀ, 6 ਮਹੀਨੇ ਲੱਗਦੇ ਹੁੰਦੇ ਜਦ ਕਣਕ ਨੂੰ ਪੱਕਣ ਨੂੰ, ਵੀ ਆਹ ਮਿਹਨਤ ਵੀ ਕਰੀ ਸਾਰੀ। ਗੁਰੂ ਸਾਹਿਬ ਤਾਂ ਫਿਰ ਉਹੀ ਗੱਲ ਕਰਨ ਲੱਗ ਗਏ ਜਿਹੜੀ ਪਹਿਲਾਂ ਕਹਿੰਦੇ ਸੀ, ਲੰਗਰ ਕਿਵੇਂ ਚੱਲੂਗਾ। ਮੁਖੀ ਸਿੱਖਾਂ ਨੂੰ ਕਿਹਾ ਵੀ ਲਾਗ ਕਿਸੇ ਨੇ ਨਾ ਲਾਈ। ਗੁਰੂ ਅੰਗਦ ਸਾਹਿਬ ਨੂੰ ਜਦ ਕਿਹਾ, ਕਹਿੰਦੇ ਸੱਚੇ ਪਾਤਸ਼ਾਹ ਜੋ ਆ ਗਿਆ ਸਾਰੇ ਹੀ ਗਰੇ ਜਲ ਦਿੱਤੇ। ਇਹਦੇ ਬਾਅਦ ਮਹਾਰਾਜ ਨੇ ਡੰਡਾ ਫੜ ਲਿਆ। ਅਖੀਰ ਦੇ ਉੱਤੇ ਥੋੜੇ ਜਿਹੇ ਰਹਿ ਗਏ, ਬਾਕੀ ਚਲੇ ਗਏ ਸਾਰੇ। ਜਦ ਥੋੜੇ ਜਿਹੇ ਰਹਿ ਗਏ, ਪਿੱਛਾ ਨਹੀਂ ਛੱਡਦੇ, ਮਹਾਰਾਜ ਜਾਂਦੇ ਆ ਜੰਗਲ ਵੱਲ ਨੂੰ, ਮਹਾਰਾਜ ਪਿੱਛੇ ਪਿੱਛੇ ਤੁਰੀ ਜਾਂਦੇ ਨੇ। ਉਹ ਮਹਾਰਾਜ ਨੇ ਰੁਪਈਆਂ ਦੀ ਬਾਰਿਸ਼ ਸ਼ੁਰੂ ਕਰਾ ਤੀ, ਇੱਥੋਂ ਕੱਢੀ ਜਾਂਦੇ ਆ ਸਿੱਟੀ ਜਾਂਦੇ ਆ, ਕੱਢੀ ਜਾਂਦੇ ਆ ਸਿੱਟੀ ਜਾਂਦੇ ਆ। ਉਹਨੇ ਕਿਹਾ ਵੀ ਰੁਪਈਏ ਚੱਕੋ। ਜਦ ਰੁਪਈਏ ਦਾ 300-400 ਰੁਪਈਏ ਅੱਜ ਦੇ ਮੁੱਲ ਸੀ। ਉਹਦੇ ਬਾਅਦ ਉਹਨਾਂ ਨੂੰ ਪੰਡਾਂ ਪੁੰਡਾਂ ਭਰ ਲਈਆਂ, ਥੋੜ੍ਹੇ ਜਿਹੇ ਰਹਿ ਗਏ। ਮਹਾਰਾਜ ਨੇ ਮੋਹਰਾਂ ਕੱਢ ਕੇ ਸਿੱਟਣੀਆਂ ਸ਼ੁਰੂ ਕਰਤੀ। ਮੋਹਰਾਂ ਨੇ ਲਲਚਾ ਲਿਆ, ਮੋਹਰਾਂ ਲੱਗ ਗਏ ਚੱਕਣ। ਉਹਦੇ ਬਾਅਦ ਮਗਰੋਂ ਤੁਰੇ ਮਹਾਰਾਜ ਡੰਡੇ ਮਾਰਨ ਲੱਗ ਗਏ, ਦੋ ਰਹਿ ਗਏ। ਗੁਰੂ ਅੰਗਦ ਸਾਹਿਬ ਦੇ ਜਦ ਪਿਆ ਬਾਬਾ ਬੁੱਢਾ ਜੀ, ਇਤਿਹਾਸ 'ਚ ਉਹੀ ਆਉਂਦੀਆਂ ਫਜ਼ੂਲ ਗੱਲਾਂ, ਨੱਠੇ ਨੁੱਠਿਆ ਕੋਈ ਨਹੀਂ, ਡੰਡੇ ਸਾਨੂੰ ਖਾਂਦੇ ਰਹੇ। ਤਾਂ ਗੁਰੂ ਅੰਗਦ ਸਾਹਿਬ ਨੂੰ ਕਿਹਾ ਵੀ ਤੂੰ ਨਹੀਂ ਜਾਂਦਾ ਜਿੱਥੇ ਸਾਰੇ ਚਲੇ ਗਏ। ਕਹਿੰਦੇ ਪਾਤਸ਼ਾਹ, ਜਿਹਨਾਂ ਦੇ ਥਾਂ ਸੀ ਉਹ ਤਾਂ ਚਲੇ ਗਏ, ਮੇਰਾ ਤਾਂ ਤੇਰੇ ਬਿਨਾਂ ਦੁਨੀਆਂ 'ਚ ਥਾਂ ਹੀ ਕੋਈ ਨਹੀਂ ਹੈ, ਮੈਂ ਕਿੱਥੇ ਜਾਵਾਂ, ਮੈਂ ਤਾਂ ਤੇਰਾ ਦਰ ਫੜਿਆ। ਕਹਿੰਦੇ ਨਹੀਂ ਹਟਦੇ, ਦੋ ਬਾਬਾ ਜੀ ਵੀ ਨਾਲ ਨੇ। ਕਹਿੰਦੇ ਜਾਈਏ ਕਿੱਥੇ ਮਹਾਰਾਜ, ਸਾਰੀ ਜ਼ਿੰਦਗੀ ਤੇਰੇ ਚਰਨਾਂ 'ਚ ਗੁਜ਼ਾਰੀਏ, ਹੁਣ ਕਿੱਥੇ ਜਾਈਏ, ਕੋਈ ਥਾਂ ਹੈ? ਕਹਿੰਦੇ ਚੰਗਾ, ਉਹ ਕੀ ਪਿਆ? ਕਹਿੰਦੇ ਜੀ ਮੁਰਦਾ। ਕਹਿੰਦੇ ਖਾਓ। ਕੋਲ ਚਲੇ ਜਾਂਦੇ ਨੇ ਦੋਏ, ਉੱਥੇ ਗਏ ਤਾਂ ਕਹਿੰਦੇ ਖਾਂਦੇ ਕਿਉਂ ਨਹੀਂ ਹੈ? ਗੁਰੂ ਅੰਗਦ ਸਾਹਿਬ ਬੋਲੇ ਉਸ ਵੇਲੇ, ਕਹਿਣ ਲੱਗੇ ਪਾਤਸ਼ਾਹ ਕਿੱਧਰੋਂ ਸ਼ੁਰੂ ਕਰੀਏ? ਬਈ ਇੱਕ ਆਹ ਸ੍ਰੀਨਗਰ ਹੈ ਨਾ, ਇੱਕ ਤਾਂ ਸ੍ਰੀਨਗਰ ਇੱਧਰ ਹੈ, ਇੱਕ ਸ੍ਰੀਨਗਰ ਯੂਪੀ 'ਚ ਹੈ, ਰਾਜਧਾਨੀ ਜਿਹੜੀ ਹੈ। ਉੱਥੇ ਇੱਕ ਸੰਤ ਰਹਿੰਦਾ ਸੀ ਗੰਗਾ ਦੇ ਕੰਢੇ, ਬੜਾ ਕੱਦਾਵਰ ਸੀਗਾ, ਅਤੇ ਉਹ ਉੱਥੇ ਹੀ ਰਹਿੰਦਾ ਸੀ, ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦਾ। ਜੇ ਕੋਈ ਨੇੜੇ ਆਉਂਦਾ ਡੰਡਾ ਲੈ ਕੇ ਮਗਰ ਪੈ ਜਾਂਦਾ, ਸੱਚੀ ਉਹ ਮਾਰਦਾ ਸੀ, ਕੋਈ ਜਾਂਦਾ ਨਹੀਂ ਸੀ ਨੇੜੇ। ਡਾਕਟਰ ਸਵਾਮੀ ਰਾਮ ਜੀ ਕਹਿਣ ਲੱਗੇ ਵੀ ਉਹ ਸੰਤ ਨੂੰ ਮਿਲਣਾ, ਇੱਕ ਪੰਡਿਤ ਨੂੰ ਕਿਹਾ, ਉਹ ਕਹਿੰਦਾ ਬਾਬਾ ਜਿਉਂਦੇ ਰਹਿਣ ਦੇ, ਕਹਿੰਦੇ ਉਹ ਤਾਂ ਮਾਰ ਦਿੰਦਾ। ਕਹਿੰਦੇ ਨਹੀਂ ਨਹੀਂ, ਤੂੰ ਪਿੱਛੇ ਹਟ ਜੀ, ਮੈਂ ਮੂਹਰੇ ਹੋ ਜੂੰਗਾ। ਉਹਨੇ ਉਹ ਕਿਹਾ ਵੀ ਉਹ ਤਾਂ ਬੜਾ ਖਰਾਬ ਹੈ, ਫਲਾਣਾ ਹੈ, ਧਮਕਾ ਹੈ, ਔਂਕਾ ਹੈ, ਇਹ ਗੱਲਾਂ ਕਰੀਆਂ, ਪਤਾ ਨਹੀਂ ਉਹਦੀ ਕੀ ਕਿਰਿਆ ਕੀ ਨਹੀਂ ਹੈ। ਉਹ ਜਦ ਗੰਗਾ ਪਾਰ ਕਰਕੇ ਉੱਥੇ ਗਏ, ਇਹਨੇ ਪੰਡਿਤ ਨੇ ਮੱਥਾ ਟੇਕਿਆ, ਮਹਾਰਾਜ ਤੁਸੀਂ ਤਾਂ ਬੜੇ ਮਹਾਤਮਾ। ਉਹ ਕਹਿੰਦਾ ਜਾਂਦਾ ਬਾਹਮਣਾ ਨਹੀਂ, ਉੱਥੇ ਰਸਤੇ 'ਚ ਤਾਂ ਮੇਰੀਆਂ ਬਦਖੋਈਆਂ ਕਰਦਾ ਹੈ, ਹੁਣ ਮੇਰੇ ਕੋਲ ਆ ਕੇ ਮਿੱਠੀਆਂ ਮਾਰਨ ਲੱਗ ਗਿਆ, ਜਾਂਦਾ ਨਹੀਂ। ਕਹਿੰਦਾ ਮਹਾਰਾਜ ਮੈਂ ਦਰਸ਼ਨ ਕਰਨ ਆਇਆ। ਕਹਿੰਦੇ ਦਰਸ਼ਨ ਕਰਨ ਆਇਆ? ਅਸ਼ੁਰਾ ਚੱਕ ਹੇਰਾ, ਇੱਕ ਮੁਰਦਾ ਰੁੜਿਆ ਆ ਰਿਹਾ, ਉਹਦਾ ਤੁਸੀਂ ਦੋ ਜਣੇ ਹੋ, ਤੀਸਰਾ ਮੈਂ, ਦੋ ਕੁ ਸਿਰ ਮਾਸ ਬਹੁਤ ਹੈ, ਉਹਨਾਂ ਕੱਟ ਲਿਓ। ਕਹਿੰਦਾ ਮੈਂ ਤਾਂ ਉਹਦੀ ਹੈਗਾ ਵੈਜੀਟੇਰੀਅਨ। ਉਹ ਸਵਾਮੀ ਜੀ ਵੀ ਕਹਿਣ ਲੱਗੇ, ਕਹਿੰਦੇ ਸਰ ਵੀ ਆਰ ਵੈਜੀਟੇਰੀਅਨ। ਕਹਿੰਦੇ ਮੈਂ ਤੁਹਾਨੂੰ ਕੀ ਖਿਲਾਉਣਾ? ਕਹਿੰਦੇ ਪੰਡਿਤ ਜਾਂ ਤਾਂ ਕੱਟ ਲਿਆ, ਨਹੀਂ ਮੈਂ ਤੇਰਾ ਮਾਸ ਕੱਟ ਲੈਣਾ। ਉਹ ਮਾਸ ਕੱਟਣ ਵਾਸਤੇ ਜਾ ਗਿਆ, ਥੋੜ੍ਹਾ ਚਿਰ ਬੈਠਿਆ, ਇਹਨਾਂ ਨੂੰ ਮੁਰਦਾ ਰੁੜਦਾ ਰੁੜਦਾ ਆ ਗਿਆ, ਉਹਨੇ ਖਿੱਚਿਆ, ਜਿੱਥੇ ਮਾਸ ਜ਼ਿਆਦਾ ਸੀ ਉੱਥੋਂ ਕੱਟ ਲਿਆ, ਕੱਟਦੇ ਦੀ ਉਂਗਲੀ ਕੱਟੀ ਗਈ, ਖੂਨ ਚੱਲ ਰਿਹਾ ਉਵੇਂ ਜਿਵੇਂ ਫੜੀ ਜਾ ਰਿਹਾ। ਉਹਦਾ ਸੰਤ ਕੋਲ ਆ ਗਿਆ, ਉਹਨੇ ਦੇਖਿਆ, ਕਹਿੰਦਾ ਖੂਨ ਚੱਲਦਾ? ਕਹਿੰਦਾ ਜੀ ਮੇਰੀ ਉਂਗਲੀ ਕੱਟ ਗਈ। ਕਹਿੰਦੇ ਉਹਦੇ ਘਰ ਹੱਥ ਐਂ ਕਰਦਾ, ਉਂਗਲੀ ਖੂਨ ਬੰਦ ਕਰਦਾ, ਉਂਗਲੀ ਉਵੇਂ ਜਿਵੇਂ ਹੋ ਗਈ। ਕਹਿੰਦਾ ਹੁਣ ਐਂ ਕਰ, ਧਾਰੇ ਨੂੰ ਤੁਹਾਨੂੰ ਖਿਲਾਉਣਾ ਅੱਜ, ਤੁਸੀਂ ਆਗਤ ਭਾਗ ਤੁਹਾਡੀ ਕਰਨੀ ਹੋਇਆ ਕੁਛ? ਸਵਾਮੀ ਜੀ ਕਹਿੰਦੇ ਮੈਂ ਉਹਦੇ ਵੱਲ ਦੇਖਿਆ, ਉਹਨੇ ਮੇਰੇ ਵੱਲ ਦੇਖਿਆ, ਵੀ ਅੱਜ ਤਾਂ ਫਸ ਗਏ, ਤਕੜਾ ਹੈਗਾ ਨੇ, ਜਾਣ ਦੇਣਾ ਨਹੀਂ, ਹੁਣ ਹੋਊ ਕੀ? ਉਹ ਪੰਡਿਤ ਕਹਿੰਦਾ ਮੈਂ ਤਾਂ ਜੇ ਮੈਨੂੰ ਮਾਸਕ ਲਾਤਾ ਨਾ, ਮੈਂ ਛਾਲ ਮਾਰਨੀ ਆ ਗੰਗਾ ਜਾ ਕੇ। ਉਹ ਦੂਰ ਹੈ ਸੀਗਾ, ਕਹਿੰਦਾ ਗੰਗਾ 'ਚ ਛਾਲ ਮਾਰਨ ਦੀ ਲੋੜ ਨਹੀਂ ਹੈ, ਕੱਟ ਨਹੀਂ ਉਹਦੀ, ਉਹਨੇ ਵਿਚਾਰੇ ਨੂੰ ਆਵੇ ਨਾ, ਕੱਟ ਲਿਆ, ਕੱਟ ਕੇ ਰਿੱਝਣਾ ਧਰਤਾ। ਉਹਦੇ ਬਾਅਦ ਕਹਿੰਦੇ ਪੱਤੇ ਲਿਆ ਤੋੜ ਕੇ, ਤਿੰਨ ਨੂਨੇ ਬਣਾ ਸਵਾਮੀ। ਫਿਰ ਸਵਾਮੀ ਡਾਕਟਰ ਰਾਮ ਕਹਿਣ ਲੱਗੇ ਸਰ ਵੀ ਆਰ ਵੈਜੀਟੇਰੀਅਨ। ਕਹਿੰਦੇ ਵੈਜੀਟੇਰੀਅਨ? ਤੂੰ ਜਦ ਸ੍ਰੀਨਗਰ ਦੇ 6 ਮੀਲ ਪਿੱਛੇ ਸੀ ਤੈਂ ਕਿਹਾ ਵੀ ਇੱਕ ਵਾਰੀ ਰਸਗੁੱਲੇ ਖਾਧੇ ਸੀ, ਉਹ ਜਿਹੇ ਮੁੜ ਕੇ ਨਹੀਂ ਮਿਲੇ, ਕਹਿੰਦੇ ਉਹ ਦੇਣੇ ਆ ਮੈਂ ਤੈਨੂੰ ਖਾਣ ਨੂੰ, ਤੂੰ ਵੈਜੀਟੇਰੀਅਨ ਕਰਦਾ। ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਇਹਨੂੰ ਇਹ ਵੀ ਪਤਾ ਅਸੀਂ ਸੱਚੀਓ ਗੱਲਾਂ ਕਰਦੇ ਸੀ। ਕਹਿੰਦਾ ਉੱਥੇ ਵੀ ਰਸਗੁੱਲੇ ਖਾਧੇ ਸੀ ਇੱਕ ਵਾਰੀ, ਉਹ ਜਿਸ ਵਕਤ ਚੱਕੇ ਲਿਆਇਆ ਬ੍ਰਾਹਮਣ ਪਤੀਲੇ ਨੂੰ, ਉਹ ਕੀ ਦੇਖਦਾ ਸਾਰਾ ਰਸਗੁੱਲਿਆਂ ਨਾਲ ਭਰਿਆ ਪਿਆ। ਸਵਾਮੀ ਜੀ ਨੂੰ ਵੀ ਦੇ ਤੇ, ਉਹਨੂੰ ਵੀ ਦੇ ਤੇ। ਕਹਿੰਦਾ ਅਸੀਂ ਦੁਆ ਨੇ ਕਿਹਾ ਵੀ ਆਪਾਂ ਨੂੰ ਹਿਪਨੋਟਾਈਜ਼ ਤਾਂ ਨਹੀਂ ਕਿਤੇ ਕਰਤਾ ਵੀ ਖਿਲਾਈ ਜਾਵੇ ਸਾਨੂੰ ਮਾਸਤੇ, ਅਸੀਂ ਰਸਗੁੱਲੇ ਖਾਏ ਸਮਝ ਕੇ ਖਾਈ ਜਾਈਏ, ਜਿਵੇਂ ਮਰਦਾਨੇ ਨੂੰ ਹਿਪਨੋਟਾਈਜ਼ ਕਰਤਾ ਸੀ ਉਹ ਬੰਦਾ ਭੇਡੂ। ਉਹਨੇ ਨੂਰ ਸ਼ਾਹ ਨੇ ਕਿਹਾ ਕੌਣ ਹੈ ਤੂੰ? ਕਹਿੰਦਾ ਮੈਂ ਭੇਡੂ। ਕਹਿੰਦੇ ਬੋਲਦਾ ਕਿਉਂ ਨਹੀਂ? ਉਹ ਲੱਗ ਗਿਆ ਮੈਂ ਕਰਨ, ਉਹ ਹਿਪਨੋਟਾਈਜ਼ ਕਰਿਆ ਹੋਇਆ ਸੀ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗਿਆ ਸੀ ਉਹ ਖਾ ਲਏ। ਕਹਿੰਦਾ ਉਹ ਜਿਹੀ ਟੈਸਟੀ ਜਿਹੇ ਜੇ ਮੈਂ ਕਿਹਾ ਸੀ। ਬ੍ਰਾਹਮਣ ਕਹਿੰਦਾ ਮੈਂ ਜਾਣਾ, ਉਹਨੂੰ ਬੰਨ ਦਿੱਤੇ। ਕਹਿੰਦਾ ਪਰਨਾ ਲਿਆ, ਬੰਨ ਲਿਆ ਪਿੰਡ ਵਾਲਿਆਂ ਨੂੰ ਡੇਰੀ। ਕਹਿੰਦਾ ਉਹ ਲੈ ਕੇ ਚਲਿਆ ਗਿਆ। ਮੈਂ ਰਾਤ ਨੂੰ ਉਹਦੇ ਕੋਲ ਰਿਹਾ, ਬਹੁਤ ਗੱਲਾਂ ਮੈਂ ਕਰਨੀਆਂ ਸੀ। ਉਹਨੇ ਕਿਹਾ ਵੀ ਮੈਂ ਡਾਕਟਰ ਹਾਂ, ਡਾਕਟਰੇਟ ਕਰੀ ਹੋਈ ਹੈ ਸੰਸਕ੍ਰਿਤ ਦੀ, ਅਤੇ ਮੈਂ ਅਥਰਵਣ ਵੇਦ ਪੜ੍ਹਿਆ। ਅਥਰਵਣ ਵੇਦ ਦੇ ਵਿੱਚ ਨੁਸਖੇ ਸੀ ਵੀ ਐਲੀਮੈਂਟਸ ਕਿਵੇਂ ਬਦਲੇ ਜਾ ਸਕਦੇ ਨੇ, ਬੇਸਿਕ ਐਲੀਮੈਂਟ, ਰਸਾਇਣ ਕਿਵੇਂ ਬਣਾਈ ਜਾ ਸਕਦੀ ਹੈ, ਸੋਨਾ ਕਿਵੇਂ ਬਣਾਇਆ ਜਾਂਦਾ ਲੋਹੇ ਨੂੰ। ਕਹਿੰਦਾ ਉਹਦੇ ਵਿੱਚੋਂ ਮੈਨੂੰ ਲੱਗਿਆ, ਮੈਨੂੰ ਪੂਰੇ 20 ਸਾਲ ਲੱਗੇ। ਕਹਿੰਦਾ ਤੂੰ ਸਿੱਖ ਲੈ ਮੇਰੇ ਕੋਲ ਰਹਿ ਕੇ ਸਵਾਮੀ ਜੀ ਨੂੰ। ਸਵਾਮੀ ਕਹਿੰਦਾ ਤੈਨੂੰ 20 ਸਾਲ ਲੱਗੇ ਨੇ, ਮੈਨੂੰ ਖਬਰਾਂ ਕਿੰਨੇ ਸਾਲ ਲੱਗਣ ਨਾ, ਐਵੇਂ ਠੀਕ ਹੈ। ਕਹਿੰਦਾ ਵਿਦਿਆ ਵਾਲੇ ਇੱਕ ਮੈਂ ਹਾਂ, ਇੱਕ ਅਸਾਮ 'ਚ, ਹੋਰ ਕੋਈ ਨਹੀਂ ਇੱਥੇ ਇੰਡੀਆ 'ਚ। ਅਸੀਂ ਚਾਹੇ ਰੋੜੇ ਰੱਖ ਦਈਏ, ਪੱਥਰ ਰੱਖ ਦਈਏ, ਜਿਹੜੀ ਚੀਜ਼ ਕਹਾਂਗੇ ਅਸੀਂ ਬੇਸਿਕ ਐਲੀਮੈਂਟ ਬਦਲ ਕੇ ਕਹਿੰਦਾ ਉਹ ਖਿਲਾ ਦਾਂਗੇ ਤੁਹਾਨੂੰ। ਉਹ ਜਦ ਮੈਂ ਬੜੀ ਇਹ ਗੱਲ ਮੈਂ ਕਿਹਾ ਲੈ ਵੀ ਆਹ ਜਿਹੜਾ ਸਾਡੇ ਰੌਲਾ ਪਈ ਜਾਂਦਾ ਨਾ ਵੀ ਮੁਰਦੇ ਦਾ ਕੜਾਹ ਪ੍ਰਸ਼ਾਦ ਬਣਾ ਤਾ, ਇਹਦਾ ਡੀ ਕੋਡ ਹੋ ਗਿਆ, ਡੀ ਸਾਈਫਰ ਹੋ ਗਿਆ, ਜਿਹੜਾ ਗੁਰੂ ਸਾਹਿਬ ਨੂੰ ਕਹਿੰਦੇ ਨੇ ਜੀ ਕੁਰਕਸ਼ੇਤਰ ਵਿੱਚ ਉਹਨਾਂ ਨੇ ਉਹ ਰਿਨਿਆ ਦਾ ਹਰਨ ਪਰ ਸਾਰੇ ਬ੍ਰਾਹਮਣਾਂ ਨੂੰ ਸਾਰੇ ਮੇਲੇ ਨੂੰ ਛਕਾ ਦਿੱਤਾ, ਨਾ ਤਾਂ ਉਹ ਮੁੱਕਿਆ, ਖੀਰ ਆ ਜਾਂਦੀ ਹੈ, ਪ੍ਰਸ਼ਾਦ ਆ ਜਾਂਦਾ। ਮੈਂ ਕਿਹਾ ਤਾਂ ਸਾਡਾ ਬੜਾ ਭਾਰੀ ਜਿਹੜਾ ਸੀ ਸੰਗਤਾਂ ਤੋਂ ਦੂਰ ਹੋ ਗਿਆ। ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਮਾਇਆ ਵਰਤਾਈ ਹੋਈ ਸੀ, ਇੱਕ ਨਿਕਲਿਆ, ਦੂਸਰੇ ਨੂੰ ਕਿਹਾ ਵੀ ਫੇਰ ਤੂੰ ਨਹੀਂ ਹੈ, ਥੋੜ੍ਹੇ ਜਿਹੇ ਨੰਬਰ ਦਾ ਫਰਕ ਹੈ, ਤਿਲਕ ਤੂੰ ਲਾਇਆ ਕਰੇਗਾ, ਗੁਰਿਆਈ ਤਾਂ ਡਿਕਲੇਅਰ ਹੋਇਆ ਕਰੇਗੀ। ਸੋ ਇਸ ਤਰ੍ਹਾਂ ਨਾਲ ਜਦੋਂ ਮਹਾਤਮਾ ਛਾਂਟਦੇ ਨੇ ਬੜਾ ਮੁਸ਼ਕਲ ਹੋ ਜਾਂਦਾ ਛਾਂਟਣਾ, ਬਹੁਤ ਜ਼ਿਆਦਾ ਟੈਸਟ ਦੇਣਾ ਪੈਂਦਾ। ਕਿੰਨੇ ਮਹਾਤਮਾ ਦੇ ਹੁਣ ਸਮਾਂ ਨਹੀਂ ਹੈ ਵੀ ਮੈਂ ਹੋਰ ਗੱਲ ਲੰਮੀ ਕਰਾਂ। ਸੋ ਮਹਾਰਾਜ ਕਹਿੰਦੇ ਵੀ ਜੇ ਤੈਂ ਉਸ ਅੰਮ੍ਰਿਤ ਤੱਕ ਪਹੁੰਚਣਾ ਹੈ ਨਾ ਤਾਂ ਪੁਰਾਣਾ ਦਾ ਆਧਾਰ ਬਣਾ ਲੈ ਪਰਮੇਸ਼ਰ ਨੂੰ, ਤੇਰੇ ਅੰਦਰੋਂ ਪ੍ਰਗਟ ਹੋ ਜਾਏਗਾ, ਪਰ ਪਹਿਲਾਂ ਤੈਨੂੰ ਸਾਧਨ ਪੱਖ 'ਚ ਲੰਘਣਾ ਪੈਣਾ। ਸਾਧਨ ਪੱਖ ਕੀ ਹੈ? ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਆਹ ਜਿਹੜਾ ਮਨ ਹੈ ਨਾ ਬੜਾ ਸਾਰਾ ਸਟੋਰ ਲਈ ਫਿਰਦਾ ਵਾਕਫੀਅਤ ਦਾ, ਇਹ ਗੁਰੂ ਦੇ ਕੋਲ ਵੇਚਣਾ ਪੈਂਦਾ, ਇਹਦੀ ਪ੍ਰੋਪਰਟੀ ਇਹਦਾ, ਇਹ ਤੋਂ ਹੱਥ ਧੋਣੇ ਪੈਂਦੇ ਨੇ। ਇਸੇ ਨੂੰ ਮਹਾਰਾਜ ਕਹਿੰਦੇ ਆ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਾ ਸੋ ਸਬਰ ਕੀ ਰੇਣਕਾ ਤੋ ਹਮਾਰੇ ਕੋਲ। ਸੋ ਇਸ ਤਰ੍ਹਾਂ ਨਾਲ ਸਾਧ ਸੰਗਤ ਜੀ ਆਪਾਂ ਸ਼ਬਦ ਪੜ੍ਹਿਆ, ਪ੍ਰਭ ਜੀ ਤੂੰ ਮੇਰੇ ਪ੍ਰਾਣ ਉਧਾਰ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਆਧਾਰ ਜਿਹਦਾ ਹੈ ਉਹ ਕਹਿੰਦੇ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰ, ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਅੱਗੇ ਸਾਰ। ਵਿਸ਼ਵਾਸ ਕਿੰਨਾ? ਕਹਿੰਦੇ ਤੂੰ ਮੇਰੀ ਓਟ ਬਲ ਬੁੱਧ ਧਨ ਤੂੰ ਹੈ, ਤੁਵੇਂ ਮੇਰੇ ਪਰਿਵਾਰ ਹੈ, ਜੋ ਤੁਮ ਕਰੋ ਸੋਈ ਪਲ ਹਮਰਾ। ਇਹ ਹੁਣ ਆਪਾਂ ਮੰਨ ਨਹੀਂ ਸਕਦੇ, ਕਹਿੰਦੇ ਨਾ ਸੱਚੇ ਪਾਤਸ਼ਾਹ ਉਲਟੀ ਪੁਲਟੀ ਗੱਲਾਂ ਕਰਦੀ, ਸਾਨੂੰ ਨਹੀਂ ਪਲਾ, ਸਾਨੂੰ ਚੰਗੀ ਗੱਲ ਦਾ ਤਾਂ ਭਲਾ ਹੈ, ਅਸੀਂ ਉਹਦੇ ਨਾਲ ਤਾਂ ਐਗਰੀ ਕਰਦੇ ਹਾਂ, ਜੇ ਤੂੰ ਦੁੱਖਾਂ ਦਾ ਪਹਾੜ ਪਾ ਤਾ ਉਹਦੇ ਨਾਲ ਨਹੀਂ ਅਸੀਂ ਐਗਰੀ ਕਰਦੇ। ਇੱਥੇ ਅਸੀਂ ਡਿਫਰ ਕਰਕੇ ਮੰਨ ਨਹੀਂ ਦਿੱਤਾ ਗੁਰੂ ਨੂੰ। ਸੋ ਇਸ ਕਰਕੇ ਇਹ ਅਵਸਥਾ 'ਤੇ ਪਹੁੰਚਣ ਵਾਸਤੇ ਚਾਬੀ ਲੈਣੀ ਪੈਂਦੀ ਹੈ ਪੰਜ ਪਿਆਰਿਆਂ ਤੋਂ, ਫਿਰ ਉਹ ਨਾਮ ਜਪਣਾ ਪੈਂਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕਮਾਉਣਾ ਪੈਂਦਾ। ਇਹਦੇ ਵਿੱਚ ਨੇ ਬੇਅੰਤ ਰਹਿਤਾ ਨੇ, ਬੇਅੰਤ ਰਹਿਤਾ ਨੇ, ਜਿੰਨੀ ਖੋਜ ਕਰੋਗੇ ਉਨਾ ਡੂੰਘੇ ਤੁਸੀਂ ਜਾਓਗੇ। ਫਿਰ ਇਹ ਬਾਣੀ ਜੋ ਜੀਓ ਜਾਣੇ ਦਸਾਂਤਰ ਰਵੇ ਹਰਨਾਮਾ, ਉਹਦੀਆਂ ਅੱਖਾਂ ਖੁੱਲ ਜਾਣਗੀਆਂ, ਉਹਨੂੰ ਪਰਮੇਸ਼ਰ ਦਿਸ। ਗੁਰੂ ਸਾਹਿਬ ਤਾਂ ਹੁਣ ਵੀ ਕਹਿੰਦੇ ਸਾਨੂੰ ਦਿਸਦਾ ਨਹੀਂ, ਅਸੀਂ ਮੰਨਦੇ ਨਹੀਂ ਤਾਂ ਨਹੀਂ ਦਿਸਦਾ, ਜੇ ਮੰਨ ਜਾਈਏ ਗੱਲ ਖਤਮ ਹੋ ਜਾਵੇ। ਉਹ ਜਿਹੜਾ ਮਨ ਵੇਚ ਲੈਂਦਾ ਉਹ ਮੰਨ ਲੈਂਦਾ ਵੀ ਗੁਰੂ ਨੇ ਗੱਲ ਕਹੀ, ਆਪਣੀ ਅਕਲ ਸ਼ਕਲ ਸਭ ਛੱਡ ਦਿੰਦਾ। ਇਸ ਕਰਕੇ ਮਨ ਵੇਚਿਆ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਆ ਰਾਸ। ਹੁਣ ਸਮਾਂ ਜਾਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਪੜ੍ਹੋ ਇੱਕ ਵਾਰ ਤੂੰ ਮੇਰੇ ਭਰਾ ਨੂੰ ਅਧਾਰਾ ਪ੍ਰਭ ਜੀ, ਤੂੰ ਮੇਰੇ ਭਰਾ ਨੂੰ ਅਧਾਰ, ਮੇਰੇ ਭਰਾ ਨੂੰ ਅਧਾਰ ਪ੍ਰਭ ਜੀ, ਤੂੰ ਮੇਰੇ ਭਰਾ ਨੂੰ ਅਧਾਰ, ਤੂੰ ਮੇਰੇ ਪ੍ਰਾਣ ਉਧਾਰ, ਤੂੰ ਮੇਰੇ ਪ੍ਰਾਣ ਉਧਾਰ ਪ੍ਰਭੀ, ਤੂੰ ਮੇਰੇ ਪ੍ਰਾਣ ਉਧਾਰ। ਨਮਸਕਾਰ, ਦੰਡੌਤ, ਬੰਧਨ ਬੰਧਨਾ ਅਨਕ ਵਾਰ ਜਾਓ ਵਾਰ। ਸੋ ਹੁਣ ਸਮਾਪਤੀ ਕਰਦੇ ਹਾਂ, ਬਾਕੀ ਬੇਨਤੀਆਂ ਹੈ ਇੱਕ ਦੋ, ਇਹ ਵੀ ਦੱਸ ਦੇਣਗੇ, ਮੈਂ ਵੀ ਬੇਨਤੀ ਕਰ ਦੇਣਾ। ਉਹ ਜਾ ਕੇ ਅਗਲੇ ਸੋਮਵਾਰ ਤੋਂ ਤਮੋਟ ਦੀਵਾਨ ਸ਼ੁਰੂ ਹੋ ਜਾਣਗੇ। ਟਾਈਮ ਉੱਥੇ ਇੱਕ ਤੋਂ ਤਿੰਨ ਦਾ ਹੀ ਰੱਖਿਆ ਜਿਵੇਂ ਇੱਥੇ ਹੈ। ਵੈਸੇ 11 ਵਜੇ ਕੀਰਤਨ ਸ਼ੁਰੂ ਹੋ ਜਾਇਆ ਕਰੇਗਾ ਅਤੇ 3 ਵਜੇ ਸਮਾਪਤੀ ਹੋ ਜਾਇਆ ਕਰੇਗੀ। 15 ਤੋਂ ਲੈ ਕੇ 20 ਤੱਕ ਹੈ, 15 ਤੋਂ 20 ਤੱਕ ਹੈ। ਇੱਥੋਂ ਇਹ ਟਰੱਕ ਵਗੈਰਾ ਲਿਜਾਣੇ ਨੇ, ਉਹਦੇ ਬਾਰੇ ਤੁਹਾਨੂੰ ਦੱਸ ਦੇਣਗੇ। ਹੋਰ ਵੀ ਦੂਰ ਦਰਾਜ ਤੋਂ ਉੱਥੇ ਸੰਗਤਾਂ ਨੇ ਪਹੁੰਚਣਾ। ਇਹ ਧੁੰਦ ਦਾ ਸੀਗਾ ਹਫ਼ਤਾ, ਉਸ ਵੇਲੇ ਕਹੀਂ ਧੁੰਦ ਕੁਛ ਖਤਮ ਹੋ ਜਾਏਗੀ, ਮੌਸਮ ਵੀ ਸਾਫ਼ ਨਜ਼ਰ ਆਉਂਦਾ। ਸੋ ਦੂਸਰਾ ਹੈ ਕਿ ਗੁਰਦੁਆਰਾ ਸਾਹਿਬ ਤਾਂ ਆਪਾਂ ਬਣਾ ਲਿਆ, ਬਹੁਤ ਸੰਗਤਾਂ ਨੇ ਮਿਹਨਤ ਕਰੀ ਹੈ, ਬਹੁਤ ਜ਼ਿਆਦਾ ਕਰੀ ਹੈ, ਥੋੜ੍ਹੀ ਨਹੀਂ ਕਰੀ। ਜਿਹੜੀ ਕਾਰ ਸੇਵਾ ਇੱਥੇ ਹੋਈ ਹੈ ਉਹ ਗੁਰੂ ਇਹ ਜਾਣਦਾ। ਹੁਣ ਇਹ ਹੈ ਵੀ ਜਿੱਥੇ ਅਸੀਂ ਰੂਹਾਨੀ ਵਿੱਦਿਆ ਦਾ ਪ੍ਰਚਾਰ ਕਰਦੇ ਹਾਂ, ਉੱਥੇ ਮੇਰੇ ਮਨ 'ਚ ਵਾਰ ਵਾਰ ਖਿਆਲ ਆਉਂਦਾ ਕਿ ਗੁਰੂ ਸਾਹਿਬ ਨੇ ਕਿਹਾ ਦੇਗ ਤੇਗ ਜਗ ਮੈਂ ਦਊ ਚਲੈ। ਅਸੀਂ ਇੱਕ ਚੀਜ਼ ਨਹੀਂ ਮੰਗਦੇ, ਦੇਗ ਵੀ ਮੰਗਦੇ ਹਾਂ, ਤੇਗ ਵੀ ਮੰਗਦੇ ਹਾਂ। ਦੇਗ ਕਹਿੰਦੇ ਨੇ ਪ੍ਰੋਸਪੈਰਿਟੀ ਨੂੰ, ਅੰਗਰੇਜ਼ੀ ਦਾ ਅੱਖਰ ਹੈ ਪ੍ਰੋਸਪੈਰਿਟੀ, ਵੀ ਮੈਂ ਕੰਗਾਲ ਨਾ ਹੋਵਾਂ। ਬਾਣੀ ਦੇ ਅੰਦਰ ਵੀ ਆਉਂਦਾ ਵੀ ਭਗਤੀ ਨਹੀਂ ਹੁੰਦੀ, ਭੁੱਖਾ ਭਗਤ ਨਾ ਕੀਜੈ ਮਾਲਾ ਆਪਣੀ ਲੀਜੈ, ਵੀ ਮੈਂ ਆਪ ਵੀ ਰੱਜ ਕੇ ਖਾਣਾ ਵਾਂ, ਸੰਸਾਰ ਨੂੰ ਵੀ ਰੱਜ ਕੇ ਤੇਰੇ ਨਿਮਿੱਤ ਵੀ ਕੁਛ ਕੱਢਾਂ। ਉਹ ਦੇਗ ਤਾਂ ਚੱਲਦੀ ਹੈ ਜੇ ਆਦਮੀ ਮਿਹਨਤ ਕਰੇ ਸਹੀ ਤਰੀਕੇ ਨਾਲ। ਦੁਨੀਆ ਕਿਤੇ ਦੀ ਕਿਤੇ ਜਾ ਰਹੀ ਹੈ ਅਤੇ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਥੋੜ੍ਹਾ ਬਹੁਤਾ ਅਸੀਂ ਵੀ ਤੁਰੀਏ ਉਹਦੇ ਵਾਸਤੇ। ਉਹ ਸਾਹਮਣੇ ਜਿਹੜੀ ਬਿਲਡਿੰਗ ਬਣ ਰਹੀ ਹੈ ਉੱਥੇ ਇਨਫੋਰਮੇਸ਼ਨ ਟੈਕਨੋਲੋਜੀ ਦਾ ਉਹ ਕਾਲਜ ਬਣ ਰਿਹਾ। ਪਹਿਲਾਂ ਅਸੀਂ ਡਿਪਲੋਮਾ ਕਲਾਸਾਂ 'ਤੇ ਸ਼ੁਰੂ ਕਰਾਂਗੇ। ਆਪਣੇ ਸਿੰਘ ਗਏ ਹੋਏ ਨੇ ਉੱਥੇ ਟੈਕਨੀਕਲ ਇੰਸਟੀਟਿਊਸ਼ਨ 'ਚ, ਅੱਜ ਉਹਨਾਂ ਨਾਲ ਗੱਲ ਫਾਈਨਲ ਹੋ ਜਾਣੀ ਹੈ। ਉਹ ਖਰਚਾ ਖੁਰਚਾ ਉਹੀ ਫਿਕਸ ਕਰਦੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਹਿੱਸਾ ਹੁੰਦਾ ਵਿੱਚ, ਤੀਆ ਹਿੱਸਾ ਉਹ ਆਪੇ ਲੈ ਲੈਂਦੇ ਨੇ, ਕਰਨਾ ਕੁਝ ਨਹੀਂ, ਸਿਰਫ ਇਮਤਿਹਾਨ ਦੇਣ ਦਾ। ਦੂਜਾ ਕਿ ਇੱਥੇ ਬੱਚੇ ਦਾਖਲ ਹੋਣ ਵਾਸਤੇ ਐਡਵਰਟਾਈਜ਼ਮੈਂਟਾਂ ਦਿੱਤੀਆਂ ਜਾਣਗੀਆਂ, ਐਕਸਪਰਟ ਹੋਣਗੇ, ਉਹਨਾਂ ਨੇ ਆਪਣੇ ਹਿਸਾਬ ਨਾਲ ਬੱਚਿਆਂ ਨੂੰ ਲੈਣਾ। ਅਤੇ ਸਾਡਾ ਵੀ ਅਸੀਂ ਬਿਲਡਿੰਗ ਬਣਾ ਕੇ ਦੇ ਦੇਣੀ ਹੈ, ਫਰਨੀਚਰ ਦੇ ਦੇਣਾ, ਕੰਪਿਊਟਰ ਦੇ ਦੇਣਾ, ਕੋਈ ਤਕਰੀਬਨ 50 ਕੁ ਲੱਖ ਰੁਪਏ ਦਾ ਬਿਲਡਿੰਗ ਤੋਂ ਬਗੈਰ ਬਾਹਰਲਾ ਖਰਚਾ, ਜਿਹਦੇ ਨਾਲ ਸਕੂਲ ਚਾਲੂ ਹੋ ਜਾਏਗਾ। ਉਹਦੇ ਬਾਅਦ ਅਗਲਾ ਜਿਹੜਾ ਸਟੈਪ ਹੈ ਉਹ ਗੁਰੂ ਮਹਾਰਾਜ ਜਾਣਨ, ਮੈਂ ਤਾਂ ਸ਼ੁਰੂ ਕਰ ਦੇਣਾ। ਅਗਲੇ ਜਿਹੜੇ ਆਉਣਗੇ ਉਹਨਾਂ ਦੀ ਡਿਊਟੀ ਹੈ, ਕਹਾਂ ਹੁੰਦਾ ਕਾਲਜ, ਕਾਲਜ ਦੇ ਵਿੱਚ ਕੋਰਸਿਸ ਹੁੰਦੇ ਨੇ, ਉਹਦੇ ਜਿਹੜੇ ਅਸੀਂ ਇਮਤਿਹਾਨ ਦਵਾਉਣੇ ਨੇ, ਉਹ ਮੈਂ ਸੋਚਦਾ ਵੀ ਅਸੀਂ ਅਮਰੀਕਾ ਵਿੱਚ ਦਵਾਈਏ, ਕਿਉਂਕਿ ਬੱਚੇ ਦੇ ਬਾਹਰ ਨਿਕਲਣ ਤਾਂ ਉਹਨਾਂ ਦੀ ਡਿਗਰੀ ਨੂੰ ਮਹੱਤਤਾ ਦਿੰਦਾ, ਬਾਕੀ ਦੇਸ਼ ਅਤੇ ਉੱਥੇ ਨੌਕਰੀ ਉਹਨਾਂ ਨੂੰ ਸੁਖਾਲੀ ਮਿਲ ਜਾਵੇ। ਮਿਲਦੀ ਬਹੁਤ ਜ਼ਿਆਦਾ ਹੈ, ਥੋੜ੍ਹੀ ਨਹੀਂ ਮਿਲਦੀ। तकरीबन 50-50 लाख रुपया नौकरी मिलती है साल की। उसके वास्ते इतने धालीवाल साहब आए थे, दर्शन सिंह धालीवाल, पर कल परसों मेरे को 2 घंटे बैठे रहे। मैं उन्होंने कहा भी तुम साढ़े नाल रलो, क्योंकि वाहगुरु ने थोनू रज के अमीरी दिती हुई है, प्रेजीडेंट अमरीका का थोड़ा मिलने वाला है, हैल्थ मिनिस्टर थोड़ा मिलने वाला है, गवर्नर थोड़ा, स्टेट का हैड थोड़ा मिलने वाला है, एक तो सू उ एफिलिएशन दवा दो। वह कह लगे उ 26 यूनिवर्सिटियां ने विस्कॉन्सिन स्टेट दियां, कोई गल नहीं, मेरे सारे मित्र ने, मैं उ दवा दागा। दूजा मैं कहा भी तुसी सदा तो मैं रहना नहीं है इतने, तुम पढ़े लिखे बंदे आओ, आके इन्हू चलाओ, बड़ा कॉलेज बनाओ, जरा बनना करोड़ों रुपये इतने लगने ने, तो वास्ते तैयारी करो। और जिमें आए ने वैसे जवाब नहीं देंगे, पर गां सू होपफुल रहना पैदा भी महाराज जरूर भलाई करे। दूसरा है कि जी आम विद्या है वो वास्ते भी असी मीटिंग कर रहे हैं, अब दवान तो बाद मीटिंग होगी इतने। निर्मल सिंह जी जे डिप्टी डायरेक्टर से फूड एंड सप्लाई के, हम रिटायर हो गए, बाद तो रिटायर बंदे अपने नाल रलाओ सारे, तो स्कूल चलाओ इतने, मैनू दसो भी किवें तुसी चलाना चाहते हो। असी सब कुछ प्रोवाइड करांगे, फर्नीचर देवांगे, होर सब कुछ खर्च देवांगे। ਉਹਦੀ ਅੱਜ ਇੱਥੇ ਮੀਟਿੰਗ ਹੋਏਗੀ, ਅੱਜ ਦਵਾਨ ਤੋਂ ਬਾਅਦ ਉੱਥੇ ਪ੍ਰੇਮੀ ਜਿਹੜੇ ਉਹਨੂੰ ਉਹਦੇ ਨਾਲ ਸਾਥ ਦੇਣੇ ਆ, ਉਹਨੇ ਚੁਣ ਲੈਣੇ ਨੇ, ਅਤੇ ਹੋ ਸਕਦਾ ਵੀ ਐਤਕੀ ਕਲਾਸਾਂ ਸ਼ੁਰੂ ਹੋ ਜਾਣ। ਉਹਦੇ ਵਾਸਤੇ ਬੜੀ ਲੋੜ ਹੈ, ਕਈ ਕਿੰਨੀਆਂ ਬੱਸਾਂ ਲੈਣੀਆਂ ਪੈਣੀਆਂ, ਦੂਰ ਤੋਂ ਬੱਚੇ ਲਿਆਉਣੇ ਪੈਣੇ ਨੇ, ਛੱਡਣੇ ਪੈਣੇ ਨੇ, ਕਿਹੜੀ ਕਲਾਸ ਤੋਂ ਸ਼ੁਰੂ ਕਰਦੇ ਹਾਂ, ਕਿੰਨੇ ਤੱਕ ਹੈ। ਮੈਂ ਕਿਹਾ ਵੀ 1000 ਬੱਚੇ ਤੱਕ ਹਿਸਾਬ ਰੱਖੋ, ਆਪਾਂ ਲੈ ਕੇ ਚੱਲੋ, ਗਾਂ ਵੱਧ ਜਾਣਗੇ, ਗਾਂ ਦੀ ਗੱਲ ਹੈ। ਸੋ ਇਸ ਤਰ੍ਹਾਂ ਇਹ 2 ਕੰਮ ਇਹ ਵੀ ਕਰ ਰਹੇ ਹਾਂ ਨਾਲ ਦੀ ਨਾਲ। ਬਾਕੀ ਉਹ ਜਿਹੜੇ ਪ੍ਰੋਗਰਾਮ ਨੇ ਤੁਹਾਨੂੰ ਇਹ ਸੁਣਾ ਦਿੰਦੇ ਨੇ, ਅਤੇ ਜਿਹੜੇ ਪ੍ਰੇਮੀ ਲੰਗਰ ਵਰਤਾਉਣ ਵਾਲੇ ਨੇ ਉਹ ਤਾਂ ਉੱਠ ਖੜਿਆ ਕਰੋ, ਦੂਜੇ ਪ੍ਰੋਗਰਾਮ ਸੁਣ ਕੇ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।